ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹੱਲਾ ਪੰਜਵਾ ਸਾਚ ਪਦਾਰਥ ਗੁਰਮੁਖ ਲਹੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀਓ ਆਪ ਸਰਬੱਤ ਗੁਰਮੁਖ ਰੂਹਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਔਰ ਆਪਣੀ ਮੁੱਕਦੀ ਹੋਈ ਜ਼ਿੰਦਗੀ ਦੇ ਸਵਾਸਾਂ ਨੂੰ ਸਫਲਿਆਂ ਕਰਨ ਵਾਸਤੇ ਸਤਿਗੁਰਾਂ ਦੀ ਹਜ਼ੂਰੀ 'ਚ ਪਹੁੰਚੇ ਹੋ। ਆਓ ਰਲ ਮਿਲ ਕੇ ਗੁਰਮਤਿ ਦੇ ਵਿਚਾਰ ਗੁਰਬਾਣੀ ਦੇ ਅਰਥਾਂ ਦੁਆਰਾ ਲਾਹ ਪ੍ਰਾਪਤ ਕਰੀਏ, ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੋ ਸੁਣਾਂਗੇ।
ਪੈਰੋ ਮਹੱਲਾ ਪੰਜਵਾਂ।
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪੈਰੋਂ ਰਾਗ ਦੇ ਅੰਦਰ ਪਾਵਨ ਸ਼ਬਦ ਉਚਾਰਦੇ ਹਨ ਜੀ,
ਸਾਚ ਪਦਾਰਥ ਗੁਰਮੁਖ ਲਹੋ।
ਇਹ ਭਾਈ ਸਾਚ ਸੱਚਾ ਜਿਹੜਾ ਨਾਮ ਹੈ, ਇਹ ਨਾਮ ਰੂਪੀ ਪਦਾਰਥ ਗੁਰਮੁਖ ਮੁਖੀ ਗੁਰਾਂ ਦੁਆਰਾ ਲਹੋ ਪ੍ਰਾਪਤ ਕਰੋ, ਕਿਉਂਕਿ ਗੁਰੂਆਂ ਤੋਂ ਹੀ ਪ੍ਰਾਪਤ ਹੁੰਦਾ ਹੈ।
ਪ੍ਰਭ ਕਾ ਭਾਣਾ ਸਤ ਕਰ ਸਹੋ।
ਪ੍ਰਭ ਪਰਮਾਤਮਾ ਦਾ ਜਿਹੜਾ ਭਾਣਾ ਹੁਕਮ ਹੈ ਇਹਨੂੰ ਸਤ ਸੱਚਾ ਕਰਕੇ ਸਹੋ ਸਹਿਣ ਕਰੋ। ਜੋ ਤੂੰ ਕਰੇ ਕਰਾਵੇ ਸਵਾਮੀ ਸਾਹ ਮਸਲਤ ਪ੍ਰਵਾਨ, ਕਿਤੇ ਕਿੰਤੂ ਨਾ ਫੁਰੇ ਕੋਈ।
ਜੀਵਤ 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 ਰਹੋ।
ਤਿੰਨ ਵਾਰੀ ਇਹ ਪਦ ਹੈ, ਫਿਰ ਤੁਸੀਂ ਤਿੰਨਾਂ ਕਾਲਾਂ ਵਿਚ ਭੂਤ ਕਾਲ ਵਿਚ ਜੀਵਤ ਰਹੋਗੇ, ਭਵਿੱਖ ਕਾਲ ਦੇ ਵੀ ਜੀਵਤ ਰਹੋਗੇ, ਵਰਤਮਾਨ ਸਮੇਂ ਦੇ ਬਿੰਦ ਵੀ ਉਹ ਜੀਵਨ ਤੁਹਾਨੂੰ ਅਮਰ ਜੀਵਨ ਪ੍ਰਾਪਤ ਹੋ ਜਾਏਗਾ। ਇਸ ਪ੍ਰਕਾਰ ਫਿਰ ਜਿਉਂਦੇ ਰਹੋਗੇ। ਦੂਸਰਾ ਭਾਵ ਹੈ ਜੀਵਤ 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 ਰਹੋ। ਜੀਵਤ ਭਾਵ ਨੂੰ ਤਿਆਗ ਕੇ ਜੀਵਨ ਸਰੂਪ ਰੂਪ ਪ੍ਰਭੂ ਨੂੰ ਵਾਹਿਗੁਰੂ ਨੂੰ ਪਾ ਕੇ ਸਦਾ ਜਿਉਂਦੇ ਰਹੋਗੇ, ਇਹ ਫਰਮਾਨ ਕੀਤਾ ਹੈ।
ਰਾਮ ਰਸਾਇਣ ਨਿਤ ਉੱਠ ਪੀਵਹੁ।
ਰਸਾਂ ਦਾ ਘਰ ਰਾਮ ਪਰਮਾਤਮਾ ਜੋ ਰਮਿਆ ਹੋਇਆ, ਉਸ ਦੇ ਨਾਮ ਨੂੰ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਪੀਵਹੁ ਪੀਣਾ ਕਰੋ, ਪ੍ਰੀਤ ਰੂਪ ਜੀਵ ਦੇ ਨਾਲ ਪੀਣਾ ਕਰੋ ਜੀ।
ਹਰ 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 ਰਸਨਾ ਕਹੋ।
ਤੇ ਅੱਗੇ ਦੱਸਦੇ ਨੇ ਚਾਰ ਵਾਰੀ ਹਰ ਹਰ ਪਦ ਹੈ, ਹਰ ਹਰੇਕ ਦੇ ਪਾਪਾਂ ਨੂੰ ਹਰ ਹਰਨ ਵਾਲੇ ਹਰ ਹਰੇ ਪਰੇ ਕਰਨ ਵਾਲੇ ਸਭ ਨੂੰ ਹਰ ਪਰਮਾਤਮਾ ਦੇ ਨਾਮ ਨੂੰ ਆਪਣੀ ਰਸਨਾ ਜੀਭਾ ਦੁਆਰਾ ਕਹੋ, ਕਹਿਣਾ ਕਰੋ, ਉਚਾਰਨ ਕਰੋ।
ਰਹਾਓ
ਅਸਾਈ ਦੇ ਕੇ ਫਰਮਾਉਂਦੇ ਜੀ,
ਕਲਯੁਗ ਮਹਿ ਇੱਕ ਨਾਮ ਉਧਾਰ।
ਕਲਯੁਗ ਦੇ ਵਿੱਚ ਇਸ ਸਮੇਂ ਦੇ ਅੰਦਰ ਜੋ ਕਲ ਕਲੇਸ਼ਾਂ ਦਾ ਯੁਗ ਹੈ, ਇਹ ਪਰਮਾਤਮਾ ਦਾ ਨਾਮ ਹੈ ਜਿਹੜਾ ਇਹੀ ਜੀਵਾਂ ਦਾ ਉਧਾਰ ਕਰਨ ਵਾਲਾ ਹੈ, ਪਾਰ ਉਤਾਰਾ ਕਰਨ ਵਾਲਾ ਹੈ।
ਨਾਨਕ ਬੋਲੇ ਬ੍ਰਹਮ ਵਿਚਾਰ।
ਗੁਰੂ ਅਰਜਨ ਦੇਵ ਜੀ ਫਰਮਾਨ ਕਰਦੇ ਆ ਵੀ ਅਸੀਂ ਬ੍ਰਹਮ ਪਰਮਾਤਮਾ ਦੇ ਪ੍ਰਾਪਤੀ ਵਾਲੀ ਇਹ ਵਿਚਾਰ ਤੁਹਾਨੂੰ ਸ਼ਬਦਾਂ ਦੁਆਰਾ ਬੋਲੇ ਕਥਨ ਕਰਕੇ ਦੱਸ ਦਿੱਤੀ ਹੈ ਜਾਂ ਕਥਨ ਕਰਦੇ ਹਾਂ।
ਪੈਰੋ ਮਹੱਲਾ ਪੰਜਵਾਂ।
ਪੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਦੂਸਰਾ ਸ਼ਬਦ ਹੈ ਜੀ ਅੱਗੇ,
ਸਤਿਗੁਰ ਸੇਵਾ ਸਰਬ ਫਲ ਪਾਏ।
ਜਿਨ੍ਹਾਂ ਨੇ ਸਤਿਗੁਰਾਂ ਨੂੰ ਸੇਵਨ ਕੀਤਾ ਹੈ ਉਹਨਾਂ ਨੇ ਧਰਮ ਅਰਥ ਕਾਮ ਮੋਖ ਰੂਪੀ ਸਰਬ ਸਾਰੇ ਫਲ ਪਾ ਲਏ, ਅਥਵਾ ਇਹ ਚਾਰੇ ਪਦਾਰਥ ਪਾ ਲਏ ਹੈ, ਹੋਰ ਵੀ ਬੇਅੰਤ ਪਦਾਰਥ ਪਾ ਲਏ ਹਨ।
ਜਨਮ ਜਨਮ ਕੀ ਮੈਲ ਮਿਟਾਏ।
ਜਨਮ ਜਨਮਾਤਰਾਂ ਦੀ ਪਾਪਾਂ ਰੂਪੀ ਮੈਲ ਜਿਹੜੀ ਹੈ ਮਲੀਨਤਾ ਹੀ ਮਿਟਾਏ, ਮੇਟ ਲੈਂਦੇ ਨੇ ਜਿਹੜੇ ਪਰਮੇਸ਼ਵਰ ਵਾਹਿਗੁਰੂ ਦਾ ਚਿੰਤਨ ਕਰਦੇ ਹੈ, ਸਤਿਗੁਰਾਂ ਨੂੰ ਸੇਵਨ ਕਰਦੇ ਨੇ ਉਹਨਾਂ ਦੀ ਇਹ ਜਾਂ ਰਾਗ ਦਵੈਸ਼ ਦੀ ਮੈਲ ਨਿਵਰਤ ਹੋ ਜਾਂਦੀ ਹੈ।
ਪਤਤ ਪਾਵਨ ਪ੍ਰਭ ਤੇਰੋ ਨਾਉ।
ਹੇ ਪ੍ਰਭ ਪਰਮੇਸ਼ਵਰ, ਤੇਰਾ ਜਿਹੜਾ ਨਾਮ ਹੈ ਪਤਤ ਪਾਪੀਆਂ ਨੂੰ ਪਾਵਨ ਪਵਿੱਤਰ ਕਰਨ ਵਾਲਾ, ਤੇਰੇ ਨਾਮ ਦੀਆਂ ਹੀ ਬਰਕਤਾਂ ਹਨ।
ਪੂਰਬ ਕਰਮ ਲਿਖੇ ਗੁਣ ਗਾਓ।
ਜਿਨ੍ਹਾਂ ਦੇ ਪੂਰਬਲੇ ਨਿਸਕਾਮ ਕਰਮ ਲਿਖੇ ਹੋਏ ਹੋਣ ਉਹ ਇਸ ਮਨੁੱਖਾ ਜਨਮ ਨੂੰ ਪਾ ਕੇ ਤੇਰੇ ਗੁਣਾਂ ਨੂੰ ਗਾਓ ਗਾਉਂਦੇ ਹਨ।
ਰਹਾਓ
ਸਤਾਈ ਦੇ ਕੇ ਫਰਮਾਉਂਦੇ ਆ ਜੀ,
ਸਾਧੂ ਸੰਗ ਹੋਵੇ ਉਧਾਰ।
ਉਹਨਾਂ ਦਾ ਸਾਧੂ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗ ਸੰਗਤ ਕਰਕੇ ਸੰਸਾਰ ਤੋਂ ਉਧਾਰ ਪਾਰ ਉਤਾਰਾ ਹੋ ਜਾਂਦਾ ਹੈ।
ਸੋਭਾ ਪਾਵੇ ਪ੍ਰਭ ਕੈ ਦੁਆਰ।
ਫਿਰ ਉਹ ਪ੍ਰਭੂ ਦੇ ਪਰਮੇਸ਼ਰ ਦੇ ਸਤਸੰਗ ਰੂਪੀ ਦਰਬਾਰ ਵਿਚ ਸੋਭਾ ਪਾਉਂਦੇ ਆ ਜਾਂ ਸੱਚਖੰਡ ਰੂਪੀ ਦੁਆਰੇ ਦੇ ਵਿਚ ਸੋਭਾ ਪਾਉਂਦੇ ਹੈ। ਵਡਿਆਈ, ਸੋਭਾ ਦਾ ਮਤਲਬ ਵਡਿਆਈ ਪ੍ਰਾਪਤ ਕਰਦੇ ਹਨ।
ਸਰਬ ਕਲਿਆਣ ਚਰਨ ਪ੍ਰਭ ਸੇਵਾ।
परमात्मा तेरे चरणा की सेवा टहल भगती करके सर्व सारे कल्याण सुख प्राप्त होंगे जां सब प्रकार दियां कल्याणा मुक्तियां प्राप्त हो जांदियां हन।
धूर वच है सब सुर नर देवा।
इसलिए सुर दैवी समता वाले नर मनुख ते देवा देवते सुर छोटे देवते नर बहादुर जेडे बहादुरी करके जंग दे शहीद होए होन ते जेडे देवते है सुर दैवी संपदा वाले जेड़े 33 करोड़ देवते अंजान संग्या वाले ब्रह्मा दे संकल्प नाल पैदा होए जेड़े जंगा में शहीद होके बहादरी निष्काम होके जूझदे है वह मुक्त हो जाते हैं। जेड़ी थोड़ी बहुत किते वासना रह जावे उन्होंने नरदेव कहिंदे। सूर में जेड़े जंग करदे हुए इस प्रकार के जेड़े भावें सुर हैं भावें देवते ते सुर देवते नर देवते छोटे ते बड़े सारी तेरे चरणा दी धूड़ नूं बांछा चाहुंदे हन जी।
नानक पाया नाम निदान।
कथन करदे हे प्रभु जी असी गुरां द्वारा तेरे नाम नूं तेरे नाम दे निदान खजाने नूं पाया पौना कीता है।
हर जप जप उधरिया सगल जहान।
प्रभु इस नाम दे खजाने नूं जप जप के सिमर सिमर के सगल सारा जहान संसार उदरिया पार हो गया है पा हो रहा है।
पैरो महला पंजवा।
पैरों राग दे अंदर पंजवें पातशाह दा अगे शब्द है। ए शब्द सुली खान जदों चढ़ के आउण तों आवे विच झुलसिया गया ते मर गया उहदी खबर गुरु साहिब दे कोल पहुंची है। महाराज साहिब जी ने फिर परमात्मा दे उपर भरोसा दृढ़ करवाउंदिया होया ते रख्या दा ए शब्द उचारण कीता है।
अपने दास को कंठ लगावे।
हे भाई गुरसिखो परमात्मा अपने दास सेवका नूं अपने कंठ गले दे नाल लगावे लगाउंदा है ते जां फिर अभेद निश्चय रूपी कंठ लगाउंदा है प्रतख भी लगाउंदा है गले नूं।
निंदक को अगन मह पावे।
निंदा करन वाले नूं प्रतख अग दे विच साड़ देंदा है अग च पा देंदा है जिवें ਇਹ ਝੁਲਸ ਕੇ ਪਾਪੀ ਜਿਹੜਾ ਸੀ ਸੁਲੀਹ ਖਾਂ ਸੜ ਕੇ ਮਰ ਗਏ ਜਾਂ ਫਿਰ ਨਰਕਾਂ ਦੀ ਅੱਗ ਜਿਹੜੀ ਹੈ ਉਹਦੇ ਵਿੱਚ ਪਾਉਣਾ ਕਰਦਾ ਹੈ।
ਪਾਪੀ ਤੇ ਰਾਖੇ ਨਾਰਾਇਣ।
ਭਾਈ ਪਾਪ ਕਰਨ ਵਾਲੇ ਜਿਹੜੇ ਨਾ ਪਾਪ ਆਤਮਾ ਉਹਨਾਂ ਤੋਂ ਨਾਰਾਇਣ ਪਰਮਾਤਮਾ ਹੀ ਆਪਣੇ ਪਿਆਰਿਆਂ ਨੂੰ ਰਾਖੇ ਰੱਖਦਾ ਜਿਵੇਂ ਪ੍ਰਹਲਾਦ ਦੀ ਰੱਖਿਆ ਕੀਤੀ ਹੈ ਹੋਰ ਬੇਅੰਤ ਦੀ ਕੀਤੀ ਹੈ।
ਪਾਪੀ ਕੀ ਗਤ ਕਤਹੂ ਨਾਹੀ।
ਪਾਪ ਕਰਨ ਵਾਲੇ ਮਨੁੱਖ ਦੀ ਗਤ ਕਲਿਆਣ ਕਦੇ ਵੀ ਨਹੀਂ ਹੁੰਦੀ ਕਿਸੇ ਪ੍ਰਕਾਰ ਨਹੀਂ ਹੁੰਦੀ ਹੈ।
ਪਾਪੀ ਪਚਿਆ ਆਪ ਕਮਾਇਣ।
ਪਾਪੀ ਜਿਹੜਾ ਪਾਪ ਕਰਨ ਵਾਲਾ ਮਨੁੱਖ ਹੈ ਆਪਣੇ ਕਮਾਇਣ ਕਮਾਏ ਹੋਏ ਕਰਮਾਂ ਦੇ ਅਨੁਸਾਰ ਇੱਥੇ ਪ੍ਰਤੱਖ ਜਿਹੜਾ ਅੱਗ ਵੀ ਸੜ ਜਾਂਦਾ ਜਿਵੇਂ ਇਹ ਸੜ ਕੇ ਮਰਿਆ ਹੈ ਜਿਹੜਾ ਪਾਪੀ ਸੀ ਜਾਂ ਫਿਰ ਈਰਖਾ ਆਦਿ ਦੀ ਅੱਗ ਦੇ ਵਿੱਚ ਪੈ ਕੇ ਸੜਦੇ ਹੈ ਤੇ ਸੁਲੀ ਖਾਂ ਦੇ ਤਰ੍ਹਾਂ ਇੱਥੇ ਵੀ ਸੜਦੇ ਆ ਜਾਂ ਈਰਖਾ ਦੀ ਅੱਗ ਸੜਦੇ ਜਾਂ ਪਰਲੋਕ ਦੀ ਅੱਗ ਵਿੱਚ ਉਹ ਸੜਦਾ ਰਹਿੰਦਾ ਹੈ ਜੇ
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ।
ਦਾਸ ਰਾਮ ਜੀਉ ਲਾਗੀ ਪ੍ਰੀਤ।
ਪ੍ਰਭੂ ਦੇ ਦਾਸ ਸੇਵਕਾਂ ਦੀ ਰਮੇ ਹੋਏ ਪਰਮਾਤਮਾ ਦੇ ਵਾਹਿਗੁਰੂ ਦੇ ਨਾਲ ਜੀਉ ਆਦਰਬੋਧਕ ਸ਼ਬਦ ਹੈ ਪ੍ਰਭੂ ਜੀ ਦੇ ਨਾਲ ਪ੍ਰੀਤ ਪ੍ਰੀਤੀ ਲੱਗੀ ਹੋਈ ਹੈ ਲੱਗੀ ਰਹਿੰਦੀ ਹੈ।
ਨਿੰਦਕ ਕੀ ਹੋਈ ਵਿਪਰੀਤ।
ਨਿੰਦਿਆ ਕਰਨ ਵਾਲੇ ਪਾਪੀ ਮਨੁੱਖ ਜਿਹੜੇ ਵਿਪਰੀਤ ਉਲਟੀ ਹੀ ਰੀਤ ਹੋਈ ਹੈ ਉਹਨਾਂ ਦੀ ਇਸ ਕਰਕੇ ਕਿਹਾ ਹੈ।
ਪਾਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ।
ਜਾਂ ਫਿਰ ਇਹ ਹੈ ਵੀ ਜਿਹੜੀ ਨਿੰਦਕ ਕੀ ਹੋਈ ਵਿਪਰੀਤ ਬੇਪਤੀ ਉਹਦੀ ਹੋਈ ਹੈ ਜਿਹੜੇ ਸੇਵਕ ਪ੍ਰਭੂ ਦੇ ਪ੍ਰੀਤ ਕਰਨ ਵਾਲੇ ਨੇ ਉਹ ਪ੍ਰਭੂ ਦੇ ਚਰਨਾਂ ਵਿੱਚ ਵਿਰਾਜਦੇ ਹੈ ਨਿੰਦਕ ਪੁਰਖ ਨਰਕ ਵਿੱਚ ਅੱਗ ਵਿੱਚ ਸੜਦੇ ਨੇ ਇਹ ਵਿਪਰੀਤ ਹੋਈ। ਹੁਣ ਬੋਲੋ ਜੀ।
ਪਾਰ ਬ੍ਰਹਮ ਆਪਣਾ ਬਿਰਧ ਪ੍ਰਗਟਾਇਆ।
ਜਿਸ ਬ੍ਰਹਮ ਦਾ ਪਾਰ ਉਰਾਰ ਨਹੀਂ ਹੈ ਪ੍ਰਕਿਰਤੀ ਕਰਕੇ ਪਾਇਆ ਜਾਂਦਾ ਬ੍ਰਹਮ ਵਿਆਪਕ ਉਹਨੇ ਆਪਣਾ ਬਿਰਧ ਜਿਹੜਾ ਧਰਮ ਸੀ ਪ੍ਰਗਟਾਇਆ ਪ੍ਰਗਟ ਕੀਤਾ ਹੈ ਰੱਖਿਆ ਕਰਕੇ।
ਦੋਖੀ ਆਪਣਾ ਕੀਤਾ ਪਾਇਆ।
ਪਾਪ ਕਰਨ ਵਾਲੇ ਮਨੁੱਖ ਸੁਲੀ ਨੇ ਆਪਣਾ ਕੀਤਾ ਹੋਇਆ ਕਰਮ ਦਾ ਫਲ ਪਾਉਣਾ ਕੀਤਾ ਹੈ ਗੁਰੂ ਨਾਨਕ ਦੀ ਗੱਦੀ ਤੇ ਚੜ੍ਹਾਈ ਕਰਕੇ ਆਇਆ ਸੀ ਇਹੀ ਹਾਲ ਹੁੰਦਾ ਨਿੰਦਕਾਂ ਦਾ।
ਆਏ ਨਾ ਜਾਈ ਰਹਿਆ ਸਵਾਈ।
ਤੇ ਉਹ ਜਿਹੜਾ ਪਰਮੇਸ਼ੁਰ ਵਾਹਿਗੁਰੂ ਨਾ ਤਾਂ ਆਏ ਆਉਂਦਾ ਹੈ ਨਾ ਹੀ ਜਾਈ ਜਾਂਦਾ ਹੈ ਸਰਵ ਸਾਰਿਆਂ ਥਾਵਾਂ ਦੇ ਵਿੱਚ ਉਹ ਸਮਾ ਰਿਹਾ, ਵਿਆਪਕ ਹੋ ਰਿਹਾ ਹੈ।
ਨਾਨਕ ਦਾਸ ਹਰ ਕੀ ਸਰਣਾਈ,
ਕਥਨ ਕਰਦੇ ਮੈਂ ਦਾਸ ਤਾਂ ਸੇਵਕ ਉਸ ਹਰ ਪ੍ਰਭੂ ਦੀ ਸਰਣਾਈ ਸ਼ਰਨ ਵਿਚ ਪਿਆ ਹੋਇਆ ਹਾਂ, ਸ਼ਰਨ ਵਿਚ ਪਿਆ ਹਾਂ, ਇਹ ਨਿਸ਼ਚਾ ਪ੍ਰਗਟਾਇਆ ਹੈ।
ਰਾਗ ਭੈਰਵ ਮਹੱਲਾ ਪੰਜਵਾਂ ਚੌਪਦੀ ਘਰ ਦੂਜਾ।
ਰਾਗ ਭੈਰੋ ਹੈ ਪੰਜਵੇਂ ਪਾਤਸ਼ਾਹ ਦਾ ਇਹ ਸ਼ਬਦ ਹੈ, ਤੇ ਚੌਪਦਿਆਂ ਵਾਲੇ ਸ਼ਬਦ ਜਿਹੜੇ ਹੁਣ ਇਹਨੂੰ ਚੌਪਦੇ ਲਿਖਿਆ ਹੁੰਦਾ, ਘਰ ਦੂਜਾ ਰਾਗ ਦਾ ਦੂਸਰਾ ਸੁਰਤਾਲ ਹੈ। ਅੱਗੇ ਮੰਗਲ ਕਰਦੇ ਨੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ। ਐਸੇ ਵਿਸ਼ੇਸ਼ਣਾਂ ਵਾਲੇ ਬ੍ਰਹਮ ਦੀ ਪ੍ਰਾਪਤੀ ਕੈਸੇ ਹੁੰਦੀ ਹੈ? ਸਤਿਗੁਰਾਂ ਦੀ ਕਿਰਪਾ ਦੁਆਰਾ ਹੁੰਦੀ ਹੈ।
ਸ੍ਰੀ ਧਰ ਮੋਹਨ ਸਗਲ ਉਪਾਵਨ।
ਜੋ ਪਰਮਾਤਮਾ ਸ੍ਰੀ ਧਰ ਸ੍ਰੀ ਨਾਮ ਲਕਸ਼ਮੀ ਦਾ ਮਾਇਆ ਨੂੰ ਧਾਰਨ ਕਰਨ ਵਾਲਾ ਹੈ, ਮਾਇਆ ਉਹਦੇ ਆਸਰੇ ਹੈ, ਕਲਪਤ ਦਾ ਸੰਬੰਧ ਹੈ ਮਾਇਆ ਦਾ ਉਹਦੇ ਨਾਲ, ਸੋਭਾ ਨੂੰ ਜਾਂ ਬੇ ਸ੍ਰੀ ਨਾਮ ਸੋਭਾ ਦਾ ਹੈ, ਸੋਭਾ ਨੂੰ ਧਾਰਨ ਵਾਲਾ, ਸਭ ਨੂੰ ਮੋਹਨ ਮੋਹ ਲੈਣ ਵਾਲਾ ਹੈ, ਐਸਾ ਜੋ ਪਰਮੇਸ਼ਰ ਹੈ ਸਗਲ ਸਭ ਨੂੰ ਤੇ ਉਪਾਵਨ ਪੈਦਾ ਕਰਨ ਵਾਲਾ ਹੈ।
ਨਿਰੰਕਾਰ ਸੁਖਦਾਤਾ।
ਨਿਰੰਕਾਰ ਦਾ ਮਤਲਬ ਨਿਰਅਕਾਰ, ਮੈਂ ਕੀ ਅਕਾਰਾਂ ਤੋਂ ਰਹਿਤ ਹੈ ਅਤੇ ਸਾਰੇ ਸੁਖਾਂ ਦਾ ਦੇਣ ਵਾਲਾ ਦਾਤਾ ਹੈ।
ਐਸਾ ਪ੍ਰਭ ਛੋੜ ਕਰਹਿ ਅਨ ਸੇਵਾ।
ਐਸਾ ਇਹੋ ਜਿਹਾ ਪ੍ਰਭੂ ਜਿਹੜਾ ਉਹਨੂੰ ਛੱਡ ਕਰਕੇ ਅਨ ਹੋਰ ਜਿਹੜੇ ਦੇਵੀ ਦੇਵਤਿਆਂ ਦੀ ਸੇਵਾ ਟਹਿਲ ਕਰੇ ਕਰਦੇ ਹਨ।
ਕਵਨ ਵਿਖਿਆ ਰਸ ਮਾਤਾ।
ਤੇ ਕਹਿੰਦੇ ਐਸੀ ਸੇਵਾ ਕਰਨ ਵਾਲੇ ਪੁੱਛਦੇ ਆ ਵੀ ਤੁਸੀਂ ਕਿਹੜੇ ਵਿਸ਼ਿਆਂ ਦੇ ਵਿਚ ਰਚੇ ਹੋਏ ਹੋ, ਕਿਹੜੇ ਬੁਰੇ ਵਿਖਿਆ ਵਿਸ਼ਿਆਂ ਜਾਂ ਮਾਇਆ ਦੇ ਰਸਾਂ ਵਿਚ। ਮਾਤਾ ਬੋਲਣਾ ਭਾਈ, ਮਾਤਾ ਨੀ ਕਹਿਣਾ, ਮਾਂ ਦਾ ਵਾਚਕ ਨੀ ਹੈ ਸ਼ਬਦ ਇਹ, ਮਾਤਾ ਮਸਤ ਹੋਏ ਰਿਹਾ ਪਿਆ ਹੈ, ਇਉਂ ਕਹਿੰਦੇ ਨੇ ਜਿਹੜਾ ਪਰਮਾਤਮਾ ਤੋਂ ਟੁੱਟਿਆ ਹੋਇਆ ਹੈ।
ਰੇ ਮਨ ਮੇਰੇ ਤੂੰ ਗੋਵਿੰਦ ਭਾਜ।
ਮੇਰੇ ਮਨਾ ਗੋਵਿੰਦ ਪਰਮਾਤਮਾ ਨੂੰ ਭਾਜ, ਭਜਨਾ ਕਰ, ਸਿਮਰਨ ਕਰ ਉਸ ਦਾ।
ਅਵਰ ਉਪਾਵ ਸਗਲ ਮੈਂ ਦੇਖੇ।
ਮੈਂ ਅਵਰ ਹੋਰ ਸਗਲ ਸਾਰੇ ਉਪਾਵ ਨਾਮ ਹੈ ਯਤਨਾਂ ਦਾ, ਯਤਨ ਕਰਕੇ ਦੇਖੇ ਵੇਖ ਲਏ ਨੇ, ਪਰ ਪਰਮਾਤਮਾ ਦੇ ਸੇਵਨ ਤੋਂ ਬਿਨਾਂ।
ਜੋ ਚਿਤ ਵੀ ਹੈ ਤਿਤ ਬਿਗਰਸ ਕਾਜ।
ਪਰਮਾਤਮਾ ਦੇ ਜਿਹੜਾ ਜਿਹੜਾ ਜੋ ਕੁਝ ਵੀ ਪਰਮਾਤਮਾ ਤੋਂ ਬਿਨਾਂ, ਜੋ ਚਿਤ ਵੀ ਹੈ, ਜੋ ਵੀ ਅਸੀਂ ਕਾਰਜ ਰੱਬ ਨੂੰ ਛੱਡ ਕੇ ਚਿਤਵਦੇ ਹਾਂ, ਤਿਸ ਉਸ ਦੇ ਨਾਲ ਸਗੋਂ ਕਾਜ ਕੰਮ ਬਿਗਰਸ ਵਿਗੜਦੇ ਨੇ, ਸਿਵਰਦੇ ਨਹੀਂ ਹੈ। ਕੋਟ ਵਿਘਨ ਤਿਸ ਲਾਗਤੇ ਜਿਸ ਨੂੰ ਵਿਸਰੇ ਨਾ ਹੋ, ਇਉਂ ਵਿਘਨ ਲੱਗਦੇ ਹਨ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਠਾਕੁਰ ਛੋੜ ਦਾਸੀ ਕੋ ਸਿਮਰਹਿ।
ਜੋ ਠਾਕੁਰ ਮਾਲਕ ਪਰਮਾਤਮਾ ਨੂੰ ਛੋੜ ਛੱਡ ਕੇ ਉਹਦੀ ਦਾਸੀ ਕੌਣ ਹੈ ਮਾਇਆ, ਉਹਨੂੰ ਸਿਮਰੇ ਯਾਦ ਕਰਦੇ ਨੇ, ਤੇ ਉਹਨਾਂ ਨੂੰ ਫਿਰ ਦੱਸਦੇ ਨੇ ਕੌਣ ਹਨ ਉਹ।
ਮਨਮੁਖ ਅੰਧ ਅਗਿਆਨਾ।
ਮਨਮੁਖ ਨੂੰ ਭਾਈ ਮਨ ਦੇ ਮਗਰ ਲੱਗਣ ਵਾਲੇ ਨੇ, ਅਗਿਆਨਾ ਗਿਆਨ ਤੋਂ ਹੀਣੇ ਨੇ, ਅੰਧ ਅੰਨੇ ਨੇ, ਭਾਵ ਉਹਨਾਂ ਦੇ ਕੋਲ ਮਨ ਬੁੱਧ ਰੂਪੀ ਅੱਖਾਂ ਨਹੀਂ ਹਨ, ਜਾਂ ਮਨ ਬੁੱਧ ਰੂਪੀ ਅੱਖਾਂ ਦੇ ਵਿੱਚ ਵਿਚਾਰ ਰੂਪੀ ਨਿਗਾਹ ਨਾ ਹੋਣ ਕਰਕੇ, ਤੇ ਉਹ ਅਗਿਆਨਤਾ ਦਾ ਹਨੇਰਾ ਛਾਇਆ ਹੋਣ ਕਰਕੇ ਅੰਧੇ ਕਿਹਾ ਉਹਨਾਂ ਨੂੰ।
ਹਰ ਕੇ ਭਗਤ ਕਰਹਿ ਤਿਨ ਨਿੰਦਹਿ।
ਜਿਹੜੇ ਰੱਬ ਦੀ ਬੰਦਗੀ ਕਰਨ ਵਾਲੇ ਸੰਤ ਮਹਾਤਮਾ ਉਹਨਾਂ ਦੀ ਨਿੰਦਿਆ ਕਰਦੇ ਹਨ।
ਨਿਗੂਰੇ ਪਸੂ ਸਮਾਨਾ।
ਉਹਨਾਂ ਨੂੰ ਨਿੰਦਦੇ ਆ, ਤੇ ਮਨਮੁੱਖ ਲੋਕ ਜਿਹੜੇ ਨੇ ਉਹ ਮਨੁੱਖਾ ਦੇਹ ਨੂੰ ਪਾ ਕੇ ਨਿਗੁਰੇ ਗੁਰਾਂ ਤੋਂ ਬਿਨਾਂ ਹੋਣ ਕਰਕੇ ਪਸ਼ੂਆਂ ਦੇ ਸਮਾਨਾ ਬਰਾਬਰ ਨੇ। ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾ ਲਿਆ ਹੈ ਪਸ਼ੂ, ਪਰ ਪਸ਼ੂ ਮਾਨਸ ਚੰਮ ਪਲੇਟੇ, ਤੇ ਉਹ ਮਨੁੱਖ ਦਾ ਚੰਮ ਹੀ ਹੈ ਅੰਦਰ, ਖਿਆਲ ਤਾਂ ਫਿਰ ਪਸ਼ੂਆਂ ਵਾਲੇ ਹੀ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ। ਇਸ ਪ੍ਰਕਾਰ ਹਨ ਹੋ
ਜੀਓ ਪਿੰਡ ਤਨ ਧਨ ਸਭ ਪ੍ਰਭ ਕਾ।
ਇਹ ਭਾਈ ਇਹ ਜੀਓ ਜੀਵਾਤਮਾ ਜ਼ਿੰਦਗੀ ਪਿੰਡ ਅਸਥੂਲ ਸਰੀਰ ਤਨ ਸੂਖਮ ਸਰੀਰ, ਜਾਂ ਫਿਰ ਤਨ ਪੁੱਤਰ ਤਨ ਦੌਲਤ ਆਦਿ ਸਭ ਸਾਰਾ ਕੁਛ ਪ੍ਰਭ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ।
ਸਾਖਤ ਕਹਿਤੇ ਮੇਰਾ।
ਜਿਹੜੇ ਮੂਰਖ ਸਾਖਤ ਪੋਸ਼ਣ ਕਠੋਰ ਚਿੱਤ, ਉਹ ਕਹਿੰਦੇ ਨਹੀਂ ਜੀ, ਸਾਡਾ ਰੱਬ ਨੇ ਇਹਦੇ ਚ ਕੀ ਕੀਤਾ, ਅਸੀਂ ਬੜੀ ਹਿੰਮਤ ਕੀਤੀ, ਅਸੀਂ ਉਹ ਕੀਤਾ, ਅਸੀਂ ਉਹ ਕੀਤਾ, ਇਹ ਉਹਨਾਂ ਦਾ ਸੰਕਲਪ ਹੈ।
ਅਹੰਬੁੱਧ ਦੁਰਮਤ ਹੈ ਮੈਲੀ।
ਇਹ ਹੰਕਾਰ ਵਾਲੀ, ਅਹੰਗ ਨਾਮ ਹੀ ਹੰਕਾਰ ਦਾ, ਬੁੱਧ ਜਿਹੜੀ ਹੰਕਾਰ ਵਾਲੀ ਹੈ ਉਹ ਬਹੁਤ ਭੈੜੀ ਹੈ।
ਤੇ ਇਸ ਕਰਕੇ ਹੰਕਾਰ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਦੁਰਮਤ ਅਕਲ ਵੀ ਖੋਟੀ ਅਤੇ ਮੈਲੀ ਮਲੀਨ ਹੋ ਰਹੀ ਹੈ।
ਬਿਨ ਗੁਰ ਭਵ ਜਲ ਫੇਰ,
ਸਤਿਗੁਰੂ ਨੂੰ ਧਾਰਨ ਕਰਨ ਤੋਂ ਬਿਨ ਬਗੈਰ ਉਹਨਾਂ ਦਾ ਭਵ ਜਲ ਸੰਸਾਰ ਸਮੁੰਦਰੀ ਫੇਰਾ ਚੱਕਰ ਲੱਗਦਾ ਰਹਿੰਦਾ। ਭਾਵ ਕੀ ਹੈ, ਜੰਮਦੇ ਮਰਦੇ ਰਹਿੰਦੇ ਹਨ ਜੀ।
ਹੋਮ ਜਗ ਜਪ ਤਪ ਸਭ ਸੰਜਮ,
ਹੋਮ ਹਵਨ ਕਰਨਾ ਤੇ ਜਗ ਆਦਿ ਕਰਨੇ, ਤੇ ਜਿਵੇਂ ਯਜੁਰਵੇਦ ਦੇ ਵਿੱਚ ਜੱਗਾਂ ਦੀ ਸਾਰੀ ਪ੍ਰਕਿਰਿਆ ਲਿਖੀ ਹੋਈ ਹੈ, ਮੰਤਰਾਂ ਦਾ ਜਾਪ ਕਰਨਾ ਕਿਸੇ ਦੇਵੀ ਦੇਵਤੇ ਦਾ, ਕਿਸੇ ਕੋਈ ਜਾਦੂ ਟੂਣੇ ਕੋਈ ਕੁਛ ਕਰਨਾ ਜਾਂ ਜਾਪ, ਤਪ ਤਪੱਸਿਆ, ਧੂਣੀਆਂ ਤਾਣੀਆਂ, ਜਲ ਤਾਰੇ ਕਰਨੇ ਆਦਿ, ਇਹ ਸਾਰੇ ਸੰਜਮ ਵਰਤ ਇੰਦਰੀਆਂ ਨੂੰ ਦਮਨ ਕਰਨਾ ਆਦਿ ਦੇ ਸਾਧਨਾਂ ਦੇ ਨਾਲ।
ਤਟ ਤੀਰਥ ਨਹੀਂ ਪਾਇਆ,
ਤੀਰਥਾਂ ਦੇ ਤੱਟ ਕਿਨਾਰਿਆਂ ਤੇ ਬੈਠਣ ਦੇ ਨਾਲ, ਇਹ ਸਾਰੇ ਜਿਹੜੇ ਉਪਰੋਕਤ ਗਿਣੇ ਆ ਸਾਧਨ, ਇਨ੍ਹਾਂ ਨਾਲ ਪ੍ਰਭੂ ਨੂੰ ਕਿਸੇ ਨੇ ਵੀ ਨਹੀਂ ਪਾਉਣਾ ਕੀਤਾ ਹੈ, ਮਹਾਰਾਜ ਫਰਮਾਉਂਦੇ ਆ ਜੀ।
ਮਿਟਿਆ ਆਪ ਪਏ ਸਰਣਾਈ,
ਜੋ ਸਤਿਗੁਰ ਪਰਮਾਤਮਾ ਦੀ ਸਰਣਾਈ ਸਰਣ ਵਿੱਚ ਪਏ ਹਨ, ਉਹਨਾਂ ਦਾ ਆਪ ਨਾਮ ਹੈ ਆਪੇ ਦਾ ਭਾਵ ਹੰਕਾਰ, ਇਹ ਉਹਨਾਂ ਦਾ ਮਿਟ ਗਿਆ, ਨਿਵਿਰਤ ਹੋ ਗਿਆ ਹੈ।
ਗੁਰਮੁਖ ਨਾਨਕ ਜਗਤ ਤਰਾਇਆ,
ਸਤਿਗੁਰੂ ਪ੍ਰਮਾਨ ਕਰਦੇ ਹਨ ਕਿ ਉਹਨਾਂ ਗੁਰਮੁਖਾਂ ਜਿਹੜੇ ਨੇ ਗੁਰ ਉਪਦੇਸ਼ ਦੇ ਨਾਲ ਜਗਤ ਸੰਸਾਰ ਨੂੰ ਵੀ ਤਰਾਇਆ, ਤਾਰਨ ਕੀਤਾ, ਆਪ ਵੀ ਤਰੇ, ਸੰਸਾਰ ਨੂੰ ਵੀ ਤਾਰ ਲਿਆ ਹੈ, ਜਿਹੜੇ ਸੰਗੀ ਨੇ ਉਹਨਾਂ ਦੇ ਸੰਸਾਰ ਵਿੱਚ।
ਭੈਰੋ ਮਹੱਲਾ ਪੰਜਵਾਂ,
ਭੈਰੋ ਰਾਗ ਦੇ ਅੰਦਰ ਇਹ ਪੰਜਵੇਂ ਪਾਤਸ਼ਾਹ ਫਰਮਾਨ ਕਰਦੇ ਹਨ ਜੀ।
ਬਨ ਮਹਿ ਪੇਖਿਓ, ਤ੍ਰਿਣ ਮਹਿ ਪੇਖਿਓ,
ਇਹ ਭਾਈ ਸੰਤ ਜਨਾਂ ਦੀ ਸੰਗਤ ਦੁਆਰਾ ਮੈਂ ਬਨ ਜੰਗਲ ਦੇ ਮਹਿ ਵਿੱਚ ਉਸ ਪਰਮਾਤਮਾ ਨੂੰ ਵੇਖਿਆ, ਗਿਆਨ ਦ੍ਰਿਸ਼ਟੀ ਦੁਆਰਾ ਤਿਰਨ ਕੱਖਾਂ ਦੇ ਮਹਿ ਵਿੱਚ ਵੀ ਉਸੇ ਨੂੰ ਪੇਖਿਓ ਵੇਖਣਾ ਕੀਤਾ ਹੈ। ਐਸਾ ਪਰਮੇਸ਼ਰ ਜੋ ਹੈ,
ਗ੍ਰਹਿ ਪੇਖਿਓ ਉਦਾਸਾਏ,
ਗ੍ਰਹਿ ਘਰ ਗ੍ਰਿਸਤੀ ਅਤੇ ਉਦਾਸ ਆਏ ਉਦਾਸੀਆਂ ਦੇ ਵਿੱਚ ਵੀ ਉਸੇ ਪਰਮਾਤਮਾ ਨੂੰ ਵਸਦਾ ਵੇਖਿਆ। ਬਨ ਮਹਿ ਪੇਖਿਓ, ਤਿਰਨ ਮਹਿ ਪੇਖਿਓ, ਗ੍ਰਹਿ ਪੇਖਿਓ ਉਦਾਸ ਆਏ, ਉਹ ਪਰਮੇਸ਼ਰ ਬਨਵਾਸੀਆਂ ਦੇ ਵਿੱਚ, ਜਿਹੜੇ ਬਨਵਾਸੀ ਨੇ ਜੰਗਲਾਂ ਚ ਰਹਿ ਕੇ ਤਪੱਸਿਆ ਕਰਦੇ ਨੇ, ਜਾਂ ਬਨ ਪਾਣੀ ਦੇ ਕਿਨਾਰਿਆਂ ਦੇ, ਜੋ ਉਸ ਨਾਲੇ ਬਨ ਨਾਮ ਪਾਣੀ ਦਾ ਵੀ ਹੁੰਦਾ, ਬਨ ਬਾਣਿਆਂ ਨੂੰ ਬਨੋਟਾਂ ਨੂੰ ਬਣਾ ਕਰਕੇ ਰਹਿ ਰਹੇ ਨੇ, ਪ੍ਰਭੂ ਦੀ ਜੋਤ ਕਹਿੰਦੇ ਅਸੀਂ ਤਾਂ ਸਾਰਿਆਂ ਚ ਦੇਖ ਰਹੇ ਹਾਂ। ਤਿਰਨ ਕੱਖਾਂ ਦੀ ਨਿਆਈ ਕੁਟੀਆ ਬਣਾ ਕੇ, ਤਿਰਨ ਦੀ ਨਿਆਈ ਉਹ ਹਨ ਜਿਹੜੇ ਤਿਰਨ ਕੱਖਾਂ ਦੀਆਂ ਕੁਟੀਆ ਬਣਾ ਕੇ ਉਹਦੇ ਚ ਰਹਿਣ ਵਾਲੇ ਨੇ, ਬੰਦਗੀ ਕਰ ਰਹੇ ਨੇ। ਬਨ ਸਰੀਰਾਂ ਜਾਂ ਤਿਰਨ ਭਾਵ ਇੰਦਰੀਆਂ ਦੇ ਮਹਿ ਵਿੱਚ ਉਸ ਪ੍ਰਭੂ ਦੀ ਜੋਤ ਨੂੰ ਹੋਈ ਵੇਖਿਆ। ਅਧਿਸ਼ਠਾਨ ਸਰੂਪ ਜਿਹੜਾ ਵਾਹਿਗੁਰੂ ਸਾਰਿਆਂ ਨੂੰ ਆਸਰਾ ਦੇਣ ਵਾਲਾ ਸਰੂਪ ਰੂਪੀ ਗ੍ਰਹਿ ਘਰ ਪ੍ਰਾਪਤ ਹੋਣ ਵਾਲਿਆਂ ਅਤੇ ਸੰਸਾਰ ਦੇ ਵਿਸ਼ਿਆਂ ਵੱਲੋਂ ਉਦਾਸੀ ਧਾਰਨ ਕਰਨ ਵਾਲਿਆਂ ਸਭ ਦੇ ਪ੍ਰਭੂ ਨੂੰ ਹੀ ਵੇਖਣਾ ਕੀਤਾ ਹੈ। ਤੋ ਇਸ ਪ੍ਰਕਾਰ ਇਹ ਦੱਸਿਆ ਜੇ ਇਹ ਭਾਈ ਉਦਾ ਤੇ ਸਾਏ ਨਾ ਬਣ ਜਾਵੇ ਪਾਠ, ਉਦਾਸ ਆਏ, ਉਦਾਸ ਤੋਂ ਹੀ ਭਾਵ ਹੈ, ਇਸ ਤਰ੍ਹਾਂ ਥੋੜਾ ਜਿਹਾ ਖਿਆਲ ਰੱਖਣਾ। ਹਾਂਜੀ।
ਦੰਡ ਧਾਰ ਜਟ ਧਾਰੈ ਪੇਖਿਓ,
ਦੰਡ ਧਾਰ ਜਿਹੜਾ ਹੈ ਇਹਨੂੰ ਥੋੜਾ ਜਿਹਾ ਸਾਹ ਸੰਜੀ ਕੱਸ ਕੇ ਬੋਲਿਆ ਜਾਂਦਾ ਹੈ, ਬਹੁਤਾ ਨਹੀਂ ਥੋੜਾ ਕਸਕੇ, ਜਿਹੜਾ ਜੱਟ ਧਾਰੇ ਨੂੰ ਜੱਟ ਧਾਰਾ ਨਾ ਬਣ ਜਾਵੇ, ਜੱਟ ਜੱਟਾਂ ਤੋਂ ਭਾਵ ਚਲਿਆ ਜਾਏਗਾ, ਜੱਟਾਂ ਤੋਂ ਭਾਵ ਹੈ, ਇਸ ਕਰਕੇ ਹੈ ਦੰਡ ਧਾਰ। ਡੰਡਾ ਧਾਰਨ ਵਾਲੇ ਕਿਹੜੇ? ਤ੍ਰਿਦੰਡੀ ਸੰਨਿਆਸੀ ਕਹਿੰਦੇ ਇਹਨਾਂ ਨੂੰ। ਇਹਦੇ ਚ ਕੁਛ ਲੋਕ ਤਾਂ ਕਹਿੰਦੇ ਆ ਵੀ ਉਹ ਤਿੰਨ ਪੋਰੀਆਂ ਵਾਲਾ ਡੰਡਾ ਹੱਥ ਚ ਰੱਖਦੇ, ਤ੍ਰਿਦੰਡੀ ਤਾਂ ਕਹਿੰਦੇ ਆ, ਪਰ ਮਹਾਂਪੁਰਖ ਦੱਸਦੇ ਸੀ ਭਾਈ ਜਿਹੜਾ ਉਹਦੇ ਚ ਤਿੰਨ ਚੀਜ਼ਾਂ ਰੱਖਦੇ ਨੇ, ਉਹ ਲੋਟਾ, ਸੋਟਾ ਤੇ ਲੰਗੋਟਾ, ਇਹ ਤਿੰਨ ਚੀਜ਼ਾਂ ਧਾਰਨ ਵਾਲੇ ਨੂੰ ਤ੍ਰਿਦੰਡੀ ਸੰਨਿਆਸੀ ਕਹਿੰਦੇ ਆ। ਉਹ ਜਟਾਂ ਵੀ ਧਾਰੀ ਹੈ ਤੇ ਇਉਂ ਫਿਰ ਉਹ ਤਿੰਨ ਇਹ ਨਿਯਮ ਧਾਰੇ ਨੇ, ਕਹਿੰਦੇ ਅਸੀਂ ਤਾਂ ਉਹਦੇ ਵਿੱਚ ਵੀ ਵਾਹਿਗੁਰੂ ਨੇ ਵੇਖ ਰਹੇ ਹਾਂ।
ਵਰਤ ਨੇਮ ਤੀਰਥਾਏ,
ਵਰਤ ਰੱਖਣ ਵਾਲੇ, ਨੇਮ ਧਾਰਨ ਕਰਨ ਵਾਲੇ, ਤੀਰਥਾਏ ਤੋਂ ਭਾਵ ਤੀਰਥ ਯਾਤਰੂਆਂ ਵਿੱਚ ਪ੍ਰਭੂ ਪਰਮਾਤਮਾ ਨੂੰ ਆਇਆ ਹੋਇਆ ਹੀ ਵੇਖ ਰਹੇ ਹੈ ਵੀ ਸਾਰਿਆਂ ਦੇ ਵਿੱਚ ਮਹਾਰਾਜ ਤੂੰ ਹੀ ਹੈ, ਵਿਆਪਕਤਾ ਦਾ ਉਪਦੇਸ਼ ਦੇ ਰਹੇ ਹਨ ਮਹਾਰਾਜ।
ਸੰਤ ਸੰਗ ਪੇਖਿਓ ਮਨ ਮਾਏ,
ਪ੍ਰਸ਼ਨ ਹੈ ਜੀ, ਕਹਿੰਦੇ ਕਦੋਂ ਦੇਖਿਆ, ਹਰ ਇੱਕ ਨੂੰ ਤਾਂ ਦਿਸਦਾ ਨੀ। ਗੁਰੂ ਸਾਹਿਬ ਕਹਿੰਦੇ ਸੰਤ ਸੰਗ ਪੇਖਿਓ ਮਨ ਮਾਏ, ਜਦੋਂ ਸੰਤ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੰਗ ਸੰਗਤ ਕੀਤੀ, ਉਹ ਸੰਗਤ ਦੁਆਰਾ ਉਸ ਪ੍ਰਭੂ ਨੂੰ ਆਪਣੇ ਮਨ ਹਿਰਦੇ ਦੇ ਮਾਏ ਵਿੱਚ ਪੇਖਿਓ ਵੇਖ ਲਿਆ, ਜਦੋਂ ਸਭਨਾਂ ਦੇ ਪ੍ਰਭੂ ਨੂੰ ਵਸਦਾ ਪ੍ਰਤੀਤ ਹੋਇਆ।
ਊਬ ਪਾਇਆਨ ਸਰਬ ਮਹਿ ਪੂਰਨ,
ਜਦੋਂ ਸੰਤਾਂ ਦੀ ਸੰਗਤ ਦੁਆਰਾ ਤੇ ਇਹ ਪ੍ਰਾਪਤ ਹੋ ਗਈ। ਇਹ ਸਾਰੀ ਤੂੰ ਕੱਠੀ ਬੋਲਦੀ ਰਹੋ ਵਾਲੀ ਹੈ।
ਰਸ ਮੰਗਲ ਗੁਣ ਗਾਏ,
ਜਦੋਂ ਸੰਤਾਂ ਦੀ ਸੰਗਤ ਦੁਆਰਾ ਰਸ ਪ੍ਰੇਮ ਪੂਰਵਕ ਮੰਗਲ ਆਨੰਦ ਸਰੂਪ ਪ੍ਰਭੂ ਦੇ ਗੁਣ ਗਾਏ ਗਾਉਣਾ ਕੀਤੇ, ਉਸ ਵੇਲੇ ਫਿਰ ਉਬ ਉੱਚੇ ਆਕਾਸ਼ ਪਿਆਲ ਪਤਾਲ ਆਦਿ ਸਭ ਸਾਰੀਆਂ ਥਾਵਾਂ ਵਿੱਚ ਪਰਮਾਤਮਾ ਨੂੰ ਪਰਿਪੂਰਨ ਰੂਪ ਕਰਕੇ ਵੇਖਣਾ ਕੀਤਾ ਹੈ। ਜਲਸ ਤੂੰ ਹੀ ਥਲਸ ਤੂੰ ਹੀ, ਇਹ ਫਿਰ ਧੁਨੀ ਹੋਣ ਲੱਗ ਜਾਂਦੀ ਹੈ ਵੀ ਸਾਰੀ ਜਗ੍ਹਾ ਮਹਾਰਾਜ ਤੂੰ ਹੀ ਹੈ। ਜਿਵੇਂ ਜਮਾਨ ਕੇ ਵਿਖੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ, ਐਸਾ ਨਿਸ਼ਚਾ ਹੋ ਜਾਂਦਾ
ਰਹਾਉ।
ਅੱਗੇ ਸਤਾਈ ਦੇ ਕੇ ਫਰਮਾਉਂਦੇ ਜੀ,
ਜੋਗ ਭੇਖ ਸੰਨਿਆਸ ਹੈ ਭੇਖਿਓ,
ਜੋਗ ਜੋਗੀ ਜਿਹੜੇ ਕੰਨ ਪਾਟੇ ਜੋਗੀ ਨ, ਗੋਰਖਮਤੀਏ ਸੰਨਿਆਸੀ ਨ, ਦੱਤਾਤਰੇ ਵਾਲੇ, ਇਹਨਾਂ ਭੇਖਾਂ ਦੇ ਪ੍ਰਭੂ ਨੂੰ ਭੇਖਿਓ, ਵੇਖਣਾ ਕੀਤਾ ਹੈ ਅਸੀਂ, ਨਫ਼ਰਤ ਨਹੀਂ ਮਾਰ ਕਹਿੰਦੇ ਕਿਸੇ ਨਾਲ ਕਰਦੇ।
ਜਤ ਜੰਗਮ ਕਾ ਪੜਾਏ,
ਜਤ ਜਤੀਨ ਜਿਹੜੇ ਜਿਵੇਂ ਭੀਸ਼ਮ ਪਿਤਾਮਹ ਹਨੂ ਹੈ, ਹਨੂਮਾਨ ਹੈ, ਲਕਸ਼ਮਣ ਜਤੀ ਹੈ, ਭੈਰੋਂ ਜਤੀ ਹੈ, ਇਤਿਆਦਿ ਜਿਹੜੇ ਛੇ ਜਤੀ ਮੰਨੇ ਹੈ। ਜੰਗਮ ਜਿਹੜੇ ਇੱਕ ਭੇਖ ਹੈ, ਸਿਰ ਦੇ ਉੱਤੇ ਮੋਰਾਂ ਦੇ ਖੰਭ ਹੁੰਦੇ ਨੇ, ਕੰਨਾਂ ਤੇ ਵੀ ਟੱਲੀਆਂ ਹੁੰਦੀਆਂ ਨੇ, ਸਿਰ ਤੇ ਵੀ ਟੱਲੀਆਂ ਬੰਨੀਆਂ ਹੁੰਦੀਆਂ ਹਨ। ਇਹ ਸ਼ਿਵ ਜੀ ਦੇ ਵਿਆਹ ਦੇ ਗੁਣ ਗਾਉਂਦੇ ਹੁੰਦੇ ਆ, ਟੱਲੀ ਹੱਥ ਫਿੜਦੇ ਵਜਾਉਂਦੇ ਰਹਿੰਦੇ ਤੇ ਨਾਲੇ ਗਾਉਂਦੇ ਰਹਿੰਦੇ ਨੇ। ਉਹਦੇ ਚ ਇਸ ਤਰ੍ਹਾਂ ਦੇ ਟੱਪੇ ਨੇ ਇਹਨਾਂ ਦੇ ਵੀ ਪਾਰਵਤੀ ਨੂੰ ਕਿਹਾ ਸੀ ਵੀ ਤੂੰ ਸ਼ਿਵ ਜੀ ਤਾਂ ਸਵਾਹ ਮਲੀ ਬੈਠਾ, ਗਲ ਚ ਸੱਪ ਪਾਏ ਨ, ਨਾਰਦ ਨੇ, ਤੂੰ ਵਿਸ਼ਨੂੰ ਨੂੰ ਵਰ ਲੈ। ਕਹਿੰਦੀ ਨਹੀਂ, ਜਨਮ ਜਨਮ ਕੀ ਰਗਰ ਹਮਾਰੀ, ਵਰੂ ਸੰਭ ਨਤ ਰਹੂੰ ਕੁਵਾਰੀ। ਮੈਂ ਇਹ ਫਿਰ ਟੱਪੇ ਗਾਉਂਦੇ ਫਿਰਦੇ ਆ, ਉਹਨਾਂ ਨੂੰ ਜੰਗਮ ਕਹਿੰਦੇ ਨੇ। ਤੇ ਇਸ ਪ੍ਰਕਾਰ ਜਾਂ ਜੰਗਮ ਫਿਰ ਤੁਰਨ ਫਿਰਨ ਵਾਲੇ ਇਤਿਹਾਸਕ ਜਿਹੜੇ ਨੇ, ਇਹਨਾਂ ਸਾਰਿਆਂ ਦੇ ਵਿੱਚ ਜਤ ਫਿਰ ਬੋਲੀ,
ਜਤ ਜੰਗਮ ਕਾਪੜਾਏ,
ਜਤੀਆਂ ਦੇ ਵਿੱਚ ਜੰਗਮਾਂ ਦੇ ਵਿੱਚ ਕਾਪੜਾਏ, ਕਾਪੜੀ ਭੇਖ ਹੈ ਇੱਕ ਹਿੰਦੁਸਤਾਨ ਚ। ਇਹ ਬਹੁਤ ਸਾਰੇ ਕੇਦਾਰਨਾਥ ਦੀ ਯਾਤਰਾ ਨੂੰ ਜਾਂਦੇ ਵੇਖੇ ਗਏ, ਜਦੋਂ ਹੇਮਕੁੰਡ ਸਾਹਿਬ ਨੂੰ ਜਾਂਦੇ ਆਪਾਂ, ਉਸ ਵੇਲੇ ਇਹਨਾਂ ਦੇ ਦੇਖਿਆ ਜਾਂਦਾ ਵੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਤੱਕ ਸਾਰੇ ਅੰਗ ਢਕੇ ਹੁੰਦੇ ਨੇ, ਹੱਥਾਂ ਚ ਦਸਤਾਨੇ ਹੁੰਦੇ ਨੇ, ਪੈਰਾਂ ਚ ਜਰਾਬਾਂ ਹੁੰਦੀਆਂ ਨੇ, ਅੱਖਾਂ ਤੇ ਵੀ ਗੁਬਾਰੇ ਜਲਾਏ ਹੁੰਦੇ। ਇਹ ਕਾਪੜੀਆ ਭੇਖ ਹੈ। ਕਹਿੰਦੇ ਭਾਈ ਅਸੀਂ ਤਾਂ ਸਾਰਿਆਂ ਦੇ ਵਿੱਚ ਇਹਨੂੰ ਵੇਖਣਾ ਕੀਤਾ ਹੈ। ਵਾਹਿਗੁਰੂ ਨੂੰ
ਤਪੀ ਤਪੀਸ਼ਵਰ ਮੁਨ ਮਹਿ ਭੇਖਿਓ,
ਤਪ ਕਰਨ ਵਾਲੇ ਤਪੀਸ ਤਪੀਆਂ ਤੇ ਈਸ਼ਵਰ ਜਿਹੜੇ ਵੱਡੇ ਤਪੀਸ਼ਵਰ ਨੇ, ਰਾਜ ਸੀ ਸ਼ਾਂਤ ਕੀ ਤਪ ਕਰਨ ਵਾਲੇ, ਕਿਉਂਕਿ ਤਪ ਜਿਹੜਾ ਉਹ ਤਿੰਨ ਪ੍ਰਕਾਰ ਦਾ ਹੈ। ਸਰੀਰ ਨੂੰ ਦੁੱਖ ਦੇ ਕੇ ਧੂਣੀਆਂ ਤਾਪਣੀਆਂ, ਜਲ ਧਾਰੇ ਕਰਨੇ, ਇਹ ਤਾਮਸੀ ਤਪ ਹੈ। ਇੰਦਰਿਆਂ ਅਧੀਨ ਕਰਨਾ, ਨੇਤਰਾਂ ਨੂੰ ਬੁਰੇ ਪਾਸੇ ਨਾ ਜਾਣ ਦੇਣਾ, ਕੰਨਾਂ ਦੇ ਵਿੱਚ ਨਿੰਦਿਆ ਨਾ ਪੈਣ ਦੇਣੀ, ਜੀਭ ਨਾਲ ਝੂਠ ਨਾ ਬੋਲਣਾ ਜਾਂ ਹੋਰ ਇਤਿਆਦਿਕ, ਇਹ ਵਿਕਾਰਾਂ ਤੋਂ ਜਿਹੜਾ ਇੰਦਰੀਆਂ ਨੂੰ ਰੋਕ ਕੇ ਰੱਖਣਾ, ਇਹ ਰਜੋਗੁਣੀ ਤਪ ਹੈ। ਜਿਹੜਾ ਮਨ ਨੂੰ ਸੰਕਲਪਾਂ ਵਿਕਲਪਾਂ ਚੋਂ ਰੋਕਣਾ, ਇਹ ਸਤੋਗੁਣੀ ਤਪ ਹੈ। ਇਹੋ ਤਿੰਨ ਪ੍ਰਕਾਰ ਦਾ ਤਪ ਹੈ। ਕਹਿੰਦੇ ਜਿਹੜਾ ਵੀ ਤਿੰਨੇ ਪ੍ਰਕਾਰ ਦੇ ਤਪ ਕਰਨ ਵਾਲੇ ਜਿਹੜੇ ਜਗਿਆਸੂ ਨੇ, ਅਸੀਂ ਤਾਂ ਉਹਨਾਂ ਦੇ ਵਿੱਚ ਵੀ ਵਾਹਿਗੁਰੂ ਨੂੰ ਦੇਖਦੇ ਹਾਂ। ਮੁਨ ਮੰਨਸ਼ੀਲ ਮਹਾਤਮਾ ਤੇ ਮੁਨੀ ਉਹਨਾਂ ਨੂੰ ਕਹਿੰਦੇ ਜਿਹੜੇ ਬਸਤੀ ਦੇ ਵਿੱਚ ਵੀ ਆ ਕੇ ਉਪਦੇਸ਼ ਦੇਣ, ਜੰਗਲਾਂ 'ਚ ਵੀ ਰਹਿਣ, ਰਿਖੀ ਹੁੰਦੇ ਜਿਹੜੇ ਇਕੱਲੇ ਜੰਗਲਾਂ 'ਚ ਹੀ ਰਹਿਣ, ਉਹਨਾਂ ਦੇ ਵਿੱਚ ਉਸ ਪ੍ਰਭੂ ਨੂੰ ਵੇਖਿਓ, ਵੇਖਣਾ ਕੀਤਾ ਹੈ।
ਨਾਟ ਨਾਟਿਕ ਨਿਰਤਾਏ,
ਨਾਟ ਨਵੇਂ ਸਵਾਂਗ, ਜਿਹੜੇ ਨਾਟ ਸਵਾਂਗ ਕਰਨ ਵਾਲੇ, ਨਾਟਕ ਤਮਾਸ਼ਾ ਕਰਨ ਵਾਲਿਆਂ ਦਾ ਨਾਮ ਵੀ ਤਾਂ, ਪਰ ਨਾਟਕ ਨਵਜ ਦੇਖਣ ਵਾਲੇ ਵੈਦ, ਨਿਰਤਾਏ ਰਾਸਧਾਰੀ ਆਦਿ, ਸਾਰਿਆਂ ਵਿੱਚ ਪ੍ਰਭੂ ਨੂੰ ਵਸਦਾ ਵੇਖਿਆ ਹੋਇਆ। ਜਾਂ ਫਿਰ ਸੰਸਾਰ ਦੀ ਬਾਜੀ ਪਾਉਣ ਵਾਲੇ ਈਸ਼ਵਰ ਰੂਪੀ ਨਾਟ ਤੇ ਨਾਟਕ ਤਮਾਸ਼ਿਆਂ ਨੂੰ ਰਚਣ ਵਾਲਿਆਂ ਅਤੇ ਪ੍ਰਭੂ ਦਾ ਨਿਰਣਾ ਕਰਨ ਰੂਪ ਨਿਰਤਕਾਰੀ ਕਰਨ ਵਾਲਿਆਂ ਵਿੱਚ ਇੱਕ ਬ੍ਰਹਮ ਨੂੰ ਵਿਆਪਕ ਵੇਖਣਾ ਕੀਤਾ ਹੈ।
ਜਹ ਮਹਿ ਵੇਖਿਓ, ਖਟ ਮਹਿ ਵੇਖਿਓ,
ਸਾਰੇ ਵੇਦ ਜਿਹੜੇ ਨਿਸ਼ਾਮ ਵੇਦ, ਰਿਗ ਵੇਦ, ਜੁਜਰ ਵੇਦ, ਇਹਨਾਂ ਦੇ ਵਿੱਚ ਵੀ ਜਾਂ ਇਹਨਾਂ ਨੂੰ ਪੜ੍ਹਨ ਵਾਲਿਆਂ ਦੇ ਵਿੱਚ ਵੀ ਵੇਖਿਆ, ਛੇ ਸ਼ਾਸਤਰ ਮਹਿ ਇਹਨਾਂ ਦੇ ਵਿੱਚ ਉਸੇ ਪ੍ਰਭੂ ਦੇ ਸਿਧਾਂਤ ਨੂੰ ਵੇਖਿਓ, ਵੇਖਣਾ ਕੀਤਾ ਹੈ। ਤੇ ਉਹਦੇ ਸਾਂਖ ਨਿਆਏ ਵਿਸ਼ੇਕ ਪੂਰ ਮਾਸਾ ਪਤੰਜਲ ਵਿਧਾਂਤ, ਜਾਂ ਫਿਰ ਸਰਬਨ ਮੰਨਣ ਨਧਿਆਸਨ ਜਿਹੜੇ ਆਦਿ ਚਾਰ ਅਵਸਥਾ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ। ਤੇ ਖਟਮਹਿ ਵੇਖਿਓ, ਖਟ ਸੰਮਤੀ ਜਿਹਦੇ ਵਿੱਚ ਇਹ ਸਾਰੇ ਜਿਹੜੇ ਨੇ, ਸਮਦਮ ਸ਼ਰਧਾ ਤੀਸਰੀ ਸਮਾਧਾਨ ਅਪਰਾਮ ਖਟੀ ਤੇ ਦੀਕਸ਼ਾ ਜਾਨੀ ਹੈ ਭਿੰਨ ਭਿੰਨ ਜੇ ਨਾਮ, ਤੇ ਇਹਦੇ ਵਿੱਚ ਵੀ ਉਹਨਾਂ ਨੂੰ ਦੇਖਿਆ, ਜਾਂ ਤੁਰਿਆ ਪਦ ਵਾਲਿਆਂ ਵਿੱਚ ਉਸ ਪ੍ਰਭੂ ਨੂੰ ਵਸਦਾ ਦੇਖਿਆ ਹੈ।
ਦਸ ਅਸ਼ਟੀ ਸਿਮਰਤਾਏ,
ਦਸ ਦੇ ਅੱਠ ਅਠਾਰਾਂ, ਅਠਾਰਾਂ ਪੁਰਾਣਾ, ਉਹਨਾਂ ਦੇ ਵਿੱਚ ਵੀ ਸਤਾਈ ਸਿਮਰਤੀਆਂ ਵਿੱਚ ਉਸੇ ਪ੍ਰਭੂ ਨੂੰ ਵਸਦਾ ਵੇਖਿਆ। ਜਾਂ ਉਸੇ ਦਾ ਹੀ ਜਸ ਕਰਦੇ ਵੇਖਿਆ ਹੈ ਤੇ ਇਸ ਪ੍ਰਕਾਰ ਜਾਂ ਇਹਨਾਂ ਨੂੰ ਪੜ੍ਹਨ ਵਾਲਿਆਂ ਵਿੱਚ ਵਾਹਿਗੁਰੂ ਨੂੰ ਵੇਖਣਾ ਕੀਤਾ ਹੈ।
ਸਭ ਮਿਲ ਏਕੋ ਏਕ ਵਖਾਨ ਹੈ,
ਇਹ ਸਭ ਸਾਰੇ ਮਿਲ ਕੇ ਏਕੋ ਏਕ ਇੱਕੋ ਇੱਕ ਬ੍ਰਹਮ ਨੂੰ ਹੀ ਵਿਖਾਣੇ ਕਥਨ ਕਰਦੇ ਹਨ।
ਤੋ ਕਿਸ ਤੇ ਕਹੋ ਦੁਰਾਏ,
ਫਿਰ ਮੈਂ ਕਿਸ ਤੇ ਕੁਝ ਦੁਰਾਏ ਛਪਾ ਕੇ ਕਹੋ ਕਹਿਣਾ ਕਰਾਂ।
ਅਗਹ ਅਗਹ ਬੇਅੰਤ ਸੁਆਮੀ,
ਇਹਨੂੰ ਪਾਠ ਨੂੰ ਅੱਗਹ ਅੱਗਹ ਨਹੀਂ ਕਰਨਾ ਭਾਈ, ਅਗਹ ਅਗਹ ਪਕੜਨ ਤੋਂ ਰਹਿਤ, ਉਹ ਸੁਆਮੀ ਮਾਲਕ ਪ੍ਰਭੂ ਡੂੰਘੇ ਤੋਂ ਡੂੰਘਾ, ਗਹਿਰੇ ਤੋਂ ਗਹਿਰ ਹੈ ਤੇ ਇਸ ਕਰਕੇ ਤੇ ਮਨ ਕਰਕੇ ਵੀ ਅਗਹਿ ਗ੍ਰਹਿਣ ਤੋਂ ਰਹਿਤ, ਤਿੰਨਾਂ ਕਾਲਾਂ ਵਿੱਚ ਅਗਹਿ ਅਥਾਹ ਬੇਅੰਤ ਹੈ, ਅੰਤ ਤੋਂ ਰਹਿਤ ਹੈ ਤੇ ਇਸ ਕਰਕੇ ਉਸ ਵਾਹਿਗੁਰੂ ਦੇ
ਨਹਿ ਕੀਮ ਕੀਮ ਕੀ ਮਾਏ,
ਨਾ ਕੋਈ ਉਸਦੀ ਕੀਮ ਕੀਮਤ ਨੂੰ ਪਿੱਛੇ ਪਾ ਸਕਿਆ ਸੀ, ਨਾ ਕੋਈ ਉਹਦੀ ਕੀਮਤ ਹੁਣ ਪਾ ਸਕਦਾ ਹੈ ਤੇ ਨਾ ਕੋਈ ਉਹਦੀ ਕੀ ਮਾਏ ਕੀਮਤ ਅੱਗੇ ਨੂੰ ਪਾ ਸਕੇਗਾ। ਮਨ ਬਾਣੀ ਸਰੀਰ ਕਰਕੇ ਉਹਦੀ ਕੀਮਤ ਨਹੀਂ ਪਾ ਜਾ ਸਕਦੀ।
ਜਨ ਨਾਨਕ ਤਿਨ ਕੈ ਬਲ ਬਲ ਜਾਈਏ,
ਕਥਨ ਕਰਦੇ ਹਾਂ ਤੈਨੂੰ ਉਹਨਾਂ ਤੇ ਉੱਪਰੋਂ ਮੈਂ ਬਲ ਬਲ ਕੁਰਬਾਨ ਬਲਿਹਾਰ ਮਨ ਕਰਕੇ ਬਾਣੀ ਕਰਕੇ ਮੈਂ ਜਾਈਏ ਜਾਂਦੇ ਹਾਂ ਜੇ।
ਜਿਹ ਘਟ ਪ੍ਰਗਟੀ ਆਏ,
ਇਹਨਾਂ ਦੇ ਘਟ ਹਿਰਦੇ ਪ੍ਰਭੂ ਪ੍ਰਗਟ ਹੋ ਰਾਇਆ, ਪ੍ਰਤੱਖ ਹੋ ਆਇਆ, ਯਾਨੀ ਪ੍ਰਭੂ ਦੀ ਸਿਖਿਆਤਾਕਾਰ ਹੋ ਗਈ ਹੈ।
ਪੈਰੋ ਮਹੱਲਾ ਪੰਜਵਾਂ,
ਪੈਰੋਂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਪਾਵਨ ਬਚਨ ਹੈ ਜੀ।
ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ,
ਜਿਹੜਾ ਮਨੁੱਖ ਕੋਈ ਆਪਣੇ ਨਿਕਟ ਨੇੜੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਬੁੱਝਾ ਕਰਨਾ ਜੀ, ਬੁੱਝਾ ਨਾ ਬਣਿਆ ਇਹ ਪਾਠ, ਬੁੱਝੈ ਬੁੱਝਦਾ ਹੈ ਸਮਝਦਾ ਹੈ ਅੰਗ ਸੰਗ ਸਮਝਦਾ ਹੈ, ਕਹਿੰਦੇ ਸੋ ਉਹ ਮਨੁੱਖ ਕਿਸੇ ਦਾ ਬੁਰਾ ਮੰਦਾ ਕਿਉਂ ਕਿਵੇਂ ਕਰ ਸਕਦਾ ਹੈ, ਭਾਵ ਉਹ ਨਹੀਂ ਕਰ ਸਕਦਾ। ਇਹਦੇ ਚ ਉਹ ਦ੍ਰਿਸ਼ਟਾਂਤ ਹੈ ਜਿਵੇਂ ਬੀਤਰਾਗ ਮਹਾਂਪੁਰਸ਼ ਉਹ ਆਪਣਾ ਕਰੜਾ ਸੁਭਾਅ ਰੱਖਿਆ ਹੋਇਆ ਸੀ ਐਸਾ ਵੀ ਕੋਈ ਨੇੜੇ ਹੀ ਨਾ ਆਵੇ, ਇਹ ਸਾਧੂਆਂ ਦੇ ਸੁਭਾਅ ਹੁੰਦੇ ਨੇ। ਸੰਤ ਬਾਬਾ ਸੁਰਜਨ ਸਿੰਘ ਜੀ ਦਾ ਇਹੋ ਜਿਹਾ ਸੁਭਾਅ ਰੱਖਿਆ ਸੀ ਸੰਤ ਵੇਲੇ ਵਾਲਿਆਂ ਦਾ, ਮੈਂ ਵੇਖਦਾ ਰਿਹਾ ਜੇ ਕੋਈ ਆ ਗਿਆ ਉਹਨੂੰ ਕਰੜਾ ਬੋਲਣਾ ਕਿਵੇਂ ਆਇਆ ਵੀ, ਪਿਆਰ ਨਾਲ ਨਹੀਂ ਬੋਲਣਾ, ਜਾਣ ਕੇ ਉੱਪਰੋਂ ਉਹਨੇ ਕਿਹਾ ਜੀ ਦਰਸ਼ਨ ਕਰਨ ਦੇ ਬਾਅਦ ਦਰਸ਼ਨ ਹੋ ਕੇ ਚਲਿਆ ਜਾ, ਦਰਸ਼ਨ ਕਰ ਉੱਧਰ ਗੁਰੂ ਗ੍ਰੰਥ ਸਾਹਿਬ ਦੇ, ਬੈਠਣੇ ਨਹੀਂ ਦੇਣਾ। ਜੇ ਕੋਈ ਬਸ਼ਰਮ ਜਿਹਾ ਹੋਇਆ ਬਹਿ ਗਿਆ ਤਾਂ ਕਹਿੰਦੇ ਭਾਈ ਬੋਲੀ ਨਾ, ਮੈਂ ਤੈਨੂੰ ਸੁਖਣੀ ਸਾਹਿਬ ਸੁਣਾ ਦਿੰਦਾ। ਸੁਖਣੀ ਸਾਹਿਬ ਦੇ ਵਿਚਾਲੇ ਛੱਡ ਕੇ ਚਲੇ ਜਾਂਦੇ ਸੀ। ਅੰਬੇ ਮਾਜਰੇ ਵਾਲੇ ਸੰਤ ਬਾਬਾ ਪ੍ਰੀਤਮ ਸਿੰਘ ਜੀ ਇਸੇ ਤਰ੍ਹਾਂ ਕਰਦੇ ਸੀ, ਜੇ ਕੋਈ ਆ ਗਿਆ ਦੇਖਿਆ ਵੀ ਇਹ ਬੈਠ ਗਿਆ, ਕਹਿੰਦੇ ਸਾਹੂ ਜਪਜੀ ਸਾਹਿਬ ਦਾ ਪਾਠ ਸੁਣਾ ਦੇ। ਉਹ ਜਪਜੀ ਸਾਹਿਬ ਪਾਠ ਕਰੇ, ਉਹਨਾਂ ਕਿਹਾ ਛੇਤੀ ਛੇਤੀ ਕਰਕੇ ਫਿਰ ਸੰਤਾਂ ਨਾਲ ਗੱਲਾਂ ਕਰਾਂਗੇ, ਤੇ ਹੋ ਗਿਆ ਜੀ। ਕਹਿੰਦੇ ਇੱਕ ਹੋਰ ਕਰਦੇ, ਇੱਕ ਹੋਰ ਕਰਦੇ, ਪੰਜ ਪੰਜ, ਛੇ ਛੇ, ਦਸ ਦਸ, ਜੇ ਦੇਖਿਆ ਵੀ ਬਾਹਲੇ ਹੀ ਢੀਠ ਹੋ ਗਿਆ, ਕਹਿੰਦੇ ਸੁਖਣੀ ਸਾਹਿਬ ਸ਼ੁਰੂ ਕਰ ਲੈ, ਬਸ ਕਰਾ ਕੇ ਛੱਡਿਆ। ਕਹਿੰਦੇ ਬਾਬਾ ਜੀ ਮੈਂ ਤਾਂ ਜਾਣਾ, ਚੰਗਾ ਭਾਈ ਚਲਿਆ ਜਾ। ਤੋ ਇਸ ਪ੍ਰਕਾਰ ਉਹ ਫਿਰ ਵਾਹਿਗੁਰੂ ਪਰਮੇਸ਼ਰ ਦਾ ਚਿੰਤਨ ਕਰਨ ਵਾਲੇ ਕਰੜਾ ਸੁਭਾਅ ਦੀ ਸਾਬਤ ਹੈ, ਬਹੁਤ ਭਿਆਲ ਆ, ਸਗਲ ਚਰਨ ਕੀ ਮਨ ਭਾਵ, ਬੜਾ ਕਰੜਾ ਸੁਭਾਅ ਰੱਖਿਆ ਸੀ, ਟਿਕਦਾ ਹੀ ਨਹੀਂ ਸੀ ਕੋਈ। ਚਲੋ ਜੋ ਜੋ ਅਵਸਥਾ ਵੱਡੀ ਹੋਵੇ ਨਾ, ਕਿਹਾ ਵੀ ਹੁਣ ਕੋਈ ਲੋੜ ਵੀ ਹੈ ਸਰੀਰ ਨੂੰ, ਦੋ ਸ਼ੇਸ਼ ਆ ਗਏ, ਕਹਿੰਦੇ ਜੀ ਸਾਨੂੰ ਆਪਣੇ ਸ਼ੇਸ਼ ਬਣਾ ਲਓ। ਤੇ ਕਹਿੰਦੇ ਚੰਗਾ ਭਾਈ ਵੀ ਜੇ ਯੋਗ ਹੋਣਗੇ ਬਣਾ ਲਾਂਗੇ, ਪਰ ਏਕਣ ਤਾਂ ਨਹੀਂ ਤੁਹਾਨੂੰ ਬਣਾ ਦੇ, ਮੇਰੀ ਬਦਨਾਮੀ ਕਰੋਗੇ ਭੇਖ ਦੀ। ਕਹਿੰਦੇ ਦੱਸੋ ਜੀ, ਮਹਾਂਪੁਰਸ਼ਾਂ ਨੇ ਤੀਕਾ ਇਹੋ ਜਿਹਾ ਸੋਚਿਆ, ਕਿਤੇ ਕਬੂਤਰਾਂ ਵਾਲਿਆਂ ਤੋਂ ਦੋ ਕਬੂਤਰ ਮੰਗਾ ਕੇ ਰੱਖ ਲਏ। ਕਹਿੰਦੇ ਦੇਖੋ ਭਾਈ ਆਹ ਕਬੂਤਰ ਹੈ, ਆਪਾਂ ਹੈਗੇ ਧਰਮੀ ਬੰਦੇ, ਮੇਰਾ ਜੀ ਕਰਿਆ ਮਾਸ ਖਾਣ ਨੂੰ, ਵੀ ਲੋਕਾਂ ਤੋਂ ਆਪਾਂ ਅੱਖ ਬਚਾ ਕੇ ਕੰਮ ਕਰਨਾ ਹੈ। ਕਹਿੰਦੇ ਠੀਕ ਹੈ। ਕਹਿੰਦੇ ਐਂ ਕਰ, ਤੂੰ ਪੂਰਬ ਨੂੰ ਜਾ, ਪੱਛਮ ਨੂੰ ਜਾਊਗਾ। ਕਹਿੰਦੇ ਉੱਥੇ ਮਾਰਿਓ ਜਿੱਥੇ ਕੋਈ ਨਾ ਦੇਖਦਾ ਹੋਵੇ। ਕਹਿੰਦੇ ਜੀ ਠੀਕ। ਜਿਹੜਾ ਦਾ ਬਾਹਲਾ ਹੀ ਕਾਲਾ ਸੀ ਉਹਦਾ ਕੰਧ ਉਹ ਲੈ ਗਿਆ ਗਰਦਨ ਬਰੋੜੀ ਲਿਆ ਕੇ, ਕਹਿੰਦਾ ਲਓ ਜੀ ਕਰਤਾ ਕੰਮ। ਕਹਿੰਦੇ ਠੀਕ ਹੈ ਬਹਿ ਜਾ। ਉਹ ਦੂਆ ਗਿਆ ਜੰਗਲ ਦੇ ਵਿੱਚ ਤੇ ਉਹਨੇ ਕਿਹਾ ਵੀ ਗੁਰਦੇਵ ਨੇ ਕਿਹਾ ਵੀ ਜਿੱਥੇ ਕੋਈ ਨਾ ਦੇਖਦਾ ਹੋਵੇ। ਗੂੜੇ ਜੰਗਲ 'ਚ ਗਿਆ, ਦੇਖਿਆ ਆਲੇ ਦੁਆਲੇ ਜਾਨਵਰ ਦੇਖਦੇ ਹੈ। ਉਹਨੇ ਕਿਹਾ ਵੀ ਉਹ ਜਾਨਵਰ ਦੇਖ ਰਹੇ ਨੇ। ਫਿਰ ਹੋਰ ਅੱਗੇ ਗਿਆ, ਇੱਕ ਗੁਫਾ 'ਚ ਜਾ ਵੜਿਆ। ਕਹਿੰਦਾ ਹੁਣ ਇੱਥੇ ਜਾਨਵਰ ਤਾਂ ਨਹੀਂ ਦੇਖਦੇ, ਪਰ ਕਬੂਤਰ ਮੇਰੇ ਕਿ ਨਹੀਂ ਦੇਖੀ ਜਾਂਦਾ। ਇਹਨੇ ਫਿਰ ਆਪਣੀਆਂ ਲੈ ਕੇ ਨਾ ਕੱਪੜੇ ਪਾੜ ਕੇ ਉਹਦੀ ਪੱਟੀ ਬੰਨਤੀ ਉਹਦੀ ਅੱਖਾਂ 'ਤੇ। ਫਿਰ ਕਹਿੰਦਾ ਉਹ ਮੇਰੀਆਂ ਅੱਖਾਂ ਦੇਖ ਰਹੀਆਂ ਨੇ। ਫਿਰ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ। ਜਦੋਂ ਗਰਦਨ ਨੂੰ ਹੱਥ ਪਾ ਕੇ ਮਰੋੜਨ ਲੱਗਿਆ, ਕਹਿੰਦਾ ਉਹ ਵੀ ਪਰਮਾਤਮਾ ਤਾਂ ਸਾਰੀ ਜਗ੍ਹਾ ਹੀ ਦੇਖਦਾ। ਪੱਟੀ ਖੋਲ੍ਹੀ, ਵਾਪਸ ਆ ਗਿਆ। ਕਹਿੰਦਾ ਗੁਰਦੇਵ ਮੈਂ ਤੁਹਾਡੀ ਇਹ ਜਿਹੜੀ ਨਿਯਮ ਸੀ ਤੁਸੀਂ ਕਿਹਾ, ਮੈਂ ਪਾਲਣਾ ਨਹੀਂ ਕਰ ਸਕਿਆ ਤੁਹਾਡੇ ਬਚਨ ਦੀ। ਸ਼ੇਸ਼ ਬਣਾਓ ਨਾ ਬਣਾਓ, ਪਰ ਮੈਂ ਝੂਠ ਨਹੀਂ ਬੋਲਣਾ। ਤੁਸੀਂ ਕਿਹਾ ਜਿੱਥੇ ਕੋਈ ਨਾ ਦੇਖਦਾ ਹੋਵੇ। ਉਹਨੇ ਸਾਰੀ ਵਾਰ ਤਾਂ ਕਹਿ ਸੀ ਵੀ ਰੱਬ ਤਾਂ ਸਾਰੀ ਜਗ੍ਹਾ ਦੇਖਦਾ। ਕਹਿੰਦੇ ਤੂੰ ਲੈ। ਕਹਿੰਦੇ ਉਹ ਕਹਿੰਦਾ ਜੀ ਮੈਂ ਮੈਨੂੰ ਬਣਾਓ ਜੇਠਾ ਚੇਲਾ। ਕਹਿੰਦੇ ਅੱਜ ਕਬੂਤਰ ਦੀ ਗਰਦਨ ਮਰੋੜੀ, ਕੱਲ੍ਹ ਨੂੰ ਮੇਰੀ ਮਰੋੜੇਗਾ। ਮੈਂ ਤਾਂ ਉਹਨੂੰ ਬਣਾਉਣਾ ਜਿਹੜਾ ਨਿਗਟ ਬੁੱਝੇ, ਪਰਮਾਤਮਾ ਨੂੰ ਨੇੜੇ ਬੁੱਝਦਾ, ਤੇ ਸੋ ਬੁਰਾ ਕਿਉਂ ਕਰੇ, ਉਹ ਬੁਰਾ ਕਰੂ ਕਿਸੇ ਦਾ? ਤੇ ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹ ਕਿਸੇ ਦਾ ਬੁਰਾ ਨਹੀਂ ਕਰਦਾ ਹੈ।
ਬਿਖ ਸੰਚੈ ਨਿਤ ਡਰਤਾ ਫਿਰ,
ਜਿਹੜਾ ਭਾਈ ਛਲ ਫਰੇਬ ਰੂਪੀ ਇਹ ਬਿਖ ਵਿਓਹ ਜਿਹੜੀ ਮਾਇਆ ਹੈ ਜਾਂ ਵਿਸ਼ਿਆਂ ਨੂੰ ਇਕੱਤਰ ਕਰਦਾ ਹੈ, ਤੇ ਉਹ ਨਿਤਾ ਪ੍ਰਤੀ ਸਰਕਾਰੀ ਹੁਕਮਾਂ ਤੋਂ ਵੀ ਹਰ ਸਮੇਂ ਡਰਦਾ ਰਹਿੰਦਾ ਵੀ ਮੈਂ ਅਪਰਾਧੀ ਹਾਂ, ਤੇ ਪਰਲੋਕ ਦੇ ਵਿੱਚ ਤਾਂ ਫਿਰ ਉਹਨੂੰ ਜਮਾਂ ਤੋਂ ਡਰਨਾ ਪੈਣਾ ਹੀ ਹੈ।
ਹੈ ਨਿਕਟੇ ਅਰ ਭੇਦ ਨਾ ਪਾਇਆ,
ਤੇ ਉਹ ਪਰਮਾਤਮਾ ਹੈ ਤਾਂ ਨੇੜੇ ਤੋਂ ਨੇੜੇ, ਅਰ ਉਹਨਾਂ ਕਿਸੇ ਨੇ ਉਸ ਵਾਹਿਗੁਰੂ ਦਾ ਭੇਦ ਨਹੀਂ ਪਾਉਣਾ ਕੀਤਾ। ਹਾਂਜੀ ਚਲੋਗੇ।
ਬਿਨ ਸਤਿਗੁਰ ਸਭ ਮੋਹੀ ਮਾਇਆ,
ਸਤਿਗੁਰਾਂ ਤੋਂ ਬਿਨ ਬਗੈਰ ਸਾਰੀ ਦੁਨੀਆਂ ਮਾਇਆ ਦੀ ਮੋਹਤ ਕੀਤੀ ਹੋਈ ਹੈ।
ਨੇੜੇ ਨੇੜੇ ਸਭ ਕੋ ਕਹੈ,
ਪਰਮਾਤਮਾ ਨੇੜੇ ਹੈ ਜੀ, ਰੱਬ ਨੇੜੇ ਹੈ, ਕਹਿੰਦੇ ਐ ਤਾਂ ਸਾਰੀ ਦੁਨੀਆਂ ਕਹੀ ਜਾਂਦੀ ਹੈ। ਐ ਕਹਿਣ ਦੇ ਨਾਲ ਕੀ ਹੋਜੂਗਾ? ਵੇਦਾਂ ਸ਼ਾਸਤਰਾਂ ਨੂੰ ਪੜਨ ਵਾਲੇ ਨੇੜੇ ਨੇੜੇ ਕੋਲ ਹੈ ਜੀ, ਕੋਲ ਹੈ, ਸਾਰੇ ਕੋਈ ਕਹੀ ਆਖੀ ਜਾਂਦੇ ਹਨ।
ਗੁਰਮੁਖ ਭੇਦ ਵਿਰਲਾ ਕੋਲ ਹੈ,
ਗੁਰਮੁਖ ਮੁਖੀ ਗੁਰਾਂ ਦੁਆਰਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਜਿਹੜਾ ਆਪਣੇ ਕੋਲ ਵਸਦੇ ਪਰਮਾਤਮਾ ਦੇ ਅਨੁਭਵ ਦਾ ਭੇਦ ਲਹਿ ਪ੍ਰਾਪਤ ਕਰਦਾ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ,
ਨਿਗਟ ਨਾ ਦੇਖੈ ਪਰ ਗ੍ਰਹਿ ਜਾਏ,
ਜਿਹੜਾ ਮਨਮੁਖ ਪੁਰਸ਼ ਹੈ ਪਰਮਾਤਮਾ ਨੂੰ ਆਪਣੇ ਨੇੜੇ ਨਹੀਂ ਦੇਖਦਾ, ਜਿਸ ਕਰਕੇ ਉਹ ਪਰ ਪਰਾਏ ਗ੍ਰਹਿ ਘਰਾਂ ਦੇ ਵਿੱਚ ਵਿਭਚਾਰ ਕਰਨ ਲਈ, ਚੋਰੀ ਜਾਰੀ ਕਰਨ ਲਈ ਵਾਸਤੇ ਜਾਏ ਜਾਂਦਾ ਹੈ।
ਦਰ ਬਿਹਰੈ ਮਿਥਿਆ ਕਰ ਖਾਏ,
ਇੱਕ ਤਾਂ ਧਨ ਨੂੰ ਲੁੱਟਦਾ, ਗੋਲ ਕੰਮ ਨਹੀਂ ਛੱਡਦੇ, ਹਿਰਾ ਚੁਰਾਉਂਦਾ ਅਤੇ ਮਿਥਿਆ ਝੂਠ ਬੋਲ ਕਰਕੇ ਉਹ ਭੋਜਨ ਖਾਏ ਖਾਂਦਾ, ਉਹ ਗੰਦਗੀ ਖਾਣ ਦੇ ਤੁਲ ਹੀ ਹੈ।
ਪਈ ਠਗੌਰੀ ਹਰ ਸੰਗ ਨਾ ਜਾਣਿਆ,
ਇਹ ਮਨਮੁਖਾਂ ਨੂੰ ਮੋਹ ਰੂਪੀ ਠਗੌਰੀ ਠੱਗ ਬੂਟੀ ਪਈ ਹੋਈ ਹੈ, ਜਿਸ ਕਰਕੇ ਉਹਨਾਂ ਨੇ ਹਰ ਪਰਮਾਤਮਾ ਨੂੰ ਆਪਣੇ ਸੰਗ ਨਾਲ ਵਸਦਾ ਜਾਣਿਆ ਨਹੀਂ ਹੈ।
ਬਾਜ ਗੁਰੂ ਹੈ ਭਰਮ ਭੁਲਾਨਿਆ,
ਤੇ ਸਤਿਗੁਰੂ ਨੂੰ ਧਾਰਨ ਕਰੇ ਤੋਂ ਬਾਜ ਬਗੈਰ ਭਰਮ ਦੇ ਭੁਲਾਨਿਆ ਭੁਲਿਆ ਰਹਿੰਦਾ ਹੈ।
ਨਿਗਟ ਨਾ ਜਾਣੈ ਬੋਲੇ ਕੂੜ,
ਉਹ ਫਿਰ ਮਨਮੁਖ ਪੁਰਸ਼ ਹੈ ਜਿਹੜਾ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਨਹੀਂ ਜਾਣਦਾ, ਸਮੋਂ ਕੂੜ ਝੂਠ ਬੋਲੇ ਬੋਲਦਾ ਹੈ।
ਮਾਇਆ ਮੋਹੇ ਮੂਠਾ ਹੈ ਮੂੜ,
ਮੂੜ ਬੇਸਮਝ ਮਾਇਆ ਦੇ ਮੋਹ ਵਿੱਚ ਮੂਠਾ ਲੁੱਟਿਆ ਹੀ ਗਿਆ ਹੈ, ਸਮਝ ਲਓ ਸੀ।
ਅੰਤਰ ਵਸਤ ਦਿਸੰਤਰ ਜਾਏ,
ਉਹ ਅੰਤਰ ਵਸਤ ਜਿਹਦੇ ਹਿਰਦੇ ਦੇ ਅੰਤਰ ਵਿੱਚ ਉਹ ਚੇਤਨ ਦੀ ਜਿਹੜੀ ਚੇਤਨ ਸੱਤਾ ਰੂਪੀ ਵਸਤ ਵਸਤੂ, ਪ੍ਰਭੂ ਤਾਂ ਹਿਰਦੇ ਦੇ ਵਿੱਚ ਹੀ ਵਸਤ ਵਸ ਰਿਹਾ ਹੈ, ਪਰ ਜਿਹੜਾ ਮਨਮੁਖ ਹੈ ਉਹ ਬਾਹਰ ਦੇਸ਼ਾਂਤਰ ਦਿਸ਼ਾਵਾਂ ਦੇ ਚ, ਦੇਸ਼ਾਂ ਦੇ ਅੰਤਰ ਹੋਰ ਦਸ਼ ਜਾਂ ਜੰਗਲਾਂ ਦੇ ਅੰਦਰ ਉਹ ਦੇਸ਼ਾਂਤਰ ਭਾਲਦਾ ਫਿਰਦਾ ਹੈ, ਜਿਵੇਂ ਮਿਰਗ ਕਸਤੂਰੀ ਭਾਲਦਾ ਫਿਰਦਾ ਹੁੰਦੀ ਉਹਦੇ ਨਾਭੀ ਦੇ ਵਿੱਚ ਹੀ, ਇਉਂ ਜਾਂਦਾ ਹੈ।
ਬਾਜ ਗੁਰੂ ਹੈ ਭਰਮ ਭੁਲਾਏ,
ਤੇ ਇਉਂ ਫਿਰ ਗੁਰੂ ਸਾਹਿਬ ਦੀ ਧਾਰਨ ਕੀਤੀ ਤੋਂ ਬਾਜ ਬਗੈਰ ਉਹ ਮਾਇਆ ਦੇ ਮੋਹ ਕਰਕੇ ਭਰਮ ਦੇ ਭੁਲਾਏ ਭੁੱਲਿਆ ਰਹਿੰਦਾ ਹੈ।
ਜਿਸ ਮਸਤਕ ਕਰਮ ਲਿਖਿਆ ਲਿਲਾਟ,
ਜਿਹਦੇ ਲਿਲਾਟ ਮੱਥੇ ਦੇ ਉੱਪਰ, ਮਸਤਕ ਸ਼੍ਰੋਮਣੀ, ਇੱਕ ਚੀਜ਼ ਨੂੰ ਲਾਉਣਾ ਹੁੰਦਾ ਸ਼੍ਰੋਮਣੀ ਤੇ, ਕਿਉਂਕਿ ਮਸਤਕ ਤੇ ਲਿਲਾਟ ਦੋ ਚੀਜ਼ਾਂ ਹਨ, ਜਿਹਦੇ ਲਿਲਾਟ ਮੱਥੇ ਦੇ ਉੱਪਰ ਮਸਤਕ ਸ਼੍ਰੋਮਣੀ ਕਰਮ ਭਾਗ ਲਿਖਿਆ ਹੋਇਆ ਹੈ।
ਸਤਿਗੁਰ ਸੇਵੇ ਖੁੱਲੇ ਕਪਾਟ,
ਸਤਿਗੁਰੂ ਨੂੰ ਸੇਵਨਾ ਕਰਦੇ ਤੇ ਉਹਦੇ ਪੰਜਾਂ ਕੋਸ਼ਾਂ ਰੂਪੀ ਕਪਾਟ ਤਖ਼ਤੇ ਖੁੱਲ ਜਾਂਦੇ ਹਨ, ਜਾਂ ਆ ਸੰਦੇਸ਼ਾਂ ਦੇ ਜਿਹੜੇ ਤਖ਼ਤੇ ਨੂੰ ਖੁੱਲ ਜਾਂਦੇ ਹਨ।
ਸਤਿਗੁਰ ਸੇਵੇ ਖੁੱਲੇ ਕਪਾਟ,
ਇਹ ਭਾਈ ਦੇਖੋ ਖੁੱਲੇ ਦੇ ਉੱਤੇ ਹਲੰਤ ਹੈਗੀ ਸਾਰਿਆਂ ਕੋਲ, ਜਿਹਦੇ ਕੋਲ ਨਹੀਂ ਹੋਵੇ ਹੱਥ ਖੜਾ ਕਰੇ, ਉਹ ਤੇਰੇ ਕੋਲ, ਤੁਹਾਡੇ ਕੋਲ ਨਹੀਂ ਹੈ ਇਹ ਹਲੰਤ ਸਮਝ, ਤੁਹਾਡੇ ਕੋਲ ਹੈਗੀ ਨੈਂਗ ਸਿੰਘ ਜੀ, ਹਾਂ ਤੁਹਾਡੇ ਕੋਲ ਵੀ ਚੰਗੀ ਉਹ ਫਿਰ ਅੱਧਿਆਂ ਦੇ ਕੋਲ ਹੈ, ਅੱਧਿਆਂ ਨਹੀਂ, ਪਰ ਇਹਨੂੰ ਹਲੰਤ ਹੋਣੀ ਚਾਹੀਏ, ਸਮਝ ਲਓ ਵੀ ਇੱਥੇ ਹਲੰਤ ਹੈ, ਇਹ ਸਮਝਣਾ ਖੁੱਲੇ ਕਰਨਾ। ਖੁੱਲੇ ਤਾਂ ਫਿਰ ਉਹ ਕਹਿੰਦਾ ਫਲਾਣਾ ਜਿਹਦਾ ਸਿਰ ਮੁੰਨਿਆ ਹੋਵੇ ਕਹਿੰਦੇ ਖੁੱਲਾ ਤੁਰਿਆ ਜਾਂਦਾ, ਖੁੱਲੇ ਤੇ ਇਹ ਉਹਦੇ ਨਾਲ ਹੀ ਬਣਨਾ ਪਾਠ। ਹਾਂਜੀ ਅੱਗੇ ਚਲੋ।
ਅੰਤਰ ਬਾਹਰ ਨਿਗਟੇ ਸੋਏ,
ਫਿਰ ਉਹਦੇ ਹਿਰਦੇ ਦੇ ਅੰਤਰ ਵਿੱਚ ਬਾਹਰ ਸੰਸਾਰ ਵੀ ਸੋਏ, ਉਹ ਪ੍ਰਭੂ ਨਿਗਟੇ ਨੇੜੇ ਤੋਂ ਨੇੜੇ ਪ੍ਰਤੀਤ ਹੁੰਦਾ ਹੈ। ਇਹ ਪੁਰਾਣਿਆਂ ਸਰੂਪਾਂ ਵਿੱਚ ਦੇਖ ਕੇ ਹੀ ਕਿਹਾ ਭਾਈ ਤੁਸੀਂ, ਉਹ ਸਰੂਪਾਂ ਦੇ ਵਿੱਚ ਵੀ ਇਸ ਤਰ੍ਹਾਂ ਦਾ ਭੇਦ ਮਿਲਿਆ ਸੀ ਇਹ, ਇਸ ਕਰਕੇ ਬਾਬਾ ਦੀਪ ਸਿੰਘ ਦੇ ਸਰੂਪ ਦੇ ਵਿੱਚ ਗੁਰਤਾਗਦੀ ਵਾਲੇ ਸਰੂਪ ਦੇ ਵਿੱਚ ਵੀ ਥੋੜਾ ਜਿਹਾ ਭੇਦ ਪਾਇਆ ਗਿਆ। ਇਸ ਕਰਕੇ ਫਿਰ ਨਿਸ਼ਚਾ ਇਹੀ ਕੀਤਾ ਸੀ ਦੇਖ ਕੇ ਵੀ ਜਿਹੜਾ ਉਹ ਇੱਥੇ ਹਲੰਤ ਚਾਹੀਦੀ ਹੋਈ ਹੈ। ਤੇ ਅੱਗੇ ਬੋਲੇ, ਹਾਂਜੀ ਬੋਲਿਓ।
ਅੰਤਰ ਬਾਹਰ ਨਿਗਟੇ ਸੋਏ,
ਫਿਰ ਉਹ ਹਿਰਦੇ ਦੇ ਅੰਤਰ ਵਿੱਚ ਤੇ ਬਾਹਰ ਸੰਸਾਰ ਦੇ ਸੋਏ, ਉਹ ਪ੍ਰਭੂ ਨਿਗਟੇ ਨੇੜੇ ਤੋਂ ਨੇੜੇ ਪ੍ਰਤੀਤ ਹੁੰਦਾ ਹੈ।
ਜਨ ਨਾਨਕ ਆਵੇ ਨਾ ਜਾਵੇ ਕੋਈ,
ਸਤਿਗੁਰੂ ਜੀ ਕਥਨ ਕਰਦੇ ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਕੋਈ ਵੀ ਆਵੇ ਆਉਂਦਾ ਤੇ ਜਾਵੇ ਜਾਂਦਾ, ਭਾਵ ਜੰਮਦਾ ਮਰਦਾ ਪ੍ਰਤੀਤ ਹੀ ਨਹੀਂ ਹੁੰਦਾ। ਉਹ ਤਾਂ ਕਹਿੰਦੇ ਖੇੜੇ ਆ ਵਾਹਿਗੁਰੂ ਦਾ।
ਪੈਰੋ ਮਹੱਲਾ ਪੰਜਵਾਂ,
ਪੈਰੋ ਰਾਗ ਦਿੰਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਜਿਸ ਤੂੰ ਰੱਖ ਹੈ ਤਿਸ ਕੌਣ ਮਾਰੇ,
ਤੇ ਜਿਹਦੀ ਰੱਖਿਆ ਭਾਈ ਪਰਮੇਸ਼ੁਰ ਵਾਹਿਗੁਰੂ ਕਰਦਾ ਹੈ ਤਾਂ ਫਿਰ ਉਹ ਤਿਸ ਉਸ ਨੂੰ ਕੌਣ ਕਿਹੜਾ ਜਿਹੜਾ ਮਾਰ ਸਕੇ, ਭਾਵ ਕੀ ਕੋਈ ਵੀ ਨਹੀਂ ਮਾਰ ਸਕਦਾ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਕੌਣਾ ਨੂੰ ਮਾਰਨ ਵਾਲਾ ਨਹੀਂ ਕੋਈ ਮਾਰ ਸਕਦਾ।
ਸਭ ਤੁਝ ਹੀ ਅੰਤਰ ਸਗਲ ਸੰਸਾਰ,
ਹੇ ਪ੍ਰਭੂ ਸਗਲ ਸਾਰੇ ਸੰਸਾਰ ਦੇ ਜਗਤ ਸੰਸਾਰੇ ਜਗਤ ਵਿਚਲੇ ਸਭ ਸਾਰੇ ਜੀਵ ਤੁਝ ਤੇਰੇ ਹੁਕਮ ਦੇ ਅੰਤਰ ਵਿਚ ਨ ਤੇਰੇ ਵਿਚ ਹੀ ਮਿਲੇ ਜਾਣੇ ਹਨ। ਅਸੀਂ
ਕੋਟ ਉਪਾਵ ਚਿਤਵਤ ਹੈ ਪ੍ਰਾਣੀ,
ਹੇ ਪ੍ਰਭੂ ਇਹ ਪ੍ਰਾਣੀ ਪ੍ਰਾਣਾ ਧਾਰੀ ਜੀਵ ਕੋਟ ਕਰੋੜਾਂ ਹੀ ਉਪਾਵ ਯਤਨਾਂ ਨੂੰ ਚਿਤਵ ਚੇਤੇ ਕਰਦਾ ਰਹਿੰਦਾ, ਚਿਤਵਣੀਆਂ ਕਰਦਾ ਹੈ ਵੀ ਮੈਂ ਆਹ ਕਰ ਲਾਂ, ਮੈਂ ਵਾਹ ਕਰ ਲਾਂ, ਇਸ ਤਰ੍ਹਾਂ ਦਾ ਹੈ।
ਸੋ ਹੋਵੇ ਜੇ ਕਰੇ ਚੋਜ ਵਡਾਣੀ,
ਪਰ ਹੇ ਚੋਜ ਵਡਾਣੀ ਅਸਰਜ ਕੌਤਕਾਂ ਨੂੰ ਕਰਨ ਵਾਲੇ ਪ੍ਰਭੂ, ਜਿਹੜਾ ਕੁਝ ਤੂੰ ਕਰੇ ਕਰਦਾ ਹੈ ਸੋ ਉਹੀ ਕੁਝ ਹੁੰਦਾ ਹੈ। ਤਿੰਨੇ ਕਾਲਾਂ ਵਿੱਚ ਉਹ ਹੁੰਦਾ, ਪਿੱਛੇ ਹੁੰਦਾ ਸੀ, ਹੁਣ ਹੋ ਰਿਹਾ, ਅੱਗੇ ਨੂੰ ਹੋਵੇਗਾ।
ਰੱਖੋ ਕਿਰਪਾ ਧਾਰ,
ਹੇ ਪ੍ਰਭੂ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰ ਧਾਰਨ ਕਰਕੇ ਮੈਨੂੰ ਆਪਣੀ ਸ਼ਰਨ ਦੇ ਵਿੱਚ ਰੱਖੋ, ਰੱਖਣਾ ਕਰੋ, ਰੱਖੋ ਰੱਖਣਾ ਕਰੋ। ਮਹਾਰਾਜ ਵਾਰ ਵਾਰ ਨਿਸ਼ਚੇ ਨਾਲ ਕਹਿੰਦੇ ਆ, ਜਾਂ ਫਿਰ ਜਿਵੇਂ ਮਾਤਾ ਦੇ ਘਰ ਵਿੱਚ ਰੱਖੋ ਰੱਖਿਆ ਕੀਤੀ ਸੀ, ਤਿਵੇਂ ਹੁਣ ਵਿਕਾਰਾਂ ਵੱਲੋਂ ਵੀ ਰਾਖੋ ਰੱਖਿਆ ਕਰੋ ਮੇਰੇ।
ਤੇਰੀ ਸ਼ਰਨ ਤੇਰੇ ਦਰਬਾਰ,
ਹੇ ਪ੍ਰਭੂ ਮੈਂ ਤੇਰੀ ਸ਼ਰਨ ਓਟ ਵਿੱਚ ਆਇਆ ਤੇ ਸਤਸੰਗ ਰੂਪੀ ਦਰਬਾਰ ਦੇ ਵਿੱਚ ਆਇਆ ਹਾਂ ਜੀ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ,
ਜਿਨ ਸੇਵਿਆ ਨਿਰਭਉ ਸੁਖ ਦਾਤਾ,
ਹੇ ਨਿਰਭਉ ਭੈ ਤੋਂ ਰਹਿਤ ਸੁਖਾਂ ਦੇ ਦਾਤੇ, ਜਿਨ੍ਹਾਂ ਨੇ ਤੈਨੂੰ ਸੇਵਿਆ ਸੇਵਨਾ ਕੀਤਾ ਹੈ।
ਤਿਨ ਭਉ ਦੂਰ ਕੀਆ ਏਕ ਪਰਾਤਾ,
ਤਿਨ ਉਹਨਾਂ ਨੇ ਆਪਣੇ ਅੰਦਰੋਂ ਹਰੇਕ ਪ੍ਰਕਾਰ ਦਾ ਭਾਉ ਡਰ ਦੂਰ ਕੀਆ, ਕਿਉਂਕਿ ਸੱਤ ਪ੍ਰਕਾਰ ਦਾ ਨਾ, ਜੈ ਪੈ ਪ੍ਰਲੋਕ ਪੈ ਜਨਮ ਵੇਦਨਾ ਜਾਤ ਅੰਦਰ ਖੇਰ ਗੁਪਤ ਪੈ ਅਕਸ਼ ਮਾਤਰ ਪੈ ਸਾਤ, ਪੈ ਦੂਰ ਕੀਤਾ ਹੈ ਤੇ ਏਕ ਇੱਕ ਉਸ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਬੋਲੋ ਜੀ, ਤਿੰਨ ਭਾਉ ਫੇਰ ਦੁਬਾਰਾ,
ਤਿੰਨ ਭਾਉ ਦੂਰ ਕੀਆ ਏਕ ਪਰਾਤਾ,
ਉਹਨਾਂ ਨੇ ਆਪਣੇ ਅੰਦਰੋਂ ਸੱਤੇ ਪ੍ਰਕਾਰ ਦਾ ਜਿਹੜਾ ਡਰ ਹੈ ਦੂਰ ਕਰ ਦਿੱਤਾ ਹੈ ਤੇ ਏਕ ਇੱਕ ਤੇਰੇ ਹੀ ਸਰੂਪ ਨੂੰ ਪ੍ਰਾਤਾ ਨਾਮ ਹੈ ਪਛਾਣਨ ਦਾ, ਪਛਾਣਨਾ ਕੀਤਾ ਹੈ।
ਜੋ ਤੂੰ ਕਰਹਿ ਸੋਈ ਫੁਨ ਹੋਏ,
ਹੇ ਪ੍ਰਭੂ ਜੋ ਤੂੰ ਕੁਝ ਜੋ ਵੀ ਤੂੰ ਕੁਝ ਕਰਦਾ ਹੈ ਤੇ ਜਿਹੜਾ ਹੁਕਮ ਕਰੇ ਕਰਦਾ ਹੈ, ਪੁਨ ਪੁਨਾ ਸੋਈ ਉਹੀ ਕੁਛ ਹੁੰਦਾ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਹੁਣ ਵੀ ਉਹੀ ਕੁਝ ਹੋ ਰਿਹਾ ਤੇ ਫੁਨ ਫੇਰ ਵੀ ਉਹੀ ਕੁਝ ਹੋਵੇਗਾ, ਪਿੱਛੇ ਹੋ ਰਿਹਾ ਸੀ ਹੁਣ ਹੋ ਰਿਹਾ ਅੱਗੇ ਨੂੰ ਹੋਵੇਗਾ।
ਮਾਰੇ ਨਾ ਰੱਖੇ ਦੂਜਾ ਕੋਈ,
ਇਸ ਕਰਕੇ ਹੇ ਪ੍ਰਭੂ ਤੇ ਤੋਂ ਬਿਨਾਂ ਹੋਰ ਕੋਈ ਦੂਸਰਾ ਨਾ ਮਾਰੇ ਮਾਰ ਸਕਦਾ ਅਤੇ ਨਾ ਹੀ ਬਚਾ ਸਕਦਾ। ਮਾਰਾ ਰੱਖੇ ਏਕੋ ਆਪ, ਉਹ ਪਰਮੇਸ਼ਰ ਹੀ ਹੈ।
ਮਾਰੇ ਨਾ ਰੱਖੇ ਦੂਜਾ ਕੋਈ,
ਹੇ ਪ੍ਰਭੂ ਤੇਰੇ ਤੇ ਤੋਂ ਬਿਨਾਂ ਹੋਰ ਕੋਈ ਕੋਈ ਦੂਜਾ ਨਾਮ ਹੈ ਦੂਸਰੇ ਦਾ, ਨਾ ਮਾਰੇ ਨਾ ਮਾਰ ਸਕਦਾ ਅਤੇ ਨਾ ਹੀ ਕੋਈ ਰੱਖੇ ਰੱਖਿਆ ਕਰ ਸਕਦਾ ਜਾਣੀ ਬਚਾ ਸਕਦਾ। ਮਾਰਾ ਰੱਖੇ ਏਕੋ ਆਪ, ਉਹ ਪਰਮੇਸ਼ਰ ਹੀ ਹੈ।
ਕਿਆ ਤੂੰ ਸੋਚਿਆ ਹੈ ਮਾਨਸ ਬਾਣ,
ਹੇ ਮਨੁੱਖ ਤੂੰ ਆਪਣੀ ਬਾਣ ਆਦਤ ਅਨੁਸਾਰ ਕਿਆ ਕੀ ਸੋਚਦਾ ਹੈ, ਚਿਤਵਣੀਆਂ ਕੀ ਕਰਦਾ ਹੈ, ਹੇ ਮਾਨਸ ਮਾਣ ਦੇ ਖਾਧੇ ਹੋਏ, ਹੰਕਾਰ ਦੇ ਖਾਧੇ ਹੋਏ ਮਨੁੱਖਾ ਤੂੰ ਕੋਈ ਚਿਤਵਣੀਆਂ ਕਰਦਾ ਹੈ, ਤੇ ਇਸ ਕਰਕੇ ਇਹ ਸੋਚਾਂ ਵਾਲੀਆਂ ਬਾਣੀਆਂ ਜਿਹੜੀਆਂ ਨੇ ਇਹ ਕੀ ਬੋਲਦਾ ਹੈ।
ਅੰਤਰ ਜਾਮੀ ਪੁਰਖ ਸੁਜਾਣ,
ਅੰਤਰ ਜਾਮੀ ਅੰਦਰ ਦੀ ਜਾਣਨ ਵਾਲਾ ਪੁਰਖ ਪੂਰਨ ਪ੍ਰਭੂ ਤੇ ਸਭ ਤਰ੍ਹਾਂ ਕਰਕੇ ਸੁਜਾਨ ਸਿਆਣਾ ਹੈ।
ਏਕ ਟੇਕ ਏਕੋ ਆਧਾਰ,
ਇਸ ਕਰਕੇ ਏਕ ਇੱਕ ਪ੍ਰਭੂ ਪਰਮਾਤਮਾ ਦੀ ਬਾਣੀ ਸਰੀਰ ਕਰਕੇ, ਪਰਮਾਤਮਾ ਦੀ ਬਾਣੀ ਦੀ ਸਰੀਰ ਕਰਕੇ ਟੇਕ ਓਟ ਲੈਣਾ ਕਰ, ਇਕੋ ਇਕ ਹੀ ਪ੍ਰਭੂ ਦਾ ਮਨ ਕਰਕੇ ਆਧਾਰ ਆਸਰਾ ਲੈਣਾ ਕਰ।
ਸਭ ਕਿਛ ਜਾਣੇ ਸਿਰਜਣਹਾਰ,
ਕਿਉਂਕਿ ਸਿਰਜਣਹਾਰ ਰਚਨਹਾਰ ਪ੍ਰਭੂ ਸਾਰਾ ਕੁਛ ਜਾਣੇ ਜਾਣਦਾ ਹੈ।
ਜਿਸ ਉਪਰ ਨਦਰ ਕਰੇ ਕਰਤਾਰ,
ਜਿਹਦੇ ਉੱਤੇ ਕਰਤਾਰ ਵਾਹਿਗੁਰੂ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ।
ਤਿਸ ਜਨ ਕੇ ਸਭ ਕਾਜ ਸਵਾਰ,
ਉਸ ਜਨ ਪੁਰਖ ਦੇ ਸੰਸਾਰਕ ਪਰਮਾਰਥਕ ਸਾਰੇ ਕਾਜ ਕੰਮ ਜਿਹੜੇ ਨੂੰ ਉਹ ਆਪ ਹੀ ਸਵਾਰ ਲੈਂਦਾ ਹੈ। ਜਿਵੇਂ ਭਗਤ ਕਬੀਰ ਸਾਹਿਬ ਦਾ ਜਗ ਸੰਪੂਰਨ ਕੀਤਾ, ਨਾਮਦੇਵ ਦੀ ਛੱਪੜੀ ਬਣਾਈ, ਧੰਨੇ ਦੀਆਂ ਗਊਆਂ ਚਾਰੀਆਂ ਇਤਿਆਦਕ, ਇਹ ਸਾਰੇ ਕੰਮ ਫਿਰ ਆਪ ਹੀ ਕਰਦਾ ਹੈ ਵਾਹਿਗੁਰੂ।
ਤਿਸ ਕਾ ਰਾਖਾ ਏਕੋ ਸੋਇ,
ਤੇ ਉਹ ਪ੍ਰਭੂ ਵਾਹਿਗੁਰੂ ਉਹਦਾ ਹਰ ਵੇਲੇ ਰੱਖਿਅਕ ਬਣਿਆ ਰਹਿੰਦਾ ਹੈ ਭਗਤ ਦਾ।
ਤਿਸ ਕਾ ਰਾਖਾ ਏਕੋ ਸੋਇ,
ਉਸ ਮਨੁੱਖ ਦਾ ਸੋਏ ਉਹ ਏਕੋ ਇਕ ਪਰਮਾਤਮਾ ਹੀ ਰਾਖਾ ਰੱਖਣ ਵਾਲਾ ਹੈ, ਰੱਖਿਆ ਕਰਨ ਵਾਲਾ।
ਜਨ ਨਾਨਕ ਅਪੜ ਨਾ ਸਾਕੈ ਕੋ,
ਸਤਿਗੁਰੂ ਕਥਨ ਕਰਦੇ ਹਨ ਕਿ ਉਸ ਜਨ ਪੁਰਖ ਦੇ ਬਰਾਬਰ ਕੋਈ ਵੀ ਅਪੜ ਪਹੁੰਚ ਹੀ ਨਹੀਂ ਸਕਦਾ। ਇਸ ਕਰਕੇ ਐਸਾ ਪਰਮੇਸ਼ਰ ਦੀ ਇਹ ਸ਼ਕਤੀ ਵਰਦੀ ਹੈ ਤੇ ਕੋਈ ਨਹੀਂ ਉਹਦੇ ਉੱਪਰ ਬਰਾਬਰ ਪਹੁੰਚ ਸਕਦਾ ਹੈ।
ਭੈਰੋ ਮਹੱਲਾ ਪੰਜਵਾਂ,
ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ,
ਤੋ ਕੜੀਏ ਜੇ ਹੋਵੇ ਬਾਹਰ,
ਭਾਈ ਤਾਂ ਕੜੀਏ ਝੂਰ ਨਾ ਕਰੀਏ ਜੇ ਪਰਮਾਤਮਾ ਦੇ ਹੁਕਮ ਤੋਂ ਬਾਹਰ ਕੁਝ ਹੁੰਦਾ ਹੋਵੇ।
ਤੋ ਕੜੀਏ ਜੇ ਵਿਸਰੈ ਨਰ ਹਰ,
ਤਾਂ ਕੜੀਏ ਝੂਰ ਨਾ ਕਰੀਏ ਜੇਕਰ ਨਰ ਹਰ ਨਰਾਂ ਦੇ ਹਰੇ ਭਰੇ ਕਰਨ ਵਾਲਾ ਪਰਮਾਤਮਾ ਵਿਸਰੇ ਭੁੱਲ ਜਾਵੇ।
ਤੋ ਕੜੀਏ ਜੇ ਦੂਜਾ ਭਾਈ,
ਤਾਂ ਝੂਰ ਨਾ ਕਰੀਏ, ਕੜੀਏ ਨਾਮ ਝੂਰ ਦਾ ਹੁੰਦਾ, ਜੇਕਰ ਹਿਰਦੇ ਵਿਚ ਦੂਜਾ ਭਾਈ ਦਵੈਤ ਪਾ ਆ ਜਾਵੇ, ਉਹ ਫਿਰ ਪਛਤਾਵਾ ਕਰਨ ਵਾਲੀ ਗੱਲ ਹੈ ਵੀ ਦਵੈਸ਼ ਕਿਉਂ ਆ ਗਈ ਮੇਰੇ ਹਿਰਦੇ ਚ।
ਕਿਆ ਕੜੀਏ ਜਾਂ ਰਹਿਆ ਸਮਾਏ,
ਪਰਮਾਤਮਾ ਸਾਰੀ ਥਾਂ ਸਮਾ ਰਿਹਾ ਤੇ ਫਿਰ ਕਿਆ ਕੀ ਕੜੀਏ ਝੂਰ ਨਾ ਕੀ ਹੈ ਫਿਰ।
ਮਾਇਆ ਮੋਹ ਕੜੇ ਕੜ ਪਚਿਆ,
ਇਹ ਭਾਈ ਜੀ ਮਾਇਆ ਦੇ ਮੋਹ ਸਨੇਹ ਕਰਕੇ ਵਿਅਰਥ ਹੀ ਕੜੇ ਕੜ ਝੂਰ ਝੂਰ ਕੇ ਈਰਖਾ ਨਰਕ ਦੀ ਅੱਗ ਚ ਪਚਿਆ ਸੜਦਾ ਰਹਿੰਦਾ ਹੈ, ਜਾਂ ਮਾਇਆ ਦੇ ਮੋਹ ਕਾਰਨ ਜੀਵ ਕੜੇ ਬੰਧਨਾਂ ਵਿਚ ਜਕੜਿਆ ਹੋਇਆ ਕੜਿਆ ਹੋਇਆ ਕੜ ਦੁਖੀ ਹੁੰਦਾ ਹੈ ਅਤੇ ਪਚਿਆ ਕ੍ਰੋਧ ਈਰਖਾ ਕਰਕੇ ਇਹ ਫਿਰ ਰਿਜਦਾ ਸੜਦਾ ਰਹਿੰਦਾ ਹੈ।
ਬਿਨ ਨਾਵੈ ਭ੍ਰਮ 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 ਖਪਿਆ,
ਪਰਮਾਤਮਾ ਦੇ ਨਾਮ ਤੋਂ ਬਿਨ ਬਗੈਰ ਜੀਵ ਭ੍ਰਮ ਭਰਮ ਕਰਕੇ ਭ੍ਰਮ ਭਰਮਾਇਆ ਹੋਇਆ ਭਰਮ ਦਾ ਜੂਨਾਂ ਦੇ ਭ੍ਰਮ ਭਰਮਦਾ ਰਹਿੰਦਾ ਹੈ ਅਤੇ ਇਸ ਕਰਕੇ ਫਿਰ ਵਿਕਾਰਾਂ ਦੇ ਵਿਚ ਖਪਿਆ ਖਪਦਾ ਖਚਿਤ ਹੁੰਦਾ ਰਹਿੰਦਾ ਹੈ।
ਰਹਾਉ
ਫਸਾਈ ਦੇ ਕੇ ਫਰਮਾਉਂਦੇ ਆ ਜੇ,
ਤੋ ਕੜੀਏ ਜੇ ਦੂਜਾ ਕਰਤਾ,
ਇਹ ਭਾਈ ਤਾਂ ਕੜੀਏ ਝੂਰ ਨਾ ਕਰੀਏ ਜੇਕਰ ਕਰਤਾ ਪੁਰਖ ਤੋਂ ਬਿਨਾਂ ਹੋਰ ਕੋਈ ਕਰਤਾ ਹੋਵੇ, ਵੀ ਲੋ ਜੀ ਰੱਬ ਤੇ ਬਿਨਾਂ ਫਲਾਨੇ ਨੇ ਕਰਤਾ ਤਾਂ ਝੂਰੀਏ, ਇਹ ਤਾਂ ਉਹਦੇ ਹੁਕਮ ਚ ਹੋ ਰਿਹਾ ਹੈ।
ਤੋ ਕੜੀਏ ਜੇ ਦੂਜਾ ਕਰਤਾ,
ਇਹ ਭਾਈ ਤੋ ਤਾਂ ਹੀ ਕੜੀਏ ਝੂਰ ਨਾ ਕਰੀਏ ਜੇਕਰ ਕਰਤਾ ਪੁਰਖ ਤੋਂ ਬਿਨਾਂ ਦੂਜਾ ਜਣੀ ਹੋਰ ਕੋਈ ਕਰਤਾ ਹੋਵੇ।
ਤੋ ਕੜੀਏ ਜੇ ਅਨਿਆਇ ਕੋ ਮਰਤਾ,
ਤੇ ਫਿਰ ਤਾਂ ਵੀ ਕੜੀਏ ਝੂਰ ਨਾ ਕਰੀਏ ਜੇ ਕੋਈ ਮਨੁੱਖ ਅਨਿਆਇ ਬੇਇਨਸਾਫੀ ਅਧਰਮ ਦਾ ਮਰਤਾ ਮਰਦਾ ਹੋਵੇ, ਭਾਵ ਉਹ ਜੀਵਾਂ ਦੀ ਕਰਨੀ ਅਨੁਸਾਰ ਸਾਰਾ ਫਲ ਦਿੰਦਾ, ਇਸ ਕਰਕੇ ਝੂਰ ਨਾ ਕਿਸ ਗੱਲ ਦਾ, ਆਪਣੇ ਕੀਤੇ ਹੋਏ ਦਾ ਫਲ ਹੈ।
ਤੋ ਕੜੀਏ ਜੇ ਕਿਛ ਜਾਣ ਨਾਹੀ,
ਤਾਂ ਵੀ ਝੂਰ ਨਾ ਹੁੰਦਾ ਹੈ ਜੇ ਕਈ ਵੀ ਉਹ ਅਣਜਾਣ ਬੰਦੇ ਨੇ ਜੀ ਆਹ ਕਰ ਦਿੱਤਾ, ਝੂਰ ਨਾ ਹੁੰਦਾ ਤੇ ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ ਤੇ ਉਹਦਾ ਤਾਂ ਹੀ ਕੜੀਏ ਝੂਰ ਨਾ ਕਰੀਏ ਜੇ ਉਹ ਪ੍ਰਭੂ ਕੁਛ ਕੁਝ ਜਾਣੇ ਜਾਣਦਾ ਨੀ, ਵੀ ਅਣਜਾਣਪਣੇ ਚ ਰੱਬ ਨੇ ਕਰਤਾ ਜੀ, ਇਹ ਉਹ ਤਾਂ ਅੰਤਰਜਾਮੀ ਹੈ।
ਕਿਆ ਕੜੀਏ ਜਾਂ ਭਰਪੂਰ ਸਮਾਹੀ,
ਜਦੋਂ ਸਭ ਥਾਂ ਭਰਪੂਰ ਲਵਾ ਲਵ ਪੂਰਨ ਹੋ ਕੇ ਸਮਾਈ ਸਮਾ ਰਿਹਾ ਵਿਆਪਕ ਹੋ ਰਿਹਾ ਤਾਂ ਫਿਰ ਕਿਆ ਕੜੀਏ ਝੂਰਨਾ ਕਿਸ ਗੱਲ ਦਾ ਹੈ।
ਤੋ ਕੜੀਏ ਜੇ ਕਿਸ ਹੋਏ ਨਿੰਘਾਣਾ,
ਇਹ ਭਾਈ ਤਾਂ ਹੀ ਕੜੀਏ ਝੂਰਨਾ ਕਰੀਏ ਜੇ ਪ੍ਰਭੂ ਵੱਲੋਂ ਕਿਸੇ ਨਾਲ ਕੋਈ ਕੁਝ ਟਿੰਗਾਣਾ ਧੱਕੇਬਾਜ਼ੀ ਹੋਈ ਹੁੰਦੀ ਨੰਗਾ, ਇਹ ਭਾਈ ਥੋੜੀ ਜਿਹੀ ਇਹ ਆਵਾਜ਼ ਇਹ ਤਾਲੂਆ ਸੰਕਾਰ ਹੋਣ ਕਰਕੇ ਥੋੜਾ ਜਿਹਾ ਔਖਾ ਹੁੰਦਾ ਬੋਲਣਾ, ਧਿਆਨ ਨਾਲ ਪਕਾਉਣਾ। ਹਾਂਜੀ।
ਤੋ ਕੜੀਏ ਜੇ ਭੂਲ ਰਹਿਆਣਾ,
ਤਾਂ ਹੀ ਕੜੀਏ ਝੂਰ ਨਾ ਕਰੀਏ ਜੇਕਰ ਪ੍ਰਭੂ ਭੂਲ ਭੁੱਲ ਕੇ ਕਿਸੇ ਨੂੰ ਰਹਿਆਣਾ ਦੁੱਖ ਦਿੰਦਾ ਹੋਵੇ, ਪਾਵੋ ਤਾਂ ਜੀਵਨ ਦੀ ਕਰਨੀ ਅਨੁਸਾਰ ਦੁੱਖ ਦਿੰਦਾ ਹੈ। ਇਸ ਕਰਕੇ ਦੁੱਖ ਸਾਡੇ ਆਪਣੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੇ ਜਿੰਨਦਾਤੇ ਦੀਏ, ਕਿਸ ਕੋ ਦੋਸ਼ ਦੇ ਤੂੰ ਪੁਰਾਣੀ, ਸੋ ਆਪਣਾ ਕੀਆ ਕਰਾਰਾ ਹੈ। ਇਸ ਕਰਕੇ ਝੂਰਨਾ ਕਿਸ ਗੱਲ ਦਾ ਹੈ? ਫਿਰ
ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ,
ਸਾਨੂੰ ਤਾਂ ਵੱਡੇ ਗੁਰੂਆਂ ਨੇ ਇਹੀ ਆ ਕੇ ਸੁਣਾਇਆ ਕਿਹਾ ਹੋਇਆ ਕਿ ਜੋ ਕੁਝ ਵੀ ਹੋ ਰਿਹਾ ਹੈ ਇਹ ਸਭ ਕੁਝ ਪਰਮਾਤਮਾ ਤੋਂ ਹੀ ਉਹਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ।
ਤਬ ਕਾੜਾ ਛੋੜ ਅਚਿੰਤ ਹਮ ਸੋਤੇ,
ਕਾੜਾ ਝੂਰਨਾ ਛੱਡ ਕੇ ਅਚਿੰਤ ਚਿੰਤਾ ਤੋਂ ਰਹਿਤ ਹੋ ਗਿਆ ਸੀ ਤਾਂ ਹਮ ਅਸੀਂ ਨਿਰਵਿਕਲ ਸਮਾਧੀ ਦੇ ਅੰਦਰ ਸੋਤੇ ਬਿਰਾਜਮਾਨ ਹੋ ਗਏ, ਚਿੰਤਾਵਾਂ ਤੋਂ ਰਹਿਤ ਹੋ ਕੇ ਸੁੱਤੇ ਭਾਵ ਭਾਵ ਬੇਫਿਕਰ ਹੋਏ ਹਾਂ।
ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ,
ਹੇ ਮੇਰੇ ਪ੍ਰਭੂ ਇੱਕ ਤੂੰ ਹੀ ਠਾਕੁਰ ਮਾਲਕ ਹੈ ਸਭ ਦਾ, ਸਭ ਤੇਰੇ ਸੇਵਕ ਹਨ।
ਜੋ ਭਾਵੈ ਤਿਉ ਕਰਹਿ ਨਿਬੇੜਾ,
ਤੈਨੂੰ ਪਾਉਂਦਾ ਤਿਵੇਂ ਸਭ ਜੀਵਾਂ ਦਾ ਨਿਬੇੜਾ ਕਰਦਾ ਹੈ ਕਰਮਾਂ ਦਾ।
ਦੁਤੀਆ ਨਾਸਤ ਇੱਕ ਰਹਿਆ ਸਵਾਇ,
ਇੱਕ ਜਿਵੇਂ ਉਹ ਸ਼ਾਸਤਰਾਂ ਦੀ ਕਹਿ ਏਕ ਬ੍ਰਹਮ ਦੁਤੀਆ ਨਾਸਤ, ਉਹ ਭਾਵ ਲੈਂਦੇ ਹੈ ਕਿ ਬ੍ਰਹਮ ਗਿਆਨੀ ਦੀ ਐਸੀ ਦ੍ਰਿਸ਼ਟੀ ਹੋ ਜਾਂਦੀ ਹੈ ਕਿ ਤੇ ਤੋਂ ਬਿਨਾਂ ਦੁਤੀਆ ਦੂਸਰਾ ਸਭ ਸੰਸਾਰ ਨੂੰ ਨਾਸਤ ਨਾਸਵਾਨ ਜਾਣਦਾ ਹੈ, ਇੱਕ ਤੂੰ ਹੀ ਸਰਵ ਥਾਵਾਂ ਦੇ ਵਿੱਚ ਸਮਾ ਰਿਹਾ ਹੈ ਮਿਲ ਰਿਹਾ ਹੈ।
ਰੱਖੋ ਪੈਜ ਨਾਨਕ ਸਰਣਾਏ,
ਸਤਿਗੁਰੂ ਜੀ ਕਥਨ ਕਰਦੇ ਹੇ ਪ੍ਰਭੂ ਅਸੀਂ ਤੁਹਾਡੀ ਸਰਣਾਏ ਸਰਨ ਵਿੱਚ ਆਏ ਹਾਂ, ਸਰਨ ਜਮਾਂ ਆਏ, ਤੇ ਇਹਦੇ ਵਿੱਚੋਂ ਨਾਣੇ ਦੇ ਨਾਲ ਜਿਹੜਾ ਕੰਨਾ ਲੱਗਿਆ ਹੋਇਆ ਇਹਦੀ ਜੋ ਐੜਾ ਲਾਈ ਦੀ ਹੈ ਵਿਆਕਰਨ ਅਨੁਸਾਰ ਤੇਰੀ ਸਰਨ ਵਿੱਚ ਆਏ ਹਾਂ, ਇਸ ਪ੍ਰਕਾਰ ਇਹਦਾ ਅਰਥ ਗਣ ਜਾਏਗਾ। ਸੋ ਤੁਸੀਂ ਸਾਡੀ ਪੈਜ ਇੱਜ਼ਤ ਰੱਖਣਾ ਕਰੋ ਮਹਾਰਾਜ।
ਪੈਰੋ ਮਹੱਲਾ ਪੰਜਵਾ,
ਪੈਰੋਂ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਦਾ ਅੰਮ੍ਰਿਤ ਬਚਨ ਹੈ ਜੀ।
ਬਿਨ ਬਾਜੇ ਕੈਸੋ ਨਿਰਤਕਾਰੀ,
ਇਸ ਸ਼ਬਦ ਦੇ ਵਿੱਚ ਅਨੇਕਾਂ ਦ੍ਰਿਸ਼ਟਾਂਤ ਦੇ ਕੇ ਕਥਨ ਕਰਦੇ ਆ ਕਿ ਨਾਮ ਤੋਂ ਬਿਨਾਂ ਕਿਸੇ ਦੀ ਕਲਿਆਣ ਨਹੀਂ ਹੋ ਸਕਦੀ, ਜਿਵੇਂ ਆਹ ਕੰਮ ਇਹ ਤੋਂ ਬਿਨਾਂ ਨਹੀਂ ਹੋ ਸਕਦਾ, ਆਹ ਕੰਮ ਇਹ ਤੋਂ ਬਿਨਾਂ ਨਹੀਂ ਹੋ ਸਕਦਾ, ਇਉਂ ਨਾਮ ਤੋਂ ਬਿਨਾਂ ਕਲਿਆਣ ਨਹੀਂ ਹੋਣੀ, ਇਹ ਭਾਵ ਹੈ ਜੀ। ਦੁਬਾਰੇ ਬੋਲੋ ਜੀ।
ਬਿਨ ਬਾਜੇ ਕੈਸੋ ਨਿਰਤਕਾਰੀ,
ਜਿਹੜੇ ਨੱਚਣ ਵਾਲੇ ਨੇ ਬਾਜਿਆਂ ਦੀ ਤਾਲ ਦੇ ਨਾਲ ਨੱਚਦੇ ਆ ਉਹ, ਤੇ ਇਸ ਕਰਕੇ ਬਾਜੇ ਬੱਜੇ ਤੋਂ ਤਾਲ ਪੂਰਨ ਤੋਂ ਬਿਨ ਬਗੈਰ ਕੋਈ ਕਹਿੰਦੇ ਕਿਸ ਪ੍ਰਕਾਰ ਕਿਹੋ ਜਿਹੀ ਨਿਰਤਕਾਰੀ ਨਾਚ ਕਰ ਸਕਦੀ ਹੈ, ਨੱਚਣ ਵਾਲੀਆਂ ਹੁੰਦੀਆਂ ਜਿਹੜੀਆਂ ਕਿਵੇਂ ਨੱਚ ਸਕਦੀ ਹੈ, ਤੇ ਇਸ ਕਰਕੇ ਤੇ ਭਾਵ ਕਿ ਬਾਜੇ ਤੋਂ ਬਗੈਰ ਨੱਚ ਨਹੀਂ ਉਹ ਨੱਚਣਾ ਫਬਦਾ ਨਹੀਂ ਹੈ। ਅੱਗੇ ਦੱਸਦੇ ਨੇ
ਬਿਨ ਕੰਠ ਹੈ ਕੈਸੇ ਗਾਵਨਹਾਰੀ,
ਕੰਠ ਗਲੇ ਤੋਂ ਬਿਨ ਬਗੈਰ ਗਾਵਨਹਾਰੀ ਗਾਉਣ ਵਾਲੀ ਤੇ ਉਹ ਕੈਸੇ ਕਿਸ ਪ੍ਰਕਾਰ ਗਾ ਸਕਦੀ ਹੈ, ਭਾਵ ਨਹੀਂ ਗਾ ਸਕਦੀ, ਇਹ ਦਰਸ਼ਨਾਂ ਦਿੱਤੇ ਹੈ। ਬਿਨ ਬਾਜੇ ਕੈਸੋ ਨਿਰਤਕਾਰੀ, ਤੇ ਕਹਿੰਦੇ ਇਸੇ ਪ੍ਰਕਾਰ ਪਰਮਾਤਮਾ ਦੇ ਨਾਮ ਰੂਪੀ ਬਾਜੇ ਤੋਂ ਬਿਨਾਂ ਕੋਈ ਵੀ ਸ਼ਾਸਤਰ ਗਿਆਨ ਦਾ ਨਿਰਣਾ ਕਿਵੇਂ ਕਰ ਸਕਦਾ, ਭਾਵ ਨਹੀਂ ਕਰ ਸਕਦਾ। ਬਿਨ ਕੰਠੇ ਕੈਸੇ ਗਾਵਨਹਾਰੇ, ਸ਼ਰਧਾ ਰੂਪੀ ਕੰਠ ਤੋਂ ਬਿਨਾਂ ਕੋਈ ਵੀ ਜਿੰਦ ਪ੍ਰਭੂ ਦੇ ਜਸ ਨੂੰ ਕਿਵੇਂ ਗਾ ਸਕੇਗੀ, ਭਾਵ ਨਹੀਂ ਗਾ ਸਕਦੀ ਹੈ, ਇਹ ਅੰਤਰੀ ਭਾਵ ਇਸ ਦੇ। ਤੇ ਜਿਹੜਾ ਬਿਨ ਕੰਠੇ ਕੈਸੇ ਗਾਵਨਹਾਰੀ ਤੱਕ,
ਜੀਲ ਬਿਨਾਂ ਕੈਸੇ ਬੱਜੈ ਰਬਾਬ,
ਜੀਲ ਤਾਰ ਦਾ ਨਾਮ ਹੈ ਤੇ ਉਹ ਤੰਦੀ ਤੋਂ ਬਿਨ ਬਗੈਰ ਰਬਾਬ ਕੈਸੇ ਕਿਰਫ ਕਿਸ ਪ੍ਰਕਾਰ ਬਾਜੇ ਬੱਜ ਸਕਦੀ ਹੈ। ਇਹ ਜੀਲ ਤੇ ਰਬਾਬ ਦੋ ਚੀਜ਼ਾਂ ਆ ਗਈਆਂ ਨਾ, ਇਹ ਜੀਲ ਹੈ ਸਾਜ ਜਿਹੜਾ ਹੈ ਨਾ ਉਹਦੀ ਸਾਜ ਦੀ ਛੋਟੀ ਤਾਰ ਹੁੰਦੀ ਹੈ ਜਿਹਦਾ ਸੁਰ ਉੱਚਾ ਅਤੇ ਤਿੱਖਾ ਹੁੰਦਾ ਹੈ, ਇਹਨੂੰ ਫਾਰਸੀ ਦੇ ਵਿੱਚ ਜੀਰ ਕਹਿੰਦੇ, ਆਪਾਂ ਪੰਜਾਬੀ ਚ ਜੀਲ ਕਹਿੰਦੇ ਹਾਂ, ਇਹ ਭਾਸ਼ਾ ਦਾ ਅੰਤਰ ਸਮਝਣਾ ਕੁਛ, ਉਹਨੂੰ ਪੰਜਾਬੀ ਜੀਲ ਕਹੀਦਾ। ਰਬਾਬ ਇੱਕ ਪ੍ਰਕਾਰ ਦਾ ਵਜਾਉਣ ਵਾਲਾ ਸਾਜ ਹੈ, ਜੇ ਸਾਜ ਨੂੰ ਕੁਝ ਬਦਲ ਕੇ ਛੇ ਤਾਰਾਂ ਵਾਲਾ ਰਬਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਣਾਇਆ ਸੀ, ਥੋੜਾ ਬਦਲਾਅ ਲਿਆਂਦਾ ਉਹਦੇ ਵਿੱਚ, ਭਾਈ ਮਰਦਾਨਾ ਇਸ ਨੂੰ ਵਜਾਉਂਦਾ ਰਿਹਾ। ਭਾਈ ਮਰਦਾਨੇ ਜੀ ਦਾ ਇਹ ਸਾਜ ਬਹੁਤ ਪਿਆਰਾ ਸਾਜ ਸੀ, ਇਸ ਕਰਕੇ ਉਹਨਾਂ ਦੀ ਵੰਸ਼ ਨੂੰ ਰਬਾਬੀ ਨਾਮ ਪੈ ਗਿਆ। ਸੰਗੀਤ ਵਿੱਚ ਇਸ ਦਾ ਨਾਮ ਰਾਵਣ ਬੀਣਾ ਕਹਿੰਦੇ, ਇਹਨਾਂ ਨੂੰ ਇਹਦਾ ਜਿਹੜਾ ਪੁਰਾਣਾ ਨਾਮ ਹੈ ਨਾ ਰਾਵਣ ਬੀਣਾ ਐਸਾ ਹੈ। ਇਹਦੇ ਦੋ ਭੇਦ ਨੇ, ਇੱਕ ਨਿਬੰਧ ਜਿਸ ਦੇ ਤੰਦਾਂ ਦੇ ਬੰਧ ਸੁਰਾਂ ਦੇ ਚਿੰਨ ਉਹਦੇ ਲਈ ਬੰਧੇ ਹੋਣ, ਦੂਜਾ ਅਨਬੰਧ ਜਿਹਦੇ ਬੰਧ ਨਾ ਹੋਣ। ਤੇ ਕਹਿੰਦੇ ਐਸਾ ਸੁਣਿਆ ਗਿਆ ਹੈ ਕਿ ਰਾਮਪੁਰ ਰਿਆਸ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਿਉਂਤ ਦਾ ਰਬਾਬ ਉਸੇ ਦੀ ਨਕਲ ਦਾ ਉੱਥੇ ਰੱਖਿਆ ਹੋਇਆ। ਸੋ ਇਸ ਪ੍ਰਕਾਰ ਇਹ ਜਿਹੜਾ ਪ੍ਰਮਾਣ ਦਿੱਤਾ ਹੈ, ਕਹਿੰਦੇ ਇਹ ਤੋਂ ਬਿਨਾਂ ਰਬਾਬ ਜਿਹੜੇ ਜੀਲ ਬਿਨਾਂ, ਦੁਬਾਰੇ ਬੋਲ ਦੋ ਜੀ,
ਜੀਲ ਬਿਨਾ ਕੈਸੇ ਬੱਜੈ ਰਬਾਬ,
ਜੀਲ ਤਾਰ ਤੰਦੀ ਤੋਂ ਬਿਨਾ ਬਗੈਰ ਰਬਾਬ ਕੈਸੇ ਕਿਸ ਪ੍ਰਕਾਰ ਬੱਜ ਸਕਦੀ ਹੈ, ਭਾਵ ਨਹੀਂ ਬੱਜ ਸਕਦੀ। ਇਸੇ ਤਰ੍ਹਾਂ ਪ੍ਰੀਤੀ ਰੂਪੀ ਜੀਲ ਤਾਰ ਤੋਂ ਬਿਨਾ ਸਰੀਰ ਜਾਂ ਮਨ ਰੂਪੀ ਰਬਾਬ ਕਿਵੇਂ ਬੱਜ ਸਕਦਾ? ਤੇ ਇਸ ਕਰਕੇ ਨਾ ਭਾਵ ਕੋਈ ਕਿਵੇਂ ਜਸ ਗਾ ਸਕਦਾ? ਪਰਮਾਤਮਾ ਦਾ ਨਹੀਂ ਗਾ ਸਕਦਾ, ਜੇ ਪ੍ਰੀਤੀ ਨਹੀਂ ਹੈ ਜਸ ਕੀ ਗਾਊਗਾ ਉਹ? ਇਹ ਪ੍ਰਮਾਣ ਦਿੱਤਾ।
ਨਾਮ ਬਿਨਾ ਬਿਰਥੇ ਸਭ ਕਾਜ,
ਇਸੇ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਗੈਰ ਸਾਰੇ ਕਾਜ ਬਿਰਥ ਨੇ, ਜਿਵੇਂ ਸਾਰੇ ਗਿਣੇ ਹਨ ਇਹ।
ਨਾਮ ਬਿਨਾ ਕਹੋ ਕੋ ਤਰਿਆ,
ਇਹ ਭਾਈ ਕਹੋ ਦੱਸੋ ਤਾਂ ਸਹੀ ਕਿ ਪਰਮਾਤਮਾ ਦੇ ਨਾਮ ਤੋਂ ਬਗੈਰ ਅੱਜ ਤੱਕ ਨਾਮ ਸਿਮਰਨ ਤੋਂ ਬਿਨਾਂ ਕੋਈ ਤਰਿਆ ਹੈ? ਕੋਈ ਮੁਕਤ ਹੋਇਆ? ਨਹੀਂ ਹੋਇਆ ਕੋਈ ਵੀ। ਕੋਈ ਵੀ ਮੁਕਤ ਨਹੀਂ ਹੋ ਸਕਦਾ ਨਾਮ ਤੋਂ ਬਿਨਾ।
ਬਿਨ ਸਤਿਗੁਰ ਕੈਸੇ ਪਾਰ ਪਰਿਆ,
ਸਤਿਗੁਰਾਂ ਤੋਂ ਬਿਨਾਂ ਕੋਈ ਸੰਸਾਰ ਸਮੁੰਦਰ ਤੋਂ ਪਾਰ ਲੰਘਿਆ ਹੋਵੇ, ਕਹਿੰਦੇ ਨਹੀਂ ਲੰਘ ਸਕਦਾ, ਪਾਰ ਨਹੀਂ ਲੰਘ ਸਕਦਾ। ਸਤਿਗੁਰੂ ਹਨ ਜਿਹੜੇ ਪਾਰ ਲੰਘਾਉਂਦੇ ਹਨ।
ਬਿਨ ਸਤਿਗੁਰ ਕੈਸੇ ਪਾਰ ਪਰਿਆ,
ਸਤਿਗੁਰਾਂ ਤੋਂ ਬਿਨ ਬਗੈਰ ਕੋਈ ਕੈਸੇ ਕਿਸ ਪ੍ਰਕਾਰ ਸੰਸਾਰ ਸਮੁੰਦਰ ਤੋਂ ਪਾਰ ਪਰਿਆ ਪਿਆ ਹੈ, ਭਾਵ ਕੋਈ ਵੀ ਪਾਰ ਨਹੀਂ ਹੋਇਆ ਹੈ।
ਰਹਾਉ
ਅਸਾਈ ਦੇ ਕੇ ਫਰਮਾਉਂਦੇ ਹੈ,
ਬਿਨ ਜਿਹਵਾ ਕਹਾ ਕੋ ਬਕਤਾ,
ਜੀਵ ਤੋਂ ਬਿਨ ਬਗੈਰ ਕੋਈ ਕਿੱਥੇ ਬਕਤਾ ਬੋਲ ਸਕਦਾ ਹੈ? ਬੋਲਣਾ ਤਾਂ ਜੀਵ ਨੇ, ਉਹ ਨਹੀਂ ਬੋਲ ਸਕਦਾ।
ਬਿਨ ਸਰਵਣਾ ਕਹਾ ਕੋ ਸੁਨਤਾ,
ਜਿਹੜਾ ਕੰਨੇ ਨਾ ਹੋਣ ਬੋਲਾ ਹੋਵੇ ਕੰਨਾਂ ਤੋਂ ਕੀ ਸੁਣੂਗਾ ਉਹ ਨਹੀਂ ਸੁਣ ਸਕਦਾ। ਇਸ ਤਰ੍ਹਾਂ ਬਿਨ ਜਿਹਵਾ ਕਹਾ ਕੋ ਬਕਤਾ, ਪ੍ਰੀਤ ਰੂਪ ਰਸਨਾ ਤੋਂ ਬਿਨਾਂ ਕੋਈ ਪ੍ਰਭੂ ਦੇ ਜਸ ਨੂੰ ਕਿਵੇਂ ਉਚਾਰਨ ਕਰ ਸਕਦਾ ਹੈ? ਭਾਵ ਨਹੀਂ ਉਚਾਰਨ ਕਰ ਸਕਦਾ। ਤੇ ਇਸ ਤਰ੍ਹਾਂ ਬਿਨ ਸਰਵਣਾ ਕਹਾ ਕੋ ਸੁਣਤਾ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨੇ ਨਹੀਂ ਹੈ, ਕਿਵੇਂ ਪਰਮਾਤਮਾ ਦੇ ਜਸ ਨੂੰ ਸੁਣ ਸਕਦਾ ਹੈ? ਭਾਵ ਉਹ ਨਹੀਂ ਸੁਣ ਸਕਦਾ। ਇਹ ਅੰਤਰੀ ਭਾਵ ਸਮਝਣਾ ਇਸ ਦਾ।
ਬਿਨ ਨੇਤਰਾ ਕਹਾ ਕੋ ਪੇਖੈ,
ਤੇ ਜਿਵੇਂ ਅੱਖਾਂ ਤੋਂ ਬਿਨ ਬਗੈਰ ਕੋਈ ਕਹਾ ਕਿੱਥੇ ਦੇਖ ਸਕਦਾ, ਭਾਵ ਨਹੀਂ ਦੇਖ ਸਕਦਾ। ਇਸੇ ਪ੍ਰਕਾਰ ਹੈ ਬਿਨ ਨੇਤਰਾ ਕਹਾਂ ਕੋ ਪੇਖੈ, ਕਿ ਕਿਸ ਪ੍ਰਕਾਰ ਵੈਰਾਗ ਵਿਵੇਕ ਰੂਪੀ ਨੇਤਰਾਂ ਤੋਂ ਬਿਨਾਂ ਵਾਹਿਗੁਰੂ ਦੇ ਸਰੂਪ ਨੂੰ ਕੀ ਵੇਖ ਸਕਦਾ, ਭਾਵ ਨਹੀਂ ਵੇਖ ਸਕਦਾ।
ਨਾਮ ਬਿਨਾ ਨਰ ਕਹੀ ਨਾ ਲਿਖੈ,
ਪਰਮਾਤਮਾ ਦੇ ਨਾਮ ਤੋਂ ਬਗੈਰ ਮਨੁੱਖ ਕੋਈ ਕਿਤੇ ਲੇਖੇ ਹਿਸਾਬ ਕਿਤਾਬ ਦੇ ਵਿੱਚ ਨਹੀਂ ਹੈ।
ਬਿਨ ਵਿਦਿਆ ਕਹਾ ਕੋਈ ਪੰਡਿਤ,
ਜਿਵੇਂ ਵਿਦਿਆ ਜਾਣੀ ਪੜ੍ਹਾਈ ਕੀਤੀ ਤੋਂ ਬਿਨਾਂ ਹੀ, ਪੜ੍ਹਾਈ ਤੋਂ ਕੋਈ ਕੀਤੀ ਨਹੀਂ ਹੈ, ਤੇ ਉਹ ਬਿਨ ਬਗੈਰ ਕਹਾਂ ਕੋਈ ਪੰਡਿਤ ਵਿਦਵਾਨ ਕਹਾ ਸਕਦਾ? ਉਹ ਹੋ ਹੀ ਨਹੀਂ ਸਕਦਾ, ਭਾਵ ਨਹੀਂ ਹੋ ਸਕਦਾ ਹੈ, ਕਿਵੇਂ ਕਹਾ ਸਕਦਾ?
ਬਿਨ ਅਮਰ ਕੈਸੇ ਰਾਜ ਮੰਡਿਤ,
ਜਿਵੇਂ ਕੋਈ ਅਮਰ ਹੈ, ਅਮਰ ਹੁਕਮ ਤੋਂ ਬਿਨਾਂ ਕੋਈ ਰਾਜਾ ਕੈਸੇ ਕਿਸ ਪ੍ਰਕਾਰ ਆਪਣੇ ਰਾਜ ਨੂੰ ਮੰਡਿਤ ਸਜਾ ਭੂਸ਼ਿਤ ਕਰ ਸਕਦਾ? ਨਹੀਂ ਕਰ ਸਕਦਾ। ਇਸੇ ਪ੍ਰਕਾਰ ਬਿੰਦ ਵਿਦਿਆ ਕਹਾਂ ਕੋਈ ਪੰਡਿਤ, ਇਸ ਵਾਰ ਬ੍ਰਹਮ ਵਿਦਿਆ ਤੋਂ ਬਿਨ ਬਗੈਰ ਪੰਡਿਤ ਪੰਡਾ ਭਾਵ ਬੁੱਧੀ ਆਤਮ ਸਰੂਪ ਦੇ ਵਿਚਾਰ ਵਾਲੀ ਕਿੱਥੇ ਹੋ ਸਕਦੀ ਹੈ? ਭਾਵ ਨਹੀਂ ਹੋ ਸਕਦੀ। ਤੇ ਇਸ ਕਰਕੇ ਨਾ ਬਿਨ ਅਮਰੇ ਕੈਸੇ ਰਾਜ ਮੰਡਿਤ, ਇੰਦਰੀਆਂ ਰੂਪੀ ਪਰਜਾ ਉੱਪਰ ਆਪਣਾ ਹੁਕਮ ਚਲਾਉਣ ਤੋਂ ਬਿਨਾਂ, ਇੰਦਰੀਆਂ ਨੂੰ ਆਪਣੇ ਅਧੀਨ ਕੀਤੇ ਤੋਂ ਬਿਨਾਂ ਕੋਈ ਸਰਵਣ ਮੰਨਣ ਨਿਧਿਆਸਨ ਰੂਪੀ ਰਾਜ ਸੰਘਾਸਨ ਨੂੰ ਕਿਵੇਂ ਮੰਡਿਤ ਸਜਾ ਭੂਸ਼ਿਤ ਕਿਵੇਂ ਕਰ ਸਕਦਾ? ਭਾਵ ਨਹੀਂ ਕਰ ਸਕਦਾ।
ਬਿਨ ਬੂਝੇ ਕਹਾ ਮਨ ਠਹਿਰਾਨਾ,
ਗੁਰਾਂ ਦੇ ਉਪਦੇਸ਼ ਨੂੰ ਸਮਝੇ ਤੋਂ ਬਗੈਰ ਕਹਾਂ ਕਿੱਥੇ ਇਹ ਜਿਹੜਾ ਮਨ ਠਹਿਰ ਸਕਦਾ ਹੈ? ਗੁਰਾਂ ਤੋਂ ਬਿਨਾਂ ਮਨ ਇਸਤਤ ਨਹੀਂ ਹੋ ਸਕਦਾ। ਕੁੰਭੇ ਬੱਧਾ ਜਲ ਰਿਹਾ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਿਹਾ, ਗੁਰ ਬਿਨ ਗਿਆਨ ਨਾ ਹੋਏ। ਇਹ ਕਿਹਾ
ਨਾਮ ਬਿਨਾ ਸਭ ਜਗ ਬੌਰਾਨਾ,
ਇਸੇ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਗੈਰ ਸਭ ਸਾਰਾ ਜਗ ਸੰਸਾਰ ਬੌਰਾਨਾ, ਨਾਮ ਝੱਲੇ ਦਾ ਹੁੰਦਾ, ਕਮਲੇ ਦਾ, ਕਮਲਾ ਹੋਇਆ ਫਿਰਦਾ ਹੈ।
ਬਿਨ ਬੈਰਾਗ ਕਹਾ ਬੈਰਾਗੀ,
ਹੇ ਭਾਈ ਤਰ ਤੀਬਰ ਤਰ ਤਮ ਬੈਰਾਗ ਤੋਂ ਬਿਨਾਂ ਕੋਈ ਕਹਾਂ ਕੀ ਬੈਰਾਗੀ ਬੈਰਾਗਵਾਨ ਹੋ ਸਕਦਾ ਹੈ? ਭਾਵ ਨਹੀਂ ਹੋ ਸਕਦਾ।
ਬਿਨ ਹੋ ਤਿਆਗ ਕਹਾ ਕੋ ਤਿਆਗੀ,
ਹੋ ਹੰਗਤਾਂ ਨੂੰ ਤਿਆਗਣ ਤੋਂ ਬਿਨ ਬਗੈਰ ਕੋ ਕੋਈ ਕਹਾਂ ਕਿ ਤਿਆਗੀ ਤਿਆਗ ਵਾਲਾ ਕਿਵੇਂ ਹੋ ਸਕਦਾ ਹੈ? ਭਾਵ ਨਹੀਂ ਹੋ ਸਕਦਾ। ਤਿਆਗੀ ਹੋਈ ਵਸਤੂ ਹੈ ਜਿਹੜੀ, ਉਹਦਾ ਵੀ ਤਿਆਗ ਕਰਨਾ, ਤਿਆਗ ਕਾ ਤਿਆਗ ਕਹਿੰਦੇ ਇਹਨਾਂ ਨੂੰ ਵਿਧਾਨ ਦੇ ਅੰਦਰ, ਤੇ ਹੰਕਾਰ ਤਿਆਗ ਕੇ ਉਸ ਤਿਆਗ ਦਾ ਹੰਕਾਰ ਵੀ ਤਿਆਗ ਦੇਣਾ, ਤੇ ਇਸ ਪ੍ਰਕਾਰ ਦੀ ਅਵਸਥਾ ਹੈ। ਤੇ ਉਹ ਸੁਣਿਆ ਗਿਆ ਵੀ ਸੰਤ ਗਿਆਨੀ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਸ਼ਾਂ ਦੇ ਦੇਹ ਕਾਲ ਦੇ ਸਮੇਂ ਉਹ ਕਿਤੇ ਕਥਾ ਕਰਦੇ ਸੀ। ਕਥਾ ਕਰਦੇ ਕਰਦੇ ਮਹਾਂਪੁਰਖਾਂ ਨੇ ਕਿਹਾ, ਕਹਿੰਦੇ ਹੈ ਕੋਈ ਐਸਾ ਭਗਤ ਜੋ ਮਾਇਆ ਤੇ ਰਹਿਤ, ਇਹੋ ਜਿਹਾ ਹੈ ਕੋਈ ਜਿਹੜਾ ਮਾਇਆ ਤੇ ਰਹਿਤ? ਉਹ ਮਹਾਤਮਾ ਵਿਚਾਰੇ ਸਿੱਧੇ ਸੁਭਾਅ ਵਾਲੇ, ਜੇ ਪੜ੍ਹੇ ਲਿਖੇ ਜ਼ਿਆਦਾ ਹੈ ਨਹੀਂ ਸੀ, ਉਹ ਮਾਇਆ ਨੂੰ ਹੱਥ ਨਹੀਂ ਸੀ ਲਾਉਂਦੇ। ਉੱਠ ਕੇ ਖੜੇ ਹੋ ਗਏ, ਕਹਿੰਦੇ ਜੀ ਦਾਸ ਹੈ। ਮਹਾਂਪੁਰਖ ਕਹਿੰਦੇ ਸੰਤ ਜੀ ਬਹਿ ਜਾਓ, ਇਹਦਾ ਨਾਂ ਹੀ ਮਾਇਆ ਹੈ। ਕੀ ਤਿਆਗਿਆ ਤੁਸੀਂ? ਇਹ ਤਿਆਗ ਦਾ ਹੰਕਾਰ ਤਾਂ ਲਈ ਫਿਰਦੇ ਹੋ ਤੁਸੀਂ, ਇਹਦਾ ਤਿਆਗ ਨਹੀਂ ਹੈ। ਹੰਗਤਾਂ ਨੂੰ ਤਿਆਗਣਾ ਹੀ ਇਹ ਵੱਡਾ ਤਿਆਗ ਹੈ। ਇਸ ਕਰਕੇ ਹਉ ਜਿਹੜੀ ਹੰਕਾਰ ਦਾ ਤਿਆਗ, ਫਿਰ ਉਹਦਾ ਤਿਆਗ ਕਾ ਵੀ ਤਿਆਗ ਕਰਨਾ, ਇਹੀ ਤਿਆਗ ਹੈ।
ਬਿਨ ਬਸ ਪੰਜ ਕਹਾ ਮਨ ਚੂਰੇ,
ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜੇ ਗਿਆਨ, ਜਿਹੜੇ ਗਿਆਨ ਇੰਦਰੀਏ ਨੇ, ਪੰਜ ਕਰਮ ਇੰਦਰੀਏ ਨੇ, ਇਹ ਆਪਣੇ ਬਸ ਅਧੀਨ ਕੀਤੇ ਤੋਂ ਬਿਨ ਬਗੈਰ ਕੋਈ ਆਪਣੇ ਮਨ ਦੀਆਂ ਵਾਸ਼ਨਾ ਨੂੰ ਕਹਾ ਕੀ ਚੂਰੇ ਚੂਰਨ ਭਾਵ ਮੇਟ ਸਕਦਾ, ਨਹੀਂ ਮੇਟ ਸਕਦਾ।
ਨਾਮ ਬਿਨਾ ਸਦ ਸਦ ਹੀ ਝੂਰੇ,
ਇਸ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਬਗੈਰ ਜੀਵ ਸਦ ਸਦ ਹਮੇਸ਼ਾ ਹਮੇਸ਼ਾ ਹੀ ਝੂਰੇ ਝੂਰਦਾ ਰਹਿੰਦਾ ਹੈ।
ਬਿਨ ਗੁਰ ਦੀਖਿਆ ਕੈਸੇ ਗਿਆਨ,
ਗੁਰਾਂ ਦੀ ਦੀਖਿਆ ਸਿੱਖਿਆ ਤੋਂ ਬਿਨ ਬਗੈਰ ਕਿਸ ਪ੍ਰਕਾਰ ਆਤਮ ਗਿਆਨ ਹੋ ਸਕਦਾ, ਭਾਵ ਨਹੀਂ ਹੋ ਸਕਦਾ।
ਬਿਨ ਵੇਖੇ ਕਹੋ ਕੈਸੋ ਧਿਆਨ,
ਦ੍ਰਿਸ਼ਟਾ ਰੂਪ ਪ੍ਰਭੂ ਨੂੰ ਵੇਖੇ ਤੋਂ ਬਿਨਾਂ ਬਗੈਰ ਕਹੋ ਦੱਸੋ ਤਾਂ ਸਹੀ ਕੈਸੇ ਇਸ ਪ੍ਰਕਾਰ ਧਿਆਨ ਲੱਗ ਸਕਦਾ, ਭਾਵ ਨਹੀਂ ਲੱਗਦਾ।
ਬਿਨ ਭੈ ਕਥਨੀ ਸਰਬ ਵਿਕਾਰ,
ਪਰਮਾਤਮਾ ਦੇ ਭੈ ਡਰ ਧਾਰਨ ਤੋਂ ਬਿਨ ਬਗੈਰ ਕਥਨੀ ਮੂੰਹੋਂ ਕਥੀਆਂ ਹੋਈਆਂ ਗੱਲਾਂ ਜਿਹੜੀਆਂ ਉਹ ਸਾਰੀਆਂ ਵਿਕਾਰ ਰੂਪ ਹੀ ਹਨ, ਵਿਅਰਥ ਹਨ।
ਕਹੋ ਨਾਨਕ ਦਰ ਕਾ ਵਿਚਾਰ,
ਕਥਨ ਕਰਦੇ ਕਿ ਅਸੀਂ ਇਸ ਪ੍ਰਕਾਰ ਵਾਹਿਗੁਰੂ ਪਰਮਾਤਮਾ ਦੇ ਦਰ ਦੁਆਰੇ ਦਾ ਵਿਚਾਰ ਨਿਰਣਾ ਕਰਕੇ ਦੱਸਣਾ ਕੀਤਾ ਹੈ। ਹੇ ਗੁਰਸਿੱਖੋ,
ਭੈਰੋ ਮਹੱਲਾ ਪੰਜਵਾਂ,
ਭੈਰੋ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ ਜੀ ਅੱਗੇ।
ਹਉਮੈ ਰੋਗ ਮਾਨੁਖ ਕੋ ਦੀਨਾ,
ਹੁਣ ਹਉਮੈ ਦੀ ਵਿਆਖਿਆ ਕਰਨ ਲੱਗੇ ਨੇ ਵੀ ਹਉਮੈ ਜਿਹੜੀ ਹੈ, ਹੰਗਤਾ ਜਿਹੜੀ ਹੈ, ਸੰਸਾਰ ਜਿਹੜਾ ਹੈ, ਤੇ ਇਹ ਸੰਸਾਰ ਹੈ ਤਾਂ ਤਮਾਸ਼ੇ ਦੀ ਨਿਆਈ ਹੈ ਭਾਈ। ਸੰਸਾਰ ਦੇ ਤਮਾਸ਼ੇ ਪਰਮਾਤਮਾ ਨੇ ਜੀਵ ਨੂੰ ਤਾਂ ਪਰਖਣ ਵਾਸਤੇ ਹਉਮੈ ਹੰਕਾਰ ਦਾ ਰੋਗ ਲਾ ਦਿੱਤਾ, ਬਿਮਾਰੀ ਲਾ ਦਿੱਤੀ ਹੈ। ਇਸ ਕਰਕੇ ਮਨੁੱਖ ਇਹ ਦੀਨਾ ਦੇਣਾ ਕੀਤਾ ਮਨੁੱਖ ਨੂੰ, ਹਉਮੈ ਦਾ ਰੋਗ ਦਿੱਤਾ ਹੈ।
ਕਾਮ ਰੋਗ ਮੈਗਲ ਬਸ ਦੀਨਾ,
ਕਾਮ ਰੂਪੀ ਰੋਗ ਜਿਹੜਾ ਹਾਥੀ ਨੂੰ ਦੇ ਦਿੱਤਾ, ਤੇ ਹਾਥੀ ਨੂੰ ਆਪਣੇ ਬਸ ਅਧੀਨ ਕਾਮ ਨੇ ਕਰ ਲਿਆ, ਲੈਣਾ ਕੀਤਾ। ਭਾਵ ਕੀ ਹੈ, ਹਾਥੀ ਖਾਸ ਕਰਕੇ ਕਾਮ ਦੇ ਅਧੀਨ ਰਹਿੰਦਾ। ਹਾਥੀ ਨੂੰ ਜਿਹੜੇ ਫੜਨ ਵਾਲੇ ਨੇ ਡੂੰਘਾ ਟੋਆ ਪੱਟ ਲੈਂਦੇ ਨੇ ਜ਼ਮੀਨ ਵਿੱਚ, ਕਾਨਿਆਂ ਦੀ ਛੱਤ ਪਾ ਦਿੰਦੇ ਨੇ, ਉਹਦੇ ਉੱਤੇ ਹਲਕੀ ਹਲਕੀ ਮਿੱਟੀ ਪਾਣੀ ਛਿੜਕੇ ਘਾਹ ਲਾ ਕੇ ਉਹਨੂੰ ਪਾਣੀ ਦਿੰਦੇ ਰਹਿੰਦੇ ਨੇ। ਜਦੋਂ ਘਾਹ ਬਾਕੀ ਦੇ ਘਾਹ ਨਾਲ ਮਿਲ ਜਾਵੇ, ਫਿਰ ਕਾਗਜ਼ਾਂ ਦੀ ਹਥਨੀ ਬਣਾ ਕੇ ਉੱਥੇ ਖੜੀ ਕਰ ਦਿੰਦੇ ਆ। ਉਹ ਜਦੋਂ ਕਾਮ ਵਾਸਨਾ ਦੇ ਅਧੀਨ ਹੋ ਕੇ ਆਉਂਦਾ, ਉਹ ਕਾਨਿਆਂ ਦੀ ਛੱਤ ਹੈ, ਦੜਮ ਦੇ ਕੇ ਟੋਚ ਡਿੱਗ ਜਾਂਦਾ, ਕਈ ਦਿਨ ਭੁੱਖਾ ਰੱਖਦੇ ਨੇ, ਫਿਰ ਉਹਨੂੰ ਅੰਕਸ ਮਾਰ ਮਾਰ ਕੇ ਬੁਰਾ ਹਾਲ ਕਰ ਦਿੰਦੇ ਨੇ, ਅੱਖਾਂ 'ਚ ਸੰਧੂਰ ਪਾ ਦਿੰਦੇ ਨੇ, ਅਤੇ ਫਿਰ ਉਹਨੂੰ ਜਦੋਂ ਲਲੜੀਆਂ ਕੱਢਦਾ ਭੁੱਖਾ ਰੱਖਿਆ ਹੋਇਆ, ਫਿਰ ਉਹਨੂੰ ਆਪਣੇ ਅਧੀਨ ਕਰਦੇ, ਜਿਵੇਂ ਉਹ ਕਹਿੰਦੇ ਉਕਣੇ ਡਰਦਾ ਮਾਰਾ ਕਰਦਾ ਵੀ ਮੁੜ ਕੇ ਟੋਏ 'ਚ ਨਾ ਸਿੱਟ ਦੇਣ ਕਿਤੇ। ਇਸ ਕਰਕੇ ਇਸ ਰੋਗ ਨੇ ਅਤੇ ਕਾਮ ਨੇ ਉਹਨੂੰ ਆਪਣੇ ਅਧੀਨ ਕਰ ਲਿਆ, ਸਾਰੀ ਜ਼ਿੰਦਗੀ ਕੁੰਡੇ ਸਹਾਰਦਾ ਤੇ ਅਧੀਨਗੀ ਦੇ ਵਿੱਚ ਰਹਿੰਦਾ ਹੈ।
ਦ੍ਰਿਸ਼ਟ ਰੋਗ ਪਚ ਮੋਏ ਪਤੰਗਾ,
ਤੇ ਦੀਵੇ ਦੀ ਲਾਟ ਨੂੰ ਦੇਖਣ ਕਰਕੇ ਪਤੰਗਾ, ਉਹ ਕਹਿੰਦਾ ਵੀ ਬੜੀ ਚੌਂਕਦੀ ਹੈ, ਸੁੱਖ ਹੋਊਗਾ, ਇਹਨੂੰ ਮੈਂ ਜੱਫਾ ਮਾਰ ਲਾਂ। ਉਹ ਜਦੋਂ ਜਾਂਦਾ, ਅੱਬਲਾਂ ਤਾਂ ਸੜਕੇ ਸਵਾਹ ਹੀ ਹੋ ਜਾਂਦਾ, ਨਹੀਂ ਖੰਭ ਸੜ ਜਾਂਦੇ ਨੇ, ਹੇਠਾਂ ਡਿੱਗ ਜਾਂਦਾ, ਕੀੜੀਆਂ ਹੀ ਖਾ ਜਾਂਦੀਆਂ ਨੇ ਉਸ ਨੂੰ। ਇਹ ਰੋਗ ਜਿਹੜਾ ਸੀ ਦ੍ਰਿਸ਼ਟ ਰੋਗ ਸੀ, ਅੱਖਾਂ ਦਾ ਵਿਸ਼ਾ ਸੀ ਉਸ ਨੂੰ, ਇਹਦੇ ਚ ਪਚ ਗਿਆ, ਸੜ ਗਿਆ ਹੈ ਪਤੰਗ।
ਦ੍ਰਿਸ਼ਟ ਰੋਗ ਪਚ ਮੋਏ ਪਤੰਗ,
ਦੀਵੇ ਦੀ ਲਾਟ ਨੂੰ ਦ੍ਰਿਸ਼ਟ ਦੇਖਣ ਦੇ ਰੋਗ ਵਿੱਚ ਪਤੰਗਾ ਪਚ ਸੜ ਕੇ ਮੋਏ ਮਰਦਾ ਹੈ, ਇਸ ਪਤੰਗ ਸੜ ਗਿਆ ਉਹ।
ਨਾਦ ਰੋਗ ਖਪ ਗਏ ਕੁਰੰਗਾ,
ਸ਼ਬਦ ਦੇ ਰੋਗ ਕਰਕੇ ਕੁਰੰਗ ਹਿਰਨ ਜਿਹੜਾ ਘੰਡੇ ਹੇੜੇ ਦਾ ਸ਼ਬਦ ਹੀ ਹੈ ਨਾ ਜੋ ਸੁਣ ਕੇ, ਤੇ ਉਹ ਅਧੀਨ ਹੋ ਜਾਂਦਾ ਹੈ।
ਜੋ ਜੋ ਦਿਸੈ ਸੋ ਸੋ ਰੋਗੀ,
ਇਹ ਇੱਕ ਇੱਕ ਮਿਰਗ ਮੀਨ ਪ੍ਰੰਗ ਪਤੰਗ ਕੁੰਚਰ ਏਕ ਦੁੱਖ ਵਿਨਾਸ਼, ਤੇ ਜਿਹੜੇ ਹੁਣ ਪੰਜ ਦੁੱਖ ਨੇ ਜਿਹਦੇ, ਉਹਦਾ ਕੀ ਆਸ ਹੈ ਭਾਈ? ਤੇ ਇਸ ਕਰਕੇ ਜਿਹੜਾ ਨਾ, ਜੋ ਜੋ ਦਿਸੈ ਸੋ ਸੋ ਰੋਗੀ, ਜੋ ਜੋ ਵੀ ਦੀਂਦਾ ਸਭ ਰੋਗ ਦੇ ਭਰੇ ਹੋਏ ਨੇ, ਉਹੀ ਰੋਗੀ ਹੈ। ਕੋਈ ਕਿਸੇ ਚੀਜ਼ ਦਾ ਰੋਗੀ ਹੈ, ਕੋਈ ਕਿਸੇ ਦਾ ਹੈ।
ਰੋਗ ਰਹਿਤ ਮੇਰਾ ਸਤਿਗੁਰ ਜੋਗੀ।
ਤੇ ਕੋਈ ਕੰਨਾਂ ਦਾ ਰੋਗੀ, ਕੋਈ ਅੱਖਾਂ ਦਾ ਰੋਗੀ, ਕੋਈ ਹਉਮੈ ਦਾ ਰੋਗੀ, ਕੋਈ ਨਾਸਕਾ ਦਾ ਰੋਗੀ, ਕਹਿੰਦੇ ਇੱਕ ਰੋਗ ਤੋਂ ਰਹਿਤ, ਵਿਸ਼ਿਆਂ ਤੋਂ ਰਹਿਤ, ਮੇਰਾ ਸਤਿਗੁਰ ਜੋਗੀ ਹੈ। ਜੋਗੀ ਜੁੜਿਆ ਹੋਇਆ ਹੈ, ਜੋੜਨ ਵਾਲਾ ਮੇਰਾ ਸਤਿਗੁਰੂ ਹੀ ਹੈ, ਰੋਗਾਂ ਤੋਂ ਰਹਿਤ ਹੈ। ਤੇ ਗੁਰੂ ਜੀ ਆਪਣੇ ਸਿੱਖਾਂ ਨੂੰ ਵਿਕਾਰਾਂ ਤੇ ਰੋਗਾਂ ਤੋਂ ਰਹਿਤ ਕਰਨ ਵਾਲੇ ਹਨ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ ਆ ਜੀ,
ਜਿਹਵਾ ਰੋਗ ਮੀਨ ਗ੍ਰਸਿਆਨੋ।
ਤੇ ਜੀਵ ਦਾ ਜਿਹੜਾ ਰੋਗ ਹੈ ਮੀਨ ਮੱਛੀ ਨੂੰ, ਉਹਨੇ ਗ੍ਰਸ ਲਿਆ, ਭਾਵ ਕੀ ਉਹ ਕੁੰਡੀ ਨੂੰ ਆਟਾ ਲਾ ਦਿੰਦੇ ਜਾਂ ਮਾਸ ਦਾ ਲੋਥੜਾ ਜਾ ਉਹ ਫੜਦੇ ਆ। ਤੇ ਜਵਾਨ ਦੇ ਰੋਗ ਕਰਕੇ ਮੱਛੀ ਜਿਹੜੀ ਉਹ ਪਾਣੀ ਤੋਂ ਜਦਾ ਹੋ ਕੇ ਤੜਫਦੀ ਹੈ, ਦੇ ਬਗਾਨਾ ਮਾਸ ਖਾਣ ਦੇ ਲਾਲਚ ਵਿੱਚ ਆਪਣਾ ਮਾਸ ਵੀ ਗਵਾ ਬੈਠਦੀ ਹੈ।
ਵਾਸਨ ਰੋਗ ਭਵਰ ਬਿਨ ਸਾਨੋ।
ਫੁੱਲਾਂ ਦੀ ਵਾਸਨਾ ਕਰਕੇ, ਇਸ ਰੋਗ ਕਰਕੇ ਜਿਹੜਾ ਭਵਰ ਭੌਰ ਹੈ ਬਿਨ ਸਾਨੋ ਨਾਸ ਹੋ ਜਾਂਦਾ। ਪੰਕਤ ਫਾਦੇ ਪੰਖ ਮਹਾਂਮਧੁ ਗੁੰਫਿਆ, ਅੰਗ ਸੰਗ ਰੁਝਾਈ ਵਿਸਤੇ ਸੁੰਫਿਆ, ਇਸ ਪ੍ਰਕਾਰ ਉਹਦੀ ਹਾਲਤ ਹੋ ਜਾਂਦੀ ਹੈ। ਵਾਸਨਾ ਲੈਂਦਾ ਲੈਂਦਾ ਉਹ ਕਮਲ ਜਿਹੜਾ ਫੁੱਲ ਹੈ ਬੰਦ ਹੋ ਜਾਂਦਾ ਹੈ। ਤੇ ਤਰੇੜੇ ਹੋਏ ਫੁੱਲਾਂ ਨੂੰ ਮਾਲੀ ਆਉਂਦਾ ਹੈ ਸਵੇਰੇ ਸਵੇਰੇ ਸੂਰ ਚੜ੍ਹਨ ਤੋਂ ਪਹਿਲਾਂ, ਤੇ ਉਹ ਲੈ ਜਾਂਦਾ ਜਾ ਕੇ ਤੇਲ ਦੇ ਵਿੱਚ ਤਲ ਦਿੰਦਾ, ਵਿੱਚ ਪਕੌੜਿਆਂ ਦੀ ਤਰ੍ਹਾਂ ਤਲਿਆ ਜਾਂਦਾ। ਵਾਸਨਾ ਲੈਂਦਾ ਲੈਂਦਾ ਮਾਰਿਆ ਗਿਆ। ਇਸ ਪ੍ਰਕਾਰ ਫਿਰ, ਕਿਉਂਕਿ ਅਤਰ ਫਿਲੇਰ ਆਦਿ ਸੁਗੰਧਿਤ ਪਦਾਰਥਾਂ ਦੀ ਵਾਸਨਾ ਰੂਪੀ ਰੋਗ ਵੀ ਕਈਆਂ ਨੂੰ ਲੱਗਿਆ, ਉਹ ਹਰ ਵਕਤ ਸੁਗੰਧੀ ਲੈਂਦੇ ਰਹਿੰਦੇ ਹਨ।
ਹੇਤ ਰੋਗ ਕਾ ਸਗਲ ਸੰਸਾਰ।
ਇਹ ਸਾਰਾ ਸੰਸਾਰ ਜਗ ਦੇ ਜੀਵਾਂ ਦਾ ਹੇਤ ਕਾਰਨ ਹੈ, ਜਾਂ ਸਾਰੇ ਸੰਸਾਰ ਨੂੰ ਹੇਤ ਨਾ ਮੋਹ ਦਾ ਵੀ ਹੈ। ਮੋਹ ਦਾ ਰੋਗ ਤਾਂ ਫਿਰ ਸਾਰਿਆਂ ਨੂੰ ਲੱਗਿਆ ਹੈ, ਉਹ ਤੋਂ ਤਾਂ ਬਚਿਆ ਹੀ ਕੋਈ ਨਹੀਂ ਹੈ।
ਤ੍ਰਿਵਿਧ ਰੋਗ ਮਹਿ ਬਦੇ ਵਿਕਾਰ।
ਤ੍ਰਿਵਿਧ ਤੋਂ ਮਤਲਬ ਹੈ ਤਿੰਨ ਪ੍ਰਕਾਰ ਦੇ ਰੋਗ, ਜਿਹਦੇ ਸਾਰੇ ਵਿਕਾਰ ਵਧਦੇ ਹੈ, ਰਜੋ ਗੁਣ, ਸਤੋ ਗੁਣ, ਤਮੋ ਗੁਣ। ਤਿੰਨ ਪ੍ਰਕਾਰ ਦੇ ਰੋਗ ਸਾਰੀ ਦੁਨੀਆਂ ਨੂੰ ਲੱਗੇ ਨੇ। ਕਦੇ ਵਿਰਤੀ ਤਮੋ ਗੁਣ ਹੋ ਗਈ, ਤਮੋ ਗੁਣ ਦਾ ਰੋਗ ਲੱਗ ਗਿਆ, ਉਹਦੇ ਵਿੱਚ ਗਾਲੀ ਗਲੋਚ ਕਰਦਾ। ਤੇ ਜਦੋਂ ਬਿਰਤੀ ਰਜੋ ਗੁਣ ਹੋ ਗਈ ਤੇ ਲਾਲਚ ਕਰਦਾ, ਸਤੋ ਗੁਣ ਹੋ ਗਈ ਆਪਣੀ ਵਡਿਆਈ ਚ ਆਉਂਦਾ। ਇਹ ਰੋਗ ਸਭ ਨੂੰ ਲੱਗੇ ਹੋਏ ਹਨ, ਇਹ ਸਾਰੇ ਵਿਕਾਰ ਹੀ ਵੱਧਦੇ ਇਹਨਾਂ ਦੇ ਵਿੱਚ, ਤਿੰਨੇ ਗੁਣਾਂ ਦੇ ਵਿੱਚ ਇਹ ਵੀ ਰੋਗ ਹਨ।
ਰੋਗੇ ਮਰਤਾ ਰੋਗੇ ਜਨਮੈ,
ਜਾਂ ਫਿਰ ਤ੍ਰਿਵਿਧ ਰੋਗ ਮਹਿ ਵਧੇ ਵਿਕਾਰਾ, ਜਿਨ੍ਹਾਂ ਨੂੰ ਤਿੰਨੇ ਗੁਣਾਂ ਦੇ ਵਿੱਚ ਬਿਰਤੀ ਘੁੰਮਦੀ ਰਹਿੰਦੀ ਆ, ਹੋਰ ਵੀ ਬਹੁਤ ਸਾਰੇ ਵਿਕਾਰ ਵੱਧ ਜਾਂਦੇ ਹਨ।
ਰੋਗੇ ਮਰਤਾ ਰੋਗੇ ਜਨਮੈ,
ਤੇ ਭਾਈ ਜੀਵ ਰੋਗਾਂ ਵਿੱਚ ਹੀ ਮਰਦਾ, ਰੋਗਾਂ ਵਿੱਚ ਹੀ ਜਨਮ ਧਾਰਦਾ, ਜਾਂ ਹੋਮੇ ਰੋਗ ਦੇ ਕਾਰਨ ਮਰਦਾ, ਅਗਿਆਨ ਦੇ ਰੋਗ ਕਰਕੇ ਜੰਮਦਾ ਰਹਿੰਦਾ।
ਰੋਗੇ ਫਿਰ ਫਿਰ ਜੂਨੀ ਭਰਮੈ,
ਇਸ ਰੋਗੇ ਰੋਗ ਦੇ ਕਾਰਨ ਜੀਵ ਮੁੜ ਮੁੜ ਕੇ ਜੂਨਾਂ ਦੇ ਅੰਦਰ ਭਰਮਣ ਕਰਦਾ ਫਿਰਦਾ, ਚੱਕਰ ਕੱਟਦਾ ਫਿਰਦਾ ਹੈ।
ਰੋਗ ਬੰਦ ਰਹਿਣ ਰੱਤੀ ਨਾ ਪਾਵੇ,
ਇਹਨੂੰ ਰੱਤੀ ਥੋੜਾ ਜਾ ਕੱਸ ਕੇ ਬੋਲਣਾ ਜੀ, ਤੇ ਇਹਨਾਂ ਰੋਗਾਂ ਦੇ ਵਿੱਚ ਵੱਧ ਬੱਝਿਆ ਹੋਇਆ ਜੀਵ, ਉਹ ਰੱਤੀ ਮਾਤਰ ਵੀ ਰਹਿਣ ਰਹਿਣਾ ਇਸਤ ਨਹੀਂ ਪਾਉਂਦਾ। ਤੇ ਇਸ ਪ੍ਰਕਾਰ ਦੱਸ ਦੇਣਗੇ,
ਬਿਨ ਸਤਿਗੁਰ ਰੋਗ ਕਤਹਿ ਨਾ ਜਾਵੇ,
ਸਤਿਗੁਰੂ ਜੀ ਦੀ ਕਿਰਪਾ ਤੋਂ ਬਗੈਰ ਰੋਗ ਕਿਤੇ ਵੀ ਨਹੀਂ ਜਾ ਜਾਂਦਾ, ਨਿਵਰਤ ਨਹੀਂ ਹੁੰਦਾ ਹੈ।
ਪਾਰ ਬ੍ਰਹਮ ਜਿਸ ਕੀਨੀ ਦਇਆ,
ਪਾਰ ਬ੍ਰਹਮ ਪਰਮੇਸ਼ਵਰ ਜੀ ਦੇ ਉੱਤੇ ਆਪਣੀ ਦਇਆ ਮਿਹਰਬਾਨੀ ਕਰਦਾ ਹੈ, ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, ਪਾਰਾਵਾਰ ਤੋਂ ਪਰੇ ਬ੍ਰਹਮ ਵਿਆਪਕ ਵਾਹਿਗੁਰੂ ਹੈ, ਜਿਹਦੇ ਉੱਤੇ ਮਿਹਰਬਾਨੀ ਕਰਦਾ।
ਬਾਹ ਪਕੜ ਰੋਗਹ ਕੱਢ ਲਿਆ,
ਉਹਦੀ ਬਿਰਤੀ ਰੂਪੀ ਬਾਹ ਨੂੰ ਫੜ ਕੇ ਇਹਨਾਂ ਰੋਗਾਂ ਵਿਕਾਰਾਂ ਤੋਂ, ਅਗਿਆਨ ਆਦਿ ਦੇ ਰੋਗਾਂ ਤੋਂ, ਹਉਮੈ ਆਦਿ ਦੇ ਰੋਗਾਂ ਤੋਂ ਜੀਵ ਨੂੰ ਕੱਢ ਲਿਆ ਪਰਮੇਸ਼ਵਰ ਨੇ।
ਟੁੱਟੇ ਬੰਧਨ ਸਾਧ ਸੰਗ ਪਾਇਆ,
ਕਹਿੰਦੇ ਜਿਸ ਵੇਲੇ ਸਾਧ ਸੰਗ ਪਾਇਆ, ਸਾਧੂਆਂ ਦੀ ਸੰਗਤ ਪ੍ਰਾਪਤ ਹੋਈ, ਟੁੱਟੇ ਬੰਧਨ, ਉਹਦੇ ਸਾਰੇ ਬੰਧਨ ਟੁੱਟ ਗਏ।
ਕਹੋ ਨਾਨਕ ਗੁਰ ਰੋਗ ਮਿਟਾਇਆ,
ਸਤਿਗੁਰੂ ਕਹਿੰਦੇ ਇਸ ਪ੍ਰਕਾਰ ਹਉਮੈ ਆਦਿ ਅਗਿਆਨ ਦਾ ਰੋਗ ਸਤਿਗੁਰਾਂ ਨੇ ਮਿਟਾਇਆ, ਮੇਟ ਦਿੱਤਾ, ਨਾਸ ਕਰ ਦਿੱਤਾ ਹੈ ਜੀ।
ਪੈਰੋ ਮਹੱਲਾ ਪੰਜਵਾਂ,
ਪੈਰੋਂ ਰਾਗ ਦਿੰਦੇ ਪੰਜਵੇਂ ਪਾਤਸ਼ਾਹ ਦਾ ਸ਼ਬਦ ਹੈ। ਇਸ ਸ਼ਬਦ ਦੇ ਵਿੱਚ ਸਤਿਗੁਰੂ ਜੀ ਪਰਮਾਤਮਾ ਦੇ ਚੇਤੇ ਆਉਣ ਦੀ ਮਹਿਮਾ ਕਥਨ ਕਰਦੇ ਹਨ ਜੀ।
ਚੀਤ ਆਵੇ ਤਾਂ ਮਹਾ ਆਨੰਦ,
ਹੇ ਭਾਈ ਜੇਕਰ ਵਾਹਿਗੁਰੂ ਚੀਤ ਚੇਤੇ ਆ ਜਾਵੇ ਨਾ, ਤੇ ਜੇਕਰ ਚੀਤ ਹਿਰਦੇ ਦੇ ਵਿੱਚ ਚਿਤਵਣੀ ਦੇ ਵਿੱਚ ਆ ਕੇ ਸਾਕਸ਼ਾਤ ਹੋ ਜਾਵੇ, ਤਾਂ ਫਿਰ ਮਹਾ ਬਹੁਤ ਵੱਡਾ ਆਨੰਦ ਪ੍ਰਾਪਤ ਹੁੰਦਾ, ਮਹਾਨਾਮ ਵੱਡੇ ਦਾ ਹੁੰਦਾ, ਵੱਡਾ ਆਨੰਦ ਕੀ ਹੈ? ਬ੍ਰਹਮਾਨੰਦ, ਉਹ ਪ੍ਰਾਪਤ ਹੁੰਦਾ ਹੈ।
ਜੀਤ ਆਵੇ ਤਾਂ ਸਭ ਦੁੱਖ ਭੰਜ,
ਜੇਕਰ ਉਚੇਤੇ ਆ ਜਾਵੇ ਤਾਂ ਪ੍ਰਭੂ ਸਾਰੇ ਜੰਮਣ ਮਰਨ ਆਦਿ ਦੇ ਦੁੱਖਾਂ ਨੂੰ ਭੰਜ ਨਾਸ਼ ਕਰ ਦਿੰਦਾ ਹੈ।
ਜੀਤ ਆਵੇ ਤਾਂ ਸ਼ਰਧਾ ਪੂਰੀ,
ਜੇਕਰ ਉਚੇਤੇ ਆ ਜਾਵੇ ਤਾਂ ਮਨ ਦੀ ਸ਼ਰਧਾ ਜਿਹੜੀ ਭਾਵਨਾ ਪੂਰੀ ਹੋ ਜਾਂਦੀ ਹੈ। ਸ਼ਰਧਾ ਦਾ ਅਰਥ ਭਾਵਨਾ ਵੀ ਕੀਤਾ ਜੇ।
ਜੀਤ ਆਵੇ ਤਾਂ ਕਵਹਿ ਨਾ ਝੂਰੀ,
ਜੇ ਪ੍ਰਭੂ ਚੇਤੇ ਆ ਜਾਵੇ ਤਾਂ ਜੀਵ ਕਦੇ ਵੀ ਝੂਰੀ ਨਾ ਝੂਰਨ ਦਾ, ਤੇ ਚਿੰਤਾ ਦੇ ਸਹਿਤ ਹੋ ਕੇ ਜਿਹੜਾ ਨਾ ਉਹ ਬਹੁਤ ਨਿਮੋਸੀ ਦੇ ਵਿੱਚ ਬੈਠਣਾ ਝੂਰਨਾ ਕਹਿੰਦੇ ਆ, ਵੀ ਇਹ ਕੀ ਹੋ ਗਿਆ ਮੇਰੇ ਨਾਲ। ਚਿੰਤਾ ਜਿਹੜੀ ਹੈ ਜਿਹਨੀ ਪਛਤਾਵਾ ਕਰਨ ਨੂੰ ਪਛਚਾਤਾਪ ਕਰਨਾ, ਉਹਨੂੰ ਝੂਰਨਾ ਕਹਿੰਦੇ ਹੈ।
ਜੀਤ ਆਵੇ ਤਾਂ ਕਵਹਿ ਨਾ ਝੂਰੀ,
ਜੇਕਰ ਪ੍ਰਭ ਚੀਤ ਚੇਤੇ ਆਵੇ ਆ ਜਾਵੇ ਤਾਂ ਜੀਵ ਕਵਹਿ ਕਦੇ ਵੀ ਝੂਰੀ ਝੁਰਦਾ, ਚਿੰਤਾ ਦੇ ਸਹਿਤ ਨਹੀਂ ਹੁੰਦਾ।
ਅੰਦਰ ਰਾਮ ਰਾਇ ਪ੍ਰਗਟੇ ਆਏ,
ਉਸ ਮਨੁੱਖ ਦੇ ਹਿਰਦੇ ਦੇ ਅੰਦਰ ਵਿੱਚ ਰਾਏ ਰਾਜਾ ਰੂਪ ਪਰਮਾਤਮਾ ਜਿਹੜੇ ਨਾ ਰਾਮ ਵਾਹਿਗੁਰੂ ਜੀ ਪ੍ਰਗਟ ਹੋ ਆਇਆ ਹੈ ਹੋ ਆਏ ਹਨ।
ਗੁਰ ਪੂਰੈ ਦਿਓ ਰੰਗ ਲਾਏ,
ਕਿਉਂਕਿ ਉਹਨੂੰ ਨਾਮ ਚੇਤੇ ਆ ਗਿਆ ਜਿਹਨੂੰ ਪੂਰੇ ਸਤਿਗੁਰਾਂ ਨੇ ਪ੍ਰਭੂ ਦਾ ਰੰਗ ਪ੍ਰੇਮ ਲਾ ਦਿੱਤਾ ਹੈ, ਉਹ ਨਾ ਝੂੜਦਾ ਕਤੇ। ਕਪੂਰ ਨੂੰ ਗੁਰਾਂ ਨੇ ਨਾਮ ਦਾ ਰੰਗ ਚਾੜ ਦਿੱਤਾ, ਪ੍ਰੇਮ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ।
ਜੀਤ ਆਵੇ ਤਾਂ ਸਰਬ ਕੋ ਰਾਜਾ,
ਤੇ ਜਿਹਦੇ ਚੇਤੇ ਆ ਜਾਵੇ ਵਾਹਿਗੁਰੂ ਚੇਤਵਣੀ ਵਿੱਚ ਆ ਜਾਵੇ, ਉਹ ਪੁਰਖ ਸਰਬ ਸਾਰਿਆਂ ਦਾ ਰਾਜਾ ਪਾਤਸ਼ਾਹ ਬਣ ਜਾਂਦਾ ਹੈ। ਭਾਵ ਉਹ ਤਾਂ ਸਭ ਉੱਪਰ ਹੁਕਮ ਚੱਲਦਾ ਰਹਿੰਦਾ ਹੈ ਉਸਦਾ। ਜਿਸ ਨੌ ਬਖਸ਼ਹਿ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਉਹ ਆਦਮ ਪਾਤਸ਼ਾਹ ਦਾ ਪ੍ਰਸੰਗ ਆਉਂਦਾ ਹੈ, ਉਹ ਰਾਜ ਭਾਗ ਛੱਡ ਕੇ ਜੰਗਲ ਤਪੱਸਿਆ ਕਰਦਾ ਤੇ ਪਿੱਛੋਂ ਦੂਸਰੇ ਰਾਜਾ ਨੇ ਮਿਹਣੇ ਮਾਰੇ, ਤੇਰਾ ਬਾਪੂ ਦਾ ਫਿਰਦਾ ਉੱਥੇ ਸਾਧ ਬਣਿਆ, ਤੂੰ ਇੱਥੇ ਰਾਜ ਕਰਦਾ। ਉਹ ਗਿਆ ਕਹਿਣ ਲੱਗਾ, ਪਿਤਾ ਰਾਜੇ ਮਿਹਣੇ ਮਾਰਦੇ ਨੇ, ਤੂੰ ਐਡਾ ਵੱਡਾ ਰਾਜ ਛੱਡ ਕੇ ਫਕੀਰ ਕਿਉਂ ਬਣਿਆ ਫਿਰਦਾ? ਉਹ ਕਹਿੰਦੇ, ਪੁੱਤਰ ਮੈਂ ਛੋਟਾ ਜਿਹਾ ਰਾਜ ਛੱਡ ਕੇ ਵੱਡਾ ਰਾਜ ਪ੍ਰਾਪਤ ਕਰ ਲਿਆ। ਕਹੇ, ਪਿਤਾ ਜੀ ਮੈਂ ਤਾਂ ਸਮਝਿਆ ਨਹੀਂ। ਕਹਿੰਦੇ, ਤੂੰ ਹੁਣ ਆਪਣੇ ਆਪ ਨੂੰ ਰਾਜਾ ਮੰਨਦਾ ਹੈ? ਕਹਿੰਦੇ, ਕਿਸੇ ਵੇਲੇ ਮੈਂ ਵੀ ਆਪਣੇ ਆਪ ਨੂੰ ਰਾਜਾ ਮੰਨਦਾ ਸੀ, ਕੰਗਾਲ ਹੈ ਤੂੰ, ਮੈਂ ਵੀ ਕੰਗਾਲ ਸੀ, ਹੁਣ ਬਣਿਆ ਰਾਜਾ। ਕਹਿੰਦੇ, ਜੀ ਉਹ ਕਿਸ ਤਰ੍ਹਾਂ? ਕਹਿੰਦੇ, ਬਾਕੀ ਤਾਂ ਤੇਰੇ ਬ੍ਰਹਮ ਗਿਆਨ ਤਾਂ ਨਹੀਂ ਤੇਰੇ ਅਜੇ ਸਮਝ ਆਉਣਾ, ਵੀ ਪਰਮਾਤਮਾ ਦੀ ਸਿਫਤ ਕਰਨ ਵਾਲਾ ਪਾਤਸ਼ਾਹ ਦਾ ਪਾਤਸ਼ਾਹ, ਇਹ ਤਾਂ ਨਹੀਂ ਤੇਰੇ ਸਮਝ ਆਉਣਾ। ਪਰ ਕਹਿੰਦੇ, ਤੈਨੂੰ ਪ੍ਰਤੱਖ ਦਿਖਾਉਣਾ। ਮੈਂ ਗੋਦੜੀ ਸਿਉਂਦਾ ਸੀ, ਉਹ ਸੂਈ ਵਗਾ ਕੇ ਪਾਣੀ ਦਰਿਆ ਚ ਮਾਰੀ, ਉਹ ਸੂਈ ਗੁਪਤ ਹੋ ਗਈ, ਪਤਾ ਨਹੀਂ ਕਿੱਧਰ ਗਈ। ਕਹਿਣ ਲੱਗੇ, ਪੁੱਤਰ ਐਂ ਕਰ, ਆਪਣੀਆਂ ਫੌਜਾਂ ਨੂੰ ਹੁਕਮ ਦੇ ਵੀ ਮੇਰੀ ਸੂਈ ਨਿਕਾਲ ਕੇ ਲਿਆਉਣ। ਉਹ ਕਹਿੰਦੇ, ਪਿਤਾ ਜੀ ਪੈਸੇ ਦੋ ਪੈਸੇ ਦੀ ਸੂਈ ਹੈ, ਇਹਦੇ ਲਈ ਹੁਣ ਕਾਹਦੇ ਲਈ? ਕਹਿੰਦੇ, ਨਹੀਂ ਮੈਨੂੰ ਇਹੀ ਚਾਹੀਦੀ ਹੈ। ਕਹਿੰਦੇ ਜੀ ਚੰਗਾ, ਉਹਨੇ ਫੌਜਾਂ ਬਾੜੀਆਂ ਤੇ ਡਬੋਲੀਏ ਬੁਲਾਏ ਜਿਹੜੇ ਪਾਣੀ ਦੇ ਗੋਤਾਖੋਰ, ਕਿਤੇ ਵੀ ਨਾ ਮਿਲੀ ਸੂਈ। ਸਾਰੀਆਂ ਫੌਜਾਂ ਕਹਿੰਦੇ, ਹਾਰ ਗਏ, ਸੂਈ ਤਾਂ ਨਹੀਂ ਮਿਲੀ? ਕਹਿੰਦੇ, ਨਹੀਂ। ਕਹਿੰਦੇ, ਹੁਣ ਫਿਰ ਮੈਂ ਆਪਣਾ ਹੁਕਮ ਕਰਾਂ? ਤੈਂ ਤਾਂ ਆਪਣਾ ਹੁਕਮ ਕਰ ਲਿਆ। ਕਹਿੰਦੇ ਜੀ ਕਰੋ। ਕਹਿੰਦੇ, ਹੇ ਵਰਨ ਦੇਵਤਾ, ਰੱਬ ਦੇ ਹੁਕਮ ਦੇ ਵਿੱਚ ਚੂੰ ਚੱਲ ਰਿਹਾ, ਭੈ ਵਿੱਚ ਚੱਲਿਆ ਲੱਖ ਦਰਿਆ। ਕਹਿੰਦੇ, ਮੈਂ ਤੈਨੂੰ ਹੁਕਮ ਕਰਦਾ, ਮੇਰੀ ਸੂਈ ਦੇ ਮੈਨੂੰ ਕੱਢ ਕੇ। ਉਸ ਵੇਲੇ ਵਰਨ ਦੇਵਤਾ ਸੂਈ ਮੂੰਹ ਚ ਲੈ ਕੇ ਨਾ ਮੱਛੀ ਬਣ ਕੇ ਐਂ ਲੈ ਕੇ ਆ ਗਿਆ, ਵੀ ਆਹ ਫੜੋ ਜੀ। ਕਹਿੰਦੇ, ਦੱਸ ਰਾਜਾ ਮੈਂ ਹਾਂ ਕਿ ਤੂੰ ਹੈ ਜਿਹਦੇ ਮੱਛੀਆਂ ਵੀ ਆਖੇ ਲੱਗਦੀਆਂ ਨੇ? ਤੇ ਇਸ ਕਰਕੇ ਨਾ ਜਿਹਨੂੰ ਚੇਤੇ ਆ ਜਾਵੇ, ਸੋ ਸਾਰਿਆਂ ਤੋਂ ਵੱਡਾ ਰਾਜਾ ਹੈ। ਤਾਂ ਕਿਹਾ ਗੁਰੂ ਸਾਹਿਬ ਜੀ ਨੇ, ਜਿਸ ਨੂੰ ਬਖਸ਼ੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸ਼ਬਦ ਵਿਚਾਰ ਕੇ ਝੂਠੇ ਕਰਤ ਦਿਵਾਜਾ ਅੱਗੇ ਦੱਸਦੇ ਹਨ।
ਚੀਤ ਆਵੇ ਤਾਂ ਪੂਰੇ ਕਾਜਾ,
ਤੇ ਜੇ ਚੇਤੇ ਆ ਜਾਵੇ ਸਾਰੇ ਕੰਮ ਸੰਪੂਰਨ ਹੋ ਜਾਂਦੇ, ਕੋਈ ਕੰਮ ਅਧੂਰਾ ਨਹੀਂ ਰਹਿੰਦਾ ਹੈ।
ਚੀਤ ਆਵੇ ਤਾਂ ਰੰਗ ਗੁਲਾਲ,
ਵਾਹਿਗੁਰੂ ਚੇਤੇ ਆ ਜਾਵੇ ਭਗਤੀ ਦਾ ਗੁਲਾਲ, ਚੂ ਚੂਆ ਸੰਘਣਾ ਗੂੜਾ ਰੰਗ ਚੜਦਾ ਹੈ ਪ੍ਰੇਮ ਦਾ, ਸੰਘਣਾ ਰੰਗ ਆਨੰਦ ਪ੍ਰਾਪਤ ਹੁੰਦਾ ਹੈ, ਘਣਾ ਆਨੰਦ।
ਚੀਤ ਆਵੇ ਤਾਂ ਸਦਾ ਨਿਹਾਲ,
ਵਾਹਿਗੁਰੂ ਚੇਤੇ ਆ ਜਾਵੇ ਹਮੇਸ਼ਾ ਹੀ ਪ੍ਰਸੰਨ ਚਿੱਤ ਰਹਿੰਦਾ ਹੈ, ਦੁੱਖਾਂ ਤੋਂ ਰਹਿਤ ਹੋ ਜਾਈਦਾ ਹੈ।
ਤਾਂ ਸਦਾ ਨਿਹਾਲ,
ਚੀਤ ਆਵੇ ਜਦੋਂ ਚੇਤੇ ਆ ਜਾਂਦੇ ਤਾਂ ਸਦਾ ਹਮੇਸ਼ਾ ਹੀ, ਤਾਂ ਤਦੋਂ ਨਿਹਾਲ ਦੁੱਖ ਰਹਿਤ ਪਦਵੀ ਪ੍ਰਾਪਤ ਹੋ ਜਾਂਦੀ ਹੈ, ਹਮੇਸ਼ਾ ਸੁਖੀ ਰਹਿੰਦਾ ਫਿਰ।
ਚੀਤ ਆਵੇ ਤਾਂ ਸਦ ਧਨਵੰਤਾ,
ਜੇ ਪ੍ਰਭੂ ਚੀਤ ਚੇਤੇ ਆ ਜਾਵੇ ਤਾਂ ਜੀਵ ਸਦ ਹਮੇਸ਼ਾ ਧਨਵੰਤਾ ਧਨ ਵਾਲਾ ਧਨਾੜ ਹੋ ਜਾਂਦਾ ਹੈ।
ਚੀਤ ਆਵੇ ਤਾਂ ਸਦ ਨਿਭ੍ਰੰਤਾ।
ਇਹ ਦੋ ਪਾਠ ਨੇ ਭਾਈ, ਮੁੱਖ ਪਾਠ ਹੈ ਜਿਹੜਾ ਨੰਨੇ ਨੂੰ ਅਲੱਗ ਕਰਕੇ ਨਿਭ੍ਰੰਤਾ ਇਹਦਾ ਉਚਾਰਨ ਕਰਨਾ ਹੈ, ਤੇ ਥੋੜੀ ਜਿਹੀ ਡੈਸ਼ ਲਗਾ ਕੇ ਦੂਜਾ ਪਾਠ ਜਿਹੜਾ ਨਾ ਉਹ ਸਦਨ ਨੰਨਾ ਇਧਰ ਜੋੜ ਦਿੰਦੇ ਸਦਨ ਭ੍ਰੰਤਾ, ਦੂਜਾ ਪਾਠ ਇਹ ਹੈ, ਇਹ ਕਰਨਾ ਨਹੀਂ ਅਰਥ ਵਾਸਤੇ ਹੈ। ਤੋ ਇਸ ਕਰਕੇ ਫਿਰ ਜੇ ਵਾਹਿਗੁਰੂ ਚੇਤੇ ਆ ਜਾਵੇ ਤਾਂ ਸਦ ਹਮੇਸ਼ਾ ਹੀ ਨੇ ਭ੍ਰੰਤਾ ਭ੍ਰਾਂਤੀ ਤੋਂ ਰਹਿਤ ਹੋ ਜਾਂਦਾ। ਜੇ ਪ੍ਰਭੂ ਚੇਤੇ ਆਉਣ ਕਰਕੇ ਨਾ ਹਿਰਦਾ ਰੂਪੀ ਸਦਨ ਘਰ ਉਹ ਗੁਣਾਂ ਨਾਲ ਭ੍ਰੰਤਾ ਭਰ ਜਾਂਦਾ, ਤਾਂ ਇਹ ਦੋ ਪਾਠ ਦੋ ਅਰਥ ਨੇ ਇਹਦੇ। ਅੱਗੇ ਚਲੋ ਜੀ।
ਚੀਤ ਆਵੇ ਤਾਂ ਸਭ ਰੰਗ ਮਾਣੇ।
ਜੇ ਵਾਹਿਗੁਰੂ ਚੇਤੇ ਆ ਜਾਵੇ ਤਾਂ ਜੀਵ ਸਭ ਤਰ੍ਹਾਂ ਦੇ ਰੰਗ ਆਨੰਦ ਨੂੰ ਮਾਣੇ ਮਾਣਦਾ ਹੈ। ਜੇ ਵਾਹਿਗੁਰੂ ਚੇਤੇ ਆ ਜਾਵੇ ਫਿਰ
ਚੀਤ ਆਵੇ ਤਾਂ ਚੁੱਕੀ ਕਾਣੇ।
ਜੇ ਵਾਹਿਗੁਰੂ ਚੇਤੇ ਆ ਜਾਵੇ ਤਾਂ ਸਭ ਦੀ ਕਾਣ ਕਨੌੜ ਮੁਹਤਾਜੀ ਚੁੱਕੀ ਜਾਂਦੀ ਹੈ, ਕਿਸੇ ਦੀ ਮੁਛੰਦਗੀ ਨਹੀਂ ਰਹਿੰਦੀ ਹੈ ਮੁਹਤਾਜਗੀ।
ਚੀਤ ਆਵੇ ਤਾਂ ਸਹਿਜ ਘਰ ਪਾਇਆ।
ਜੇ ਪ੍ਰਭੂ ਚੇਤੇ ਆ ਜਾਵੇ ਤਾਂ ਸਹਿਜ ਸਰੂਪ ਰੂਪੀ ਘਰ ਦੇ ਵਿੱਚ, ਤੇ ਇਹ ਚੀਤ ਆਵੇ ਤਾਂ ਸਹਿਜ ਘਰ ਪਾਇਆ। ਜੇ ਵਾਹਿਗੁਰੂ ਚੇਤੇ ਆ ਜਾਂਦਾ ਨਾ ਜਿਹਦੇ ਤਾਂ ਸਹਿਜ ਸਰੂਪ ਰੂਪੀ ਘਰ ਉਹਨਾਂ ਨੇ ਪਾਇਆ, ਪਾ ਲਈਦਾ ਜਾਂ ਪਾ ਲਿਆ ਉਹਨਾਂ ਨੇ ਸਹਿਜੇ ਸੱਚਖੰਡ ਰੂਪੀ ਘਰ ਨੂੰ ਪਾ ਲਈਦਾ ਹੈ।
ਚੀਤ ਆਵੇ ਤਾਂ ਸੁਨ ਸਮਾਇਆ।
ਜੇ ਪ੍ਰਭੂ ਚੇਤੇ ਆ ਜਾਵੇ ਤਾਂ ਜੀ ਵੀ ਸੁਨ ਅਫੁਰ ਸਰੂਪ ਵਿੱਚ ਬ੍ਰਹਮ ਦੇ ਵਿੱਚ ਸਮਾ ਜਾਂਦਾ, ਲੀਨ ਹੋ ਜਾਂਦਾ।
ਚੀਤ ਆਵੇ ਸਦ ਕੀਰਤਨ ਕਰਤਾ।
ਜੇ ਚੇਤੇ ਆ ਜਾਵੇ ਵਾਹਿਗੁਰੂ ਤਾਂ ਸਦਾ ਹਮੇਸ਼ਾ ਹੀ ਪ੍ਰਭੂ ਕੀਰਤਨ ਜਸ ਜਿਹੜਾ ਨਾ ਉਹ ਕਰਦਾ ਰਹਿੰਦਾ, ਕੀਰਤਨ ਕਰਦਾ। ਫਿਰ ਜੀਵ ਜਿਹਦੇ ਰੱਬ ਚੇਤੇ ਆ ਉਹੀ ਕੀਰਤਨ ਕਰੂਗਾ, ਉਹੀ ਕਥਾ ਸੁਣੂਗਾ ਕਰੂਗਾ। ਇਸ ਕਰਕੇ ਦੱਸਦੇ ਨੇ
ਮਨ ਮਾਨਿਆ ਨਾਨਕ ਭਗਵੰਤਾ।
ਸਤਿਗੁਰੂ ਕਥਨ ਕਰਦੇ ਹਨ ਜਿਸ ਦਾ ਭਗਵੰਤਾ ਪਰਮਾਤਮਾ ਦੇ ਨਾਲ ਮਨ ਮਾਨਿਆ ਮੰਨ ਗਿਆ। ਕਹੋ ਕਬੀਰ ਮਨ ਮਾਨਿਆ, ਮਨ ਮਾਨਿਆ ਤਾਂ ਉਹ ਹਰ ਜਾਣੇ। ਤਾਂ ਫਿਰ ਉਸ ਅਵਸਥਾ ਇਹ ਉਸੇ ਦੀ ਅਵਸਥਾ ਕਥਨ ਕੀਤੀ ਹੈ ਜਿਹਨਾਂ ਦੇ ਮਨ ਮੰਨ ਗਿਆ ਨਾਮ ਜਪਣ ਵਿੱਚ।
ਭੈਰੋ ਮਹੱਲਾ ਪੰਜਵਾਂ।
ਭੈਰੋ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਇਹ ਸ਼ਬਦ ਸਾਹ ਸਿੰਘ ਜੀ ਸਤਿਗੁਰੂ ਜੀ ਉਸ ਵੇਲੇ ਇਹ ਉਚਾਰਨ ਕੀਤਾ ਹੈ। ਇਸ ਸ਼ਬਦ ਦੇ ਵਿੱਚ ਜੋ ਪ੍ਰਭੂ ਤੋਂ ਭਰੋਸਾ ਆਏ ਨਾ ਤੇ ਉਹ ਫਿਰ ਆਪਣੇ ਪਰਿਵਾਰ ਤੇ ਮਿੱਤਰ ਸੰਬੰਧੀ ਆਦਿਕਾਂ ਨੂੰ ਵੀ ਪ੍ਰਭੂ ਦੀ ਜੋਤ ਵਿੱਚ ਲੀਨਤਾ ਕਰਨ ਦਾ ਉਪਦੇਸ਼ ਬਖਸ਼ਦੇ ਹੈ। ਤੇ ਇਸ ਕਰਕੇ ਕਿਹਾ ਹੈ ਨਾ ਮੰਨੈ ਪਰਿਵਾਰ ਹੈ ਸਾਧਾਰ, ਪਰਿਵਾਰ ਦਾ ਵਿਸਤਾਰ ਕਰਦੇ ਹੈ। ਇਸ ਪ੍ਰਕਾਰ ਹੁਣ ਮਹਾਰਾਜ ਸਾਹਿਬ ਜੀ ਇਹ ਹੁਣ ਗੁਰਸਿੱਖਾਂ ਨੂੰ ਨਿਸ਼ਚਾ ਕਰਾਉਣ ਵਾਸਤੇ ਆਪ ਜਗਿਆਸੂ ਮੁਖ ਦੁਆਰਾ ਕਹਿੰਦੇ ਹਨ, ਆਪ ਦਾਸ ਬਣ ਕੇ।
ਬਾਪ ਹਮਾਰਾ ਸਦ ਚਰਨਜੀਵੀ।
ਇਹ ਭਾਈ ਹਮਾਰਾ ਸਾਡਾ ਬਾਪੂ ਪਿਤਾ ਕੌਣ? ਸ੍ਰੀ ਗੁਰੂ ਰਾਮਦਾਸ। ਉਹ ਸਦ ਹਮੇਸ਼ਾ ਹੀ ਚਰਨਜੀਵੀ ਚਿਰ ਤੱਕ ਜੀਉਣ ਵਾਲੇ ਅਮਰ ਰੂਪ ਹਨ, ਭਾਵ ਤੁਰਿਆ ਅਤੀਤ ਅਵਸਥਾ ਦੇ ਮਾਲਕ ਹੋ ਗਏ ਨੇ, ਚਿਰਜੀਵੀ ਪ੍ਰਭੂ ਦਾ ਸਰੂਪ ਹਨ।
ਭਾਈ ਹਮਾਰੇ ਸਦ ਹੀ ਜੀਵੇ।
ਭਾਈ ਨਾਮ ਹੈ ਭਰਾਤਾ ਦਾ, ਸਾਡੇ ਭਾਈ ਭਰਾਤਾ ਮਹਾਦੇਵ ਜੀ ਸਦ ਹਮੇਸ਼ਾ ਹੀ ਜੀਵੀ ਜੀਵਨ ਮੁਕਤ ਨ, ਐਸੇ ਜੀਵਨ ਵਾਲੇ ਨ, ਐਸਾ ਜਿਹੜਾ ਉਹਨਾਂ ਦਾ ਸੁਭਾਅ ਉਹ ਵੀ ਕਥਨ ਕੀਤਾ ਹੈ।
ਮੀਤ ਹਮਾਰੇ ਸਦਾ ਅਵਨਾਸੀ।
ਹਮਾਰੇ ਸਾਡੇ ਮੀਤ ਮਿੱਤਰ ਕੌਣ? ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਗੁਰਦਾਸ ਵਰਗੇ, ਇਹ ਸਦਾ ਹੀ ਹਮੇਸ਼ਾ ਅਵਨਾਸੀ ਨਾਸ ਤੋਂ ਰਹਿਤ ਇਸ ਪਦਵੀ ਦੀ ਪ੍ਰਾਪਤੀ ਦੇ ਮਾਲਕ ਹਨ।
ਕੁਟੰਬ ਹਮਾਰਾ ਨਿਜ ਘਰ ਵਾਸੀ।
ਤੇ ਮਾਤਾ ਭਾਨੀ ਜੀ ਤੇ ਮਾਤਾ ਗੰਗਾ ਜੀ ਜਿਹੜੇ ਸਾਧ ਸਿੰਘ ਜੀ, ਗੁਰੂ ਸਾਹਿਬ ਦੇ ਮਾਤਾ ਬੀਬੀ ਭਾਨੀ ਹੈ, ਮਹਿਲ ਤੇ ਗੰਗਾ ਜੀ ਨੇ, ਕਹਿੰਦੇ ਇਹ ਹਮਾਰਾ ਸਾਡਾ ਕੁਟੰਬ ਪਰਿਵਾਰ ਹੈ ਜਿਹੜਾ ਨਿਜ ਆਪਣੇ ਸਰੂਪ ਰੂਪੀ ਘਰ ਵਿੱਚ ਵਾਸੀ ਬਸਣ ਵਾਲੇ ਨੇ, ਇਹ ਵੀ ਸਾਰੀ ਬੰਦਗੀ ਕਰਨ ਵਾਲੇ ਹਨ।
ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ।
ਮੈਨੂੰ ਤਾਂ ਸੁਖ ਹੈ, ਮੇਰੇ ਸਾਰੇ ਸੰਬੰਧੀ ਨਾਮ ਜਪਣ ਵਾਲੇ ਨੇ। ਹਮ ਅਸੀਂ ਆਤਮ ਸੁਖ ਪਾਏ ਆ, ਸਭੇ ਸਾਰੇ ਸੰਬੰਧੀ ਸੁਹੇਲੇ ਸੁਖੀ ਪ੍ਰਤੀਤ ਹੋਏ ਹਨ ਸਾਨੂੰ।
ਗੁਰੂ ਪੂਰਾ ਪਿਤਾ ਸੰਗ ਮੇਲੇ।
ਪੂਰੇ ਪੂਰਨ ਪਿਤਾ ਗੁਰਾਂ ਨੇ ਆਪਣੇ ਸੰਗ ਨਾਲ ਮੇਲੇ ਮੇਲ ਲਿਆ ਸਾਨੂੰ, ਫਿਰ ਜਾਂ ਫਿਰ ਪਿਤਾ ਨੇ ਕਿਰਪਾ ਕੀਤੀ ਹੈ ਸਾਨੂੰ ਵਾਹਿਗੁਰੂ ਦੇ ਨਾਲ ਮੇਲ ਦਿੱਤਾ ਹੈ, ਗੁਰੂ ਨਾਨਕ ਸਾਹਿਬ ਦੇ ਨਾਲ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ।
ਮੰਦਰ ਮੇਰੇ ਸਭ ਤੇ ਉੱਚੇ।
ਇਹ ਦੇਖਿਓ ਭਾਈ, ਇਸ ਪੋਥੀ ਦੇ ਵਿੱਚ ਬਿੰਦੀ ਲੱਗੀ ਵੀ ਹੈ, ਤੇ ਤੁਹਾਡੇ ਕੋਲ ਬਿੰਦੀ ਤੋਂ ਬਿਨਾਂ ਹੈ ਕਿਸੇ ਕੋਲ ਪੋਥੀ? ਜਿਹੜਾ ਤੇ ਸ਼ਬਦ ਹੈ ਤੇ ਹੈ ਤੁਹਾਡੇ ਕੋਲ ਹੈਗਾ ਜੀ? ਤੇ ਹੈ ਤੁਹਾਡੇ ਕੋਲ? ਤੇ ਹੈ ਜੀ, ਬਿੰਦੀ ਲੱਗੀ ਹੈ ਤੁਹਾਡੇ ਸਾਰਿਆਂ ਕੋਲ? ਹੈ ਨਹੀਂ ਹੈ ਤੁਹਾਡੇ ਕੋਲ ਵੀ ਨਿਕਸ ਤੇ ਇਹਦਾ ਜਿਹੜਾ ਪਾਠ ਹੈ ਭਾਈ ਇਹ ਬਿੰਦੀ ਤੋਂ ਬਿਨਾਂ ਪਾਠ ਸੁਧ ਹੈ ਮੰਦਰ ਮੇਰੇ ਸਭ ਤੇ ਉੱਚੇ ਐ ਤੇ ਸ਼ਬਦ ਜਿਹੜੇ ਨੇ ਇਹ ਨਹੀਂ ਤੇ ਇਹ ਨੋਟ ਕਰ ਲਓ ਇਹੀ ਪਾਠ ਸੁਧ ਹੈ ਇਹ ਪੋਥੀਆਂ ਦੇ ਜਿੱਥੇ ਬਿੰਦੀ ਲੱਗੀ ਹੈ ਇਹ ਸਮਝਣਾ ਵੀ ਇਹ ਤੋਂ ਬਿਨਾਂ ਪਾਠ ਜਿਹੜਾ ਸੁਧ ਹੈ ਹਾਂਜੀ ਚਲੋਗੇ
ਮੰਦਰ ਮੇਰੇ ਸਭ ਤੇ ਉੱਚੇ
ਮੇਰੇ ਸਾਡੇ ਮੰਦਰ ਕੀ ਹਰਿਮੰਦਰ ਸਾਹਿਬ ਸਾਰਿਆਂ ਤੋਂ ਉੱਚੇ ਨੇ ਜਿੰਨੇ ਅੱਜ ਤੱਕ ਮੰਦਰ ਬਣੇ ਨੇ ਸਭ ਤੋਂ ਉੱਚਾ ਮੰਦਰ ਹਰਿਮੰਦਰ ਸਾਹਿਬ ਹੈ ਏਦੋਂ ਵੱਡਾ ਕੋਈ ਨਹੀਂ ਡਿੱਠੇ ਸਭੇ ਥਾਵ ਸਾਰੇ ਥਾਂ ਦੇਖ ਲਏ ਨੇ ਨਹੀਂ ਤੁਧ ਜਿਹਾ ਤੋ ਇਸ ਕਰਕੇ ਨਹੀਂ ਹੈ ਹਰਿਮੰਦਰ ਸਾਹਿਬ ਵਰਗਾ ਬੁੱਧ ਪੁਰਖ ਵਿਧਾਤੇ ਤਾਂ ਤੂੰ ਸੁਹੇ ਹਰਿਮੰਦਰ ਸਾਹਿਬ ਤੈਨੂੰ ਕਰਤੇ ਪੁਰਖ ਨੇ ਆਪ ਬਣਾਇਆ ਤਾਂ ਤੂੰ ਸੋਭਨੀਕ ਹੈ ਅਕਾਲ ਪੁਰਖ ਨੇ ਆਪ ਆ ਕੇ ਗੁਰੂ ਅਰਜਨ ਦੇਵ ਜੀ ਨੂੰ ਦੱਸਿਆ ਦਰਵਾਜ਼ੇ ਕਿੱਧਰ ਕਿੱਧਰ ਰੱਖਣੇ ਨੇ ਖਿੜਕੀਆਂ ਕਿੱਥੇ ਰੱਖਣੀਆਂ ਨੇ ਤੇ ਮੂੰਹ ਕਿੱਧਰ ਨੂੰ ਰੱਖਣਾ ਇਹ ਆਪ ਦੱਸਿਆ ਸੀ ਅਕਾਲ ਪੁਰਖ ਨੇ ਜਿੱਥੇ ਚੌਂਕੜਾ ਮਾਰਿਆ ਸੀ ਆ ਕੇ ਉਹਨੂੰ ਅਕਾਲ ਤਖ਼ਤ ਕਹਿੰਦੇ ਅਕਾਲ ਪੁਰਖ ਸਰਗੁਣ ਸਰੂਪ ਧਾਰਨ ਕਰਕੇ ਗੁਰੂ ਅਰਜਨ ਦੇਵ ਜੀ ਨੂੰ ਮਿਲੇ ਸੀ ਇਸ ਕਰਕੇ ਕਹਿੰਦੇ ਸਾਡਾ ਜਿਹੜਾ ਮੰਦਰ ਹਰਿਮੰਦਰ ਸਾਹਿਬ ਇਹ ਸਭ ਤੋਂ ਉੱਚਾ ਹੈ
ਦੇਸ ਮੇਰੇ ਬੇਅੰਤ ਅਪੁੱਛੇ
ਸਾਡੇ ਸਿੱਖੀ ਕੌਣ ਵਾਲੇ ਮਾਝਾ ਮਾਲਵਾ ਪੋਠੋਹਾਰ ਹੈ ਤਨੀ ਹੈ ਅਪੁੱਛੇ ਪੁੱਛਣ ਤੋਂ ਹੀ ਰਹੇ ਤੇ ਬੇਅੰਤ ਦੇਸ਼ ਨੂੰ ਸਾਡੇ ਇਹ ਸਾਰੇ ਜਿੱਥੇ ਸਿੱਖ ਵੱਸਦੇ ਹਨ
ਰਾਜ ਹਮਾਰਾ ਸਦੀ ਨਿਹਚਲ
ਸਾਡਾ ਜਿਹੜਾ ਗੁਰਾਈ ਰੂਪੀ ਰਾਜ ਹੈ ਨਾ ਇਹ ਹਮੇਸ਼ਾ ਨਿਹਚਲ ਅਚਲ ਹੈ ਦਾਸ ਕਮੀਰ ਚੜਿਓ ਗੜ ਉਪਰ ਰਾਜ ਲਈ ਉਹ ਅਵਨਾਸੀ ਇਹ ਨਾਸ ਤੋਂ ਰਹਿਤ ਰਾਜ ਹੈ ਕਾਹਦੇ ਰਾਜ ਨ ਕਦੇ ਰਾਜਾ ਤੇ ਕਦੇ ਕੰਗਾਲ ਭਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਭਿਖਾਰੀ ਤੋ ਇਸ ਕਰਕੇ ਸਾਡਾ ਰਾਜ ਅਚਲ ਹੈ ਇਹ ਕਦੇ ਵੀ ਚਲਾਇਮਾਨ ਨਹੀਂ ਹੋਣ ਵਾਲਾ
ਮਾਲ ਹਮਾਰਾ ਅਖੂਟ ਅਬੇਚਲ
ਸਾਡਾ ਮਾਲ ਕੀ ਹੈ ਲੋਕਾਂ ਦੇ ਕੋਲ ਡੰਗਰ ਪਸ਼ੂ ਨੇ ਇਹ ਮਾਲ ਕਹਿੰਦੇ ਆ ਜਿਹਦੇ ਡੰਗਰ ਪਸ਼ੂ ਹੁਣ ਗਾਵਾਂ ਮੱਝਾਂ ਘੋੜੇ ਆਦਿ ਹਾਥੀ ਕਹਿੰਦੇ ਸਾਡਾ ਮਾਲ ਕੀ ਹੈ ਕਹਿੰਦੇ ਜਿਹੜਾ ਲੰਗਰ ਹੈ ਇਹ ਹੈ ਸਾਡਾ ਮਾਲ ਜਿਹਦੇ ਰਸਤਾਂ ਬਸਤਾਂ ਪਈਆਂ ਸਾਡਾ ਲੰਗਰ ਪ੍ਰਸਾਦ ਰੂਪੀ ਮਾਲ ਧਨ ਵੀ ਅਖੂਟ ਨਾ ਮੁੱਕਣ ਵਾਲਾ ਗੁਰੂ ਨਾਨਕ ਨੇ 20 ਰੁਪਈਆਂ ਦੇ ਲੰਗਰ ਨੂੰ ਇਹੋ ਜਿਹਾ ਅਕੁੱਟ ਕਰ ਦਿੱਤਾ ਜਿਹੜਾ ਕਦੇ ਨਖੁੱਟੇ ਨਾ ਇਸ ਕਰਕੇ ਉਹਦੇ ਤਾਂ ਵਿਆਜ ਦੇ ਵਿੱਚ ਹੀ ਲੰਗਰ ਚੱਲੀ ਜਾ ਰਹੇ ਨੇ ਪੂਰੇ ਸੰਸਾਰ ਵਿੱਚ ਉਹ ਤਾਂ ਉਸੇ ਤਰ੍ਹਾਂ ਪਏ ਨੇ 20 ਰੁਪਈਏ ਮਹਾਰਾਜ ਦੇ ਅਕਾਲ ਪੁਰਖ ਦੇ ਦਰ ਦੇ ਉੱਤੇ ਖਜ਼ਾਨੇ 'ਚ ਜਮ੍ਹਾਂ ਕਰਾ ਦਿੱਤੇ ਇਸ ਕਰਕੇ ਮਹਾਰਾਜ ਕਹਿੰਦੇ ਹੁੰਦੇ ਸੀ ਜਿਹਨੂੰ ਕਹਿੰਦੇ ਸੀ ਕਹਿੰਦੇ ਵੀ ਸਿੱਖਾਂ ਲਟਾ ਦੇ ਧਨ ਤੇਰੇ ਧਨ ਦੇ ਅਸੀਂ ਜ਼ਿੰਮੇਵਾਰ ਹੋਵਾਂਗੇ ਤੇ ਇਸ ਕਰਕੇ ਸਾਧ ਸਿੰਘ ਜੀ ਹੈ ਵੀ ਮਹਾਰਾਜ ਨੇ ਉਹ ਜਮ੍ਹਾਂ ਕਰਾ ਦਿੱਤੇ ਪਿਓ ਦੀਆਂ ਚਪੇੜਾਂ ਵਿਛਾ ਖਾ ਲਈਆਂ ਤੇ ਅੱਜ ਲੰਗਰ ਚੱਲਦੇ ਗੁਰੂ ਨਾਨਕ ਦੇ ਇਸੇ ਕਰਕੇ ਨਾ ਇਹ ਬਰਕਤਾਂ ਹਨ ਜੇ ਇਹ ਮਾਲ ਹਮਾਰਾ ਇਹ ਲੰਗਰ ਵੀ ਮਾਲ ਸਾਡਾ ਅਖੂਟ ਜਿਹੜਾ ਕਦੇ ਮੁੱਕਦਾ ਨਹੀਂ ਅਬੇਚਲ ਅਬੇਚਲ ਕਹਿੰਦੇ ਚਲਾਏ ਮਾਨ ਨਾ ਜਿਹੜਾ ਹੋਵੇ ਐਸਾ ਹੈ
ਸੋਭਾ ਮੇਰੀ ਸਭ ਜੁਗ ਅੰਤਰ
ਮੇਰੀ ਸੋਭਾ ਵਡਿਆਈ ਸਾਰਿਆਂ ਯੁੱਗਾਂ ਦੇ ਵਿੱਚ ਹੋਵੇਗੀ ਤੇ ਸਾਰੀ ਜਗ੍ਹਾ ਹੀ ਹੋਏਗੀ ਹਰ ਵੇਲੇ ਹੋਏਗੀ ਧੰਨ ਕਹੋ ਗੁਰੂ ਅਰਜਨ ਕੁਝ ਨਾਮ ਕਹੋ ਖੋਲ ਦਿਖਾਇਓ ਖਜ਼ਾਨਾ ਰਾਗਨ ਹੀ ਰਾਗਨ ਮੈਂ ਸ਼ਬਦ ਬਣਾਏ ਕਰ ਗ੍ਰੰਥ ਕੀ ਹੋਇਆ ਸਮੇਰ ਸਮਾਨ ਇਹ ਸੋਭਾ ਹੁੰਦੀ ਰਹੇਗੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਿਹਨੇ ਕੀਤੀ ਸੀ ਇਹ ਸੋਭਾ ਮਹਾਰਾਜ ਨੇ ਦਿੱਤੀ ਸਾਨੂੰ
ਬਾਜ ਹਮਾਰੀ ਥਾਨ ਥਨੰਤਰ
ਇਸ ਕਰਕੇ ਹਮਾਰੀ ਸਾਡੀ ਬਾਜ ਪ੍ਰਗਟਤਾ ਕਹਿੰਦੇ ਸਾਰੇ ਥਾਮ ਥਾਵਾਂ ਥਨੰਤਰ ਥਾਵਾਂ ਦੇ ਅੰਦਰ ਰਹਿਣ ਵਾਲੇ ਜਿਹੜੇ ਜੀਵਾਂ ਦੇ ਵਿੱਚ ਹੈ
ਕੀਰਤ ਹਮਰੀ ਘਰ ਘਰ ਹੋਈ
ਸਾਡੀ ਕੀਰਤ ਵਡਿਆਈ ਘਰਾਂ ਘਰਾਂ ਦੇ ਵਿੱਚ ਹੋ ਰਹੀ ਹੈ
ਭਗਤ ਹਮਾਰੀ ਸਭਨੀ ਲੋਈ
ਸਾਰੀ ਲੋਈ ਲੋਕਾਂ ਦੇ ਹਮਾਰੀ ਸਾਡੀ ਭਗਤੀ ਗੁਰਬਾਣੀ ਦੁਆਰਾ ਸਾਰੀ ਦੁਨੀਆਂ ਚ ਪ੍ਰਗਟ ਹੋ ਗਈ ਹੈ ਲੋਕ ਪ੍ਰਲੋਕ ਵਿੱਚ ਹੋ ਗਈ ਹੈ ਪ੍ਰਗਟ
ਪਿਤਾ ਹਮਾਰੇ ਪ੍ਰਗਟੇ ਰਾਜ
ਸਾਡੇ ਪਿਤਾ ਗੁਰੂ ਰਾਮਦਾਸ ਜੀ ਉਹ ਮਾਝੇ ਦੇ ਵਿੱਚ ਲਾਹੌਰ ਦੇ ਵਿੱਚ ਪ੍ਰਗਟ ਹੋਏ ਹਨ ਸਨ
ਪਿਤਾ ਪੂਤ ਰਲ ਕਿੰਨੀ ਸਾਂਝ
ਮੈਂ ਪੂਤ ਉਹਨਾਂ ਦਾ ਪੁੱਤਰ ਹਾਂ ਮੇਰੇ ਪਿਤਾ ਗੁਰੂ ਰਾਮਦਾਸ ਜੀ ਉਹਨਾਂ ਦੇ ਨਾਲ ਰਲ ਮਿਲ ਕੇ ਗੁਰਮਤਿ ਦੀ ਸਾਂਝ ਭਾਈਵਾਲਤਾ ਪੌਣਾ ਕੀਤੀ ਹੈ ਅਸਾਂ ਨੇ
ਕਹੋ ਨਾਨਕ ਜੋ ਪਿਤਾ ਪਤੀਨੇ
ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਕਥਨ ਕਰਦੇ ਹਨ ਜੋ ਜਦੋਂ ਪਿਤਾ ਗੁਰੂ ਰਾਮਦਾਸ ਜੀ ਪਤੀਨੇ ਪਤੀਜ ਗਏ ਪ੍ਰਸੰਨ ਹੋ ਗਏ ਮੇਰੇ ਤੇ
ਪਿਤਾ ਪੂਤ ਇੱਕੈ ਰੰਗ ਲੀਨੇ
ਤਾਂ ਫਿਰ ਪਿਤਾ ਪੂਤ ਪੁੱਤਰ ਭਾਵ ਅਸੀਂ ਤੇ ਪਿਤਾ ਗੁਰੂ ਰਾਮਦਾਸ ਜੀ ਇੱਕ ਵਾਹਿਗੁਰੂ ਦੇ ਰੰਗ ਆਨੰਦ ਵਿੱਚ ਲੀਨ ਹੋ ਗਏ। ਇਹ ਬਾਜ ਅਰਥੀ ਅੰਤਰੀਵ ਸੁਣੋ ਜੀ। ਇਸੇ ਪ੍ਰਕਾਰ
ਬਾਪ ਹਮਾਰਾ ਸਦ ਚਰਨਜੀਵੀ,
ਜਗਿਆਸੂ ਮੁਖ ਦੁਆਰਾ ਕਥਨ ਕਰਦੇ ਹਨ, ਹਮਾਰਾ ਸਾਡਾ ਤਮਾਮ ਦਾ ਬਾਪ ਪਿਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਪ੍ਰਭ ਸਦ ਹਮੇਸ਼ਾ ਹੀ ਚਿਰਨਜੀਵੀ ਹੈ ਤੇ ਚਿਰ ਤੱਕ ਰਹਿਣ ਵਾਲਾ, ਭਾਵ ਜਿੰਨਾ ਚਿਰ ਸੰਸਾਰ ਤਾਂ ਚਿਰ ਕਿਹਾ ਹਮੇਸ਼ਾ ਰਹਿਣ ਵਾਲਾ ਹੈ।
ਭਾਈ ਹਮਾਰੇ ਸਦ ਹੀ ਜੀਵੀ,
ਸਾਡੇ ਮਹਾਤਮਾ ਰੂਪੀ ਭਰਾ ਜਾਂ ਸਰਵਣ ਮੰਨਣ ਅਧਿਆਸਨ ਰੂਪੀ ਭਰਾ ਸਾਨੂੰ ਤਾਂ ਸਦਾ ਹੀ ਜੀਵਨ ਮੁਕਤੀ ਦੇਣ ਵਾਲੇ ਹਨ।
ਮੀਤ ਹਮਾਰੇ ਸਦਾ ਅਵਿਨਾਸ਼ੀ,
ਸਾਡੇ ਵੈਰਾਗ ਵਿਵੇਕ ਰੂਪੀ ਮਿੱਤਰ ਉਹ ਸਦਾ ਹਮੇਸ਼ਾ ਹੀ ਅਵਿਨਾਸ਼ੀ ਨਾਸ ਤੋਂ ਰਹਿਤ ਪਦਵੀ ਪਹੁੰਚਾਉਣ ਵਾਲੇ ਹਨ।
ਕੁਟੰਬ ਹਮਾਰਾ ਨਿਜ ਘਰ ਵਾਸੀ,
ਭਗਤੀ ਤੇ ਸ਼ਾਂਤੀ ਆਦਿ ਹਮਾਰਾ ਸਾਡਾ ਪਰਿਵਾਰ ਨਿਜ ਸਰੂਪ ਵੀ ਘਰ ਵਿਚ ਬਸਣ ਵਾਲਾ ਹੈ।
ਹਮ ਸੁਖ ਪਾਇਆ ਤਾਂ ਸਭ ਹੈ ਸੁਹੇਲੇ,
ਜਦੋਂ ਅਸੀਂ ਆਤਮ ਸੁਖ ਨੂੰ ਪ੍ਰਾਪਤ ਕਰ ਲਿਆ, ਪਾਉਣਾ ਕੀਤਾ ਹੈ ਤਾਂ ਸਾਰੇ ਦੈਵੀ ਗੁਣ ਵੀ ਸੁਖੀ, ਭਾਵ ਕੀ ਹੈ ਉਹ ਸਫਲੇ ਹੋ ਗਏ ਹਨ।
ਗੁਰ ਪੂਰੇ ਪਿਤਾ ਸੰਗ ਮੇਲੇ,
ਪੂਰਨ ਸਤਿਗੁਰਾਂ ਨੇ ਸਾਨੂੰ ਪਿਤਾ ਪਰਮਾਤਮਾ ਦੇ ਨਾਲ ਮੇਲ ਦਿੱਤਾ ਹੈ ਜੀ।
ਰਹਾਉ
ਅਸਥਾਈ ਦੇ ਕੇ ਕਹਿੰਦੇ ਨੇ,
ਮੰਦਰ ਮੇਰੇ ਸਭ ਤੇ ਉੱਤੇ,
ਇਹ ਸਾਡੇ ਬੈਕੁੰਠ ਰੂਪੀ ਮੰਦਰ, ਸੱਚਖੰਡ ਰੂਪੀ ਮੰਦਰ ਸਭ ਤੋਂ ਉੱਚੇ ਹਨ, ਜਾਂ ਪ੍ਰੇਮ ਰੂਪੀ ਮੰਦਰ ਸਭ ਤੋਂ ਉੱਚਾ, ਪ੍ਰੇਮ ਤੋਂ ਵੱਡੀ ਕੋਈ ਚੀਜ਼ ਨਹੀਂ ਹੈ। ਮੰਦਰ ਭਾਵ ਅਦੇਸ਼ਾਂ ਰੂਪ ਮੇਰਾ ਪ੍ਰਭੂ, ਉਹ ਸਭ ਤੋਂ ਉੱਚੇ ਹਨ। ਵਾਹਿਗੁਰੂ
ਦੇਸ਼ ਮੇਰੇ ਬੇਅੰਤ ਅਪੁੱਛੇ,
ਮੇਰੇ ਸ਼ਾਸਤਰਾਂ ਰੂਪੀ ਜਾਂ ਵੇਦ ਸ਼ਾਸਤਰ ਜਿਹੜੇ ਨੇ, ਸ਼ਾਸਤਰ ਤੇ ਵੇਦਾਂ ਰੂਪੀ ਦੇਸ਼ ਵੀ ਬੇਅੰਤ ਨੇ ਅਤੇ ਅਪੂਜੇ ਪੁੱਛਣ ਤੋਂ ਰਹਿਤ ਭਾਵ ਪ੍ਰਗਟ ਹੀ ਹਨ।
ਰਾਜ ਹਮਾਰਾ ਸਦ ਹੀ ਨਿਚਲ,
ਸਾਡਾ ਰਾਜ ਪ੍ਰਕਾਸ਼, ਪ੍ਰਕਾਸ਼ ਰੂਪ ਜਾਂ ਸਰੂਪ ਰੂਪੀ ਰਾਜ ਸਦ ਹਮੇਸ਼ਾ ਹੀ ਨਿਚਲ ਅਚਲ ਰਹਿਣ ਵਾਲਾ ਹੈ।
ਮਾਲ ਹਮਾਰਾ ਅਖੂਟ ਅਬੇਚਲ,
ਸਾਡਾ ਸੁਭ ਗੁਣਾ ਰੂਪੀ ਮਾਲ ਨਾ ਮੁੱਕਣ ਵਾਲਾ, ਅਖੂਟ ਉਹ ਹੁੰਦਾ ਜਿਹੜਾ ਖੁੱਟੇ ਨਾ ਮੁੱਕੇ, ਨਾ ਖੂਟ ਨਾ ਮੁੱਕਣ ਦਾ, ਨਿਖੁੱਟ ਰਹੇ ਉਹ ਕਦੇ ਮੁੱਕਦਾ ਨਹੀਂ, ਅਬੇਚਲ ਚਲਾਇਮਾਨ ਤੋਂ ਰਹਿਤ ਹੈ।
ਸੁਭਾ ਮੇਰੀ ਸਭ ਜੁਗ ਅੰਤਰ,
ਸਾਡੀ ਸੁਭਾ ਵਡਿਆਈ ਸਾਰਿਆਂ ਯੁਗਾਂ ਵਿਚ ਹੋ ਰਹੀ ਹੈ। ਜਗਿਆਸੂ ਕਹਿੰਦਾ ਜਦੋਂ ਬ੍ਰਹਮ ਗਿਆਨ ਹੁੰਦਾ ਹੈ ਫਿਰ ਸਾਰਿਆਂ ਯੁਗਾਂ ਵਿਚ ਸੁਭਾ ਹੁੰਦੀ ਹੈ ਬ੍ਰਹਮ ਗਿਆਨੀ ਦੀ।
ਬਾਜ ਹਮਾਰੀ ਥਾਨ ਥਨੰਤਰ,
ਚੇਤਨ ਸਰੂਪ ਹੋਣ ਕਰਕੇ ਸਭ ਥਾਵਾਂ ਦੇ ਅੰਦਰ ਜਾਂ ਸਾਡੀ ਪ੍ਰਗਟਤਾ ਹੈ, ਭਾਵ ਪਰਮਾਤਮਾ ਨਾਲ ਅਭੇਦ ਹੋਇਆ। ਬਾਜ ਹਮਾਰੀ ਥਾਨ ਥਨੰਤਰ ਤੇ ਥਾਵਾਂ ਤੇ ਥਾਨਾਂ ਦੇ ਅੰਦਰ ਹੋਰ ਥਾਨ ਜਿਹੜਾ ਥਨੰਤਰੀ ਜੀਵਾਂ ਦੇ ਵਿਚ ਇਸ ਪ੍ਰਕਾਰ ਸਾਡੀ ਸੋਭਾ ਹੋ ਰਹੀ ਹੈ।
ਕੀਰਤ ਹਮਾਰੇ ਘਰ ਘਰ ਹੋਏ,
ਸ਼ਾਸਤਰਾਂ ਸ਼ਾਸਤਰਾਂ ਘਰ ਘਰ ਦਾ ਤੇ ਸ਼ਾਸਤਰਾਂ ਸ਼ਾਸਤਰਾਂ ਵਿਚ ਸਾਡੀ ਕੀਰਤੀ ਜਸ ਹੋ ਰਿਹਾ ਹੈ।
ਭਗਤ ਹਮਾਰੀ ਸਭਨੀ ਲੋਈ,
ਪਰਮ ਸਰੂਪ ਹੋਣ ਕਰਕੇ ਸਾਡੀ ਭਗਤੀ ਸਭ ਲੋਕਾਂ ਵਿਚ ਜਾਣੀ ਗਈ ਹੈ।
ਪਿਤਾ ਹਮਾਰੇ ਪ੍ਰਗਟੇ ਬਾਜ,
ਸਾਡੇ ਪਿਤਾ ਪਰਮਾਤਮਾ ਜੀ ਸਾਡੇ ਹਿਰਦੇ ਦੇ ਮਾਝ ਵਿਚ ਪ੍ਰਗਟੇ ਪ੍ਰਤੱਖ ਸਾਕਸ਼ਾਤ ਹੋ ਗਏ ਹਨ।
ਪਿਤਾ ਪੂਤ ਰਲ ਕੀਨੀ ਸਾਂਝ,
ਪਿਤਾ ਪਰਮਾਤਮਾ ਤੇ ਮੈਂ ਜਗਿਆਸੂ ਰੂਪ ਪੁੱਤਰ ਰਲ ਮਿਲ ਕੇ ਆਤਮ ਪਦਾਰਥ ਦੀ ਸਾਂਝ ਕੀਤੀ ਹੈ ਤੇ ਇਸ ਕਰਕੇ ਪਿਤਾ ਈਸ਼ਵਰ ਤੇ ਪੁੱਤਰ ਜੀਵ ਦੋਹਾਂ ਦੀ ਏਕਤਾ ਕਰਕੇ ਸਾਂਝ ਕੀਤੀ ਹੈ। ਆਤਮਾ ਤੇ ਭਿੰਨ ਸਭ ਅਨਾਤਮਾ ਨਿਸ਼ਚੇ ਕੀਤਾ ਹੈ।
ਕਹੁ ਨਾਨਕ ਜੋ ਪਿਤਾ ਪਤੀਨੇ,
ਸਾਨੂੰ ਵੀ ਕਥਨ ਕਰਦੇ ਜਦੋਂ ਪਿਤਾ ਪਰਮਾਤਮਾ ਮੇਰੇ ਤੇ ਪਤੀਨੇ ਪਤੀਜ ਗਏ, ਭਾਵ ਪ੍ਰਸੰਨ ਹੋ ਗਏ।
ਪਿਤਾ ਪੂਤ ਇੱਕੈ ਰੰਗ ਲੀਨੇ,
ਪਿਤਾ ਪਰਮਾਤਮਾ ਤੇ ਜਗਿਆਸੂ ਰੂਪ ਪੁੱਤਰ ਇੱਕ ਏਕਤਾ ਦੇ ਰੰਗ ਵਿਚ ਲੀਨ ਹੋ ਗਏ, ਦੋਵੇਂ ਬ੍ਰਹਮ ਸਰੂਪ ਹੋ ਗਏ।
ਭੈਰੋ ਮਹੱਲਾ ਪੰਜਵਾਂ,
ਭੈਰੋ ਰਾਗ ਦੇ ਪੰਜਵੇਂ ਪਾਤਸ਼ਾਹ ਦਾ ਅੱਗੇ ਸ਼ਬਦ ਹੈ ਜੀ।
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ,
ਹੇ ਸਤਿਗੁਰੂ ਸਰੂਪ ਧਾਰਨ ਕਰਨ ਵਾਲੇ ਦਾਤੇ ਦਾਤਾਰ, ਹੇ ਪ੍ਰਭੂ ਤੂੰ ਨਿਰਵੈਰ ਵੈਰ ਤੋਂ ਰਹਿਤ ਹੈ ਅਤੇ ਪੁਰਖ ਪੂਰਨ ਹੈ।
ਹਮ ਅਪਰਾਧੀ ਤੁਮ ਬਖਸਾਤੇ,
ਤੇ ਹੇ ਪ੍ਰਭੂ ਹਮ ਅਸੀਂ ਨੇ ਅਪਰਾਧੀ ਗੁਨਾਹਗਾਰ ਹਾਂ, ਸਦਾ ਹਮੇਸ਼ਾ ਹੀ ਮਾਰਾ ਗੁਨਾਹ ਕਰਨ ਵਾਲਿਆਂ ਸੀ, ਤੁਮ ਬਖਸ਼ਣ ਹਾਰੇ, ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ, ਤੇ ਇਸ ਕਰਕੇ ਮਹਾਰਾਜ ਅਸੀਂ ਹਮ ਅਪਰਾਧੀ ਅਸੀਂ ਅਪਰਾਧੀ ਹਾਂ, ਤੁਸੀਂ ਬਖਸ਼ਣ ਵਾਲੇ ਹੋ ਮਹਾਰਾਜ। ਕਿਰਪਾ ਕਰੋ ਮਹਾਰਾਜ ਮਾਧੋ ਹਮ ਐਸੇ ਤੂੰ ਐਸਾ ਕਿਹਾ ਹੈ
ਜਿਸ ਪਾਪੀ ਕੋ ਮਿਲੇ ਨਾ ਢੋਈ
ਜਿਸ ਪਾਪੀ ਮੰਦ ਕਰਮੀ ਨੂੰ ਕਿਤੇ ਢੋਈ ਆਸਰਾ ਨਾ ਮਿਲਦਾ ਹੋਵੇ
ਸ਼ਰਨ ਆਵੇ ਤਾਂ ਨਿਰਮਲ ਹੋਈ
ਤੁਹਾਡੀ ਸ਼ਰਨ ਵਿਚ ਆ ਜਾਂਦਾ ਹੈ ਉਹ ਨਿਰਮਲ ਉਜਲ ਜੀਵਨ ਵਾਲਾ ਹੋਈ ਹੋ ਜਾਂਦਾ ਹੈ
ਸੁਖ ਪਾਇਆ ਸਤਿਗੁਰੂ ਮਨਾਏ
ਸਤਿਗੁਰਾਂ ਨੂੰ ਹਿਰਦੇ ਮਨਾ ਕੇ ਪ੍ਰਸੰਨ ਕਰਕੇ ਅਸੀਂ ਆਤਮਕ ਸੁਖ ਨੂੰ ਪਾਉਣਾ ਕੀਤਾ ਹੈ ਜੀ
ਸਭ ਫਲ ਪਾਏ ਗੁਰੂ ਧਿਆਏ
ਗੁਰੂ ਜੀ ਨੂੰ ਧਿਆ ਕਰ ਬਿਰਤੀ ਬਣਾ ਕੇ ਧਿਆਉਣਾ ਕੀਤਾ ਸਭ ਅਰਥ ਕਿਹੜੇ ਸੀ ਧਰਮ ਅਰਥ ਕਾਮ ਮੋਖ ਰੂਪੀ ਸਾਰੇ ਫਲ ਪਾ ਲਏ ਹਨ ਚਾਰੇ ਪਦਾਰਥ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਪਰ ਬ੍ਰਹਮ ਸਤਿਗੁਰ ਆਦੇਸ਼
ਹੇ ਸਤਿਗੁਰੂ ਸਰੂਪ ਧਾਰਨ ਕਰਨ ਵਾਲੇ ਪਾਰ ਬ੍ਰਹਮ ਪ੍ਰਭੂ ਹੇ ਪ੍ਰਭੂ ਹੇ ਸਤਿਗੁਰੂ ਆਪ ਜੀ ਨੂੰ ਮੇਰੀ ਆਦੇਸ਼ ਨਾਮ ਨਮਸਕਾਰ ਦਾ ਹੈ ਮੇਰੀ ਮਹਾਰਾਜ ਨਮਸਕਾਰ ਹੈ ਤੁਹਾਨੂੰ
ਮਨ ਤਨ ਤੇਰਾ ਸਭ ਤੇਰਾ ਦੇਸ
ਮੇਰਾ ਜਿਹੜਾ ਮਨ ਹਿਰਦਾ ਤੇ ਤਨ ਸਰੀਰ ਇਹ ਤੇਰਾ ਹੀ ਤਾਂ ਬਖਸ਼ਿਆ ਹੋਇਆ ਅਤੇ ਇੰਦਰਿਆਂ ਰੂਪੀ ਸਭ ਸਾਰਾ ਦੇਸ਼ ਸਾਧ ਸੰਤ ਰੂਪੀ ਸਾਰਾ ਦੇਸ਼ ਇਹ ਵੀ ਤੇਰਾ ਹੀ ਦਿੱਤਾ ਹੋਇਆ ਹੈ
ਚੂਕਾ ਪੜਦਾ ਤਾਂ ਨਦਰੀ ਆਇਆ
ਹੇ ਪ੍ਰਭੂ ਸਾਡੇ ਵਿਚੋਂ ਹੰਗਤਾ ਦਾ ਪੜਦਾ ਜਦੋਂ ਤੁਸੀਂ ਚੁੱਕ ਦਿੱਤਾ ਦੂਰ ਕਰ ਦਿੱਤਾ ਹੈ ਤਾਂ ਤੂੰ ਸਾਡੀ ਉਹ ਵੈਰਾਗ ਦੇ ਗਿਆਨ ਦੇ ਨੇਤਰ ਤੁਸੀਂ ਬਖਸ਼ ਦਿੱਤੇ ਗਿਆਨ ਦ੍ਰਿਸ਼ਟੀ ਦੁਆਰਾ ਨਜ਼ਰ ਵਿਚ ਆ ਗਿਆ ਹੈ
ਖਸਮ ਤੂੰ ਹੈ ਸਭਨਾ ਕੇ ਰਾਜਾ
ਸਾਰਿਆਂ ਦੇ ਰਾਜਾ ਰਾਜਾ ਰੂਪ ਪ੍ਰਭੂ ਤੂੰ ਹੀ ਸਭ ਦਾ ਖਸਮ ਮਾਲਕ ਹੈ
ਤਿਸ ਭਾਣਾ ਸੂਕੇ ਕਾਸ਼ਟ ਹਰਿਆ
ਜੇਕਰ ਉਸ ਨੂੰ ਭਾ ਜਾਵੇ ਤਾਂ ਸੂਕੇ ਕਾਸ਼ਟ ਲੱਕੜ ਵੀ ਤੇ ਜਿਹੜੇ ਹਰੇ ਹੋ ਜਾਂਦੇ ਤੇ ਸੂਕੇ ਕਾਸ਼ਟ ਹਰਿਆ ਇਹ ਪਿੱਛੇ ਸਾਰੀ ਇਹਦੀ ਮਾਧੋ ਦਾਸ ਦੀ ਸਾਖੀ ਆ ਚੁੱਕੀ ਹੈ ਪਰ ਉਹਨੂੰ ਆਪਾਂ ਸੰਖੇਪ ਦੇ ਨਾਲ ਹੈ ਵੀ ਸੰਤ ਮਾਧੋ ਦਾਸ ਨੂੰ ਮਹਾਰਾਜ ਨੇ ਭੇਜਿਆ ਸੀ ਕਸ਼ਮੀਰ ਦੇ ਇਲਾਕੇ ਦੇ ਵਿੱਚ ਜਾ ਤੂੰ ਜਾ ਕੇ ਭਾਈ ਪ੍ਰਚਾਰ ਕਰ ਇਹ ਸੋਢੀਆਂ ਦੇ ਵਿੱਚੋਂ ਸੀ ਉੱਥੇ ਜਾ ਕੇ ਤੇ ਇਸ ਨੇ ਸਾਧ ਸਿੰਘ ਜੀ ਪਛਾੜ ਦੇ ਇਲਾਕੇ ਦੇ ਵਿੱਚ ਵੀ ਗਿਆ ਕਈ ਜਗ੍ਹਾ ਗਿਆ ਇਹ ਤੇ ਇਹਨੇ ਜਾ ਕੇ ਬੜਾ ਭਾਰੀ ਪ੍ਰਚਾਰ ਕੀਤਾ ਹੈ ਤੇ ਜਿਸ ਵੇਲੇ ਪ੍ਰਚਾਰ ਕਰਦਾ ਰਿਹਾ ਇੱਕ ਦਿਨ ਐਸਾ ਭਾਣਾ ਵਰਤਿਆ ਤੇ ਚੋਰੀ ਹੋ ਗਈ ਬਾਦਸ਼ਾਹ ਨੇ ਹੁਕਮ ਕਰ ਦਿੱਤਾ ਵੀ ਅੱਧੀ ਰਾਤ ਜਿਹੜਾ ਫਿਰਦਾ ਮਿਲ ਜਾਵੇ ਉਹਨੂੰ ਚੋਰ ਸਮਝ ਕੇ ਸੂਲੀ ਤੇ ਟੰਗਿਆ ਜਾਏਗਾ ਲੋਕ ਟਾਈਮ 'ਚ ਜਿਵੇਂ ਹੁਣ ਆ ਪਿੱਛੇ ਜੇ ਪਾਬੰਦੀ ਲੱਗੀ ਰਹੀ ਨਾ ਵੀ ਬਿਮਾਰੀ ਫੈਲੀ ਹੋਈ ਹੈ ਐਂ ਬਾਦਸ਼ਾਹ ਨੇ ਪਾਬੰਦੀ ਲਾ ਦਿੱਤੀ ਤੇ ਮਾਧੋਦਾਸ ਜੀ ਕਥਾ ਕਰਦੇ ਤੇ ਕਥਾ ਕਰਦੇ ਹੋਏ ਇੱਕ ਦਿਨ ਐਸਾ ਉਹਨਾਂ ਦਾ ਮਨ ਜਿਹੜਾ ਨਾ ਲੀਨ ਹੋਇਆ ਪ੍ਰਭੂ ਦੇ ਵਿੱਚ ਕਸ਼ਮੀਰ ਦੇ ਵਿੱਚ ਜਿੱਥੇ ਮਾਈ ਭਾਗਪੁਰੀ ਦਾ ਗੁਰਦੁਆਰਾ ਬਣਿਆ ਨਾ ਉਸ ਥਾਂ 'ਤੇ ਧਰਮਸ਼ਾਲਾ ਬਣਾ ਕੇ ਰਹਿ ਰਹੇ ਸੀ ਭਾਈ ਸਾਹਿਬ ਜੀ ਅਤੇ ਉਸ ਥਾਂ 'ਤੇ ਉਸ ਮਹੱਲੇ ਦੇ ਵਿੱਚ ਇੱਕ ਸ਼ਾਹੂਕਾਰ ਦਾ ਪੁੱਤਰ ਸੀ ਉਹਦਾ ਨਿਯਮ ਸੀ ਭੋਗ ਪਏ ਤੋਂ ਬਾਅਦ ਜਾਂਦਾ ਸੀ ਦਿਨੇ ਵੀ ਉਹ ਕਦੇ ਜੂਠੇ ਭਾਂਡੇ ਮਾਂਜ ਲਏ ਕਦੇ ਝਾੜੂ ਮਾਰ ਲਿਆ ਸ਼ਾਹੂਕਾਰ ਬੜਾ ਖਿੱਚਦਾ ਸੀ ਮੇਰੇ ਚਾਰ ਪੁੱਤਰ ਨੇ ਤਾਂ ਮਰੀ ਗਿਆ ਮੇਰੀ ਕੰਨੀ 'ਤੇ ਕਾਹਦਾ ਇਹਦਾ ਵਿਆਹ ਕੀਤਾ ਉਹਨੇ ਬੱਚੇ ਵੀ ਨਹੀਂ ਸਾਂਭਦਾ ਉਹ ਸਾਧ ਜੀ ਭਾਈ ਸਾਹਿਬ ਨੂੰ ਕਿਹਾ ਜੀ ਹੁਣ ਕਥਾ ਦਾ ਭੋਗ ਸਾਜਰੇ ਪਾ ਦਿਆ ਕਰੋ ਸਾਜਰੇ ਪਾਉਣ ਲੱਗੇ ਇੱਕ ਦਿਨ ਇਹੋ ਜਿਹਾ ਗੁਰੂ ਨਾਨਕ ਦੇ ਚਰਨਾਂ 'ਚ ਲੀਨ ਹੋਏ ਭਾਈ ਸਾਹਿਬ ਨੇਤਰ ਬੰਦ ਸੀ ਲੋਕਾਂ ਨੇ ਸੋਚਿਆ ਵੀ ਇਹ ਤਾਂ ਕਥਾ ਦਾ ਭੋਗ ਹੀ ਨਹੀਂ ਪਾਉਂਦੇ ਉੱਠ ਕੇ ਚਲੇ ਗਏ ਅਤੇ ਇਕੱਲਾ ਰਹਿ ਗਿਆ ਉਹ ਸ਼ਾਹੂਕਾਰ ਦਾ ਲੜਕਾ ਜਾਂ ਨੇਤਰ ਖੋਲ੍ਹੇ ਕਹਿੰਦੇ ਬਾਈ ਤੂੰ ਬਾਕੀ ਤਾਂ ਚਲੇ ਗਏ ਸਾਰੇ ਤੂੰ ਬੈਠਿਆ ਕਹਿੰਦਾ ਜੀ ਵੀ ਮੈਂ ਵੀ ਚਲਿਆ ਜਾਂਦਾ ਕਥਾ ਦਾ ਨਿਰਾਦਰ ਨਹੀਂ ਮੇਰਾ ਨਿਯਮ ਟੁੱਟਦਾ ਕਹਿੰਦੇ ਅੱਛਾ ਗੁਰੂ ਭਲੀ ਕਰੇ ਗਿਆ ਜਾਂਦੇ ਪੁਲਿਸ ਨੇ ਫੜ ਲਿਆ ਕਹਿੰਦੇ ਉਹ ਤੂੰ ਅੱਧੀ ਰਾਤ ਚੋਰ ਹੈ ਕਹਿੰਦਾ ਚੋਰ ਤਾਂ ਨਹੀਂ ਮੈਂ ਤਾਂ ਫਲਾਣੀ ਸ਼ਾਹੂਕਾਰ ਦਾ ਲੜਕਾ ਕਹਿੰਦੇ ਬੁਲਾਓ ਸ਼ਾਹੂਕਾਰ ਨੂੰ ਬਾਦਸ਼ਾਹ ਨੇ ਬੁਲਾਇਆ ਕਹਿੰਦੇ ਇਹ ਤੇਰਾ ਕੀ ਲੱਗਦਾ ਕਹਿੰਦਾ ਜੀ ਮੇਰੇ ਕਨੀ ਤਾਂ ਮਰਿਆ ਮੇਰਾ ਕੁਛ ਨਹੀਂ ਲੱਗਦਾ ਇਹ ਖਬਰਾਂ ਕਿਤੇ ਕਿਤੇ ਫਿਰਦਾ ਰਹਿੰਦਾ ਸ਼ੱਕ ਪੂਰੀ ਹੋ ਗਈ ਕਹਿੰਦੇ ਤੇਰਾ ਕੋਈ ਹੋਰ ਸੰਬੰਧੀ ਹੈ ਕਹਿੰਦਾ ਜੀ ਮੇਰੇ ਘਰ ਵਾਲੀ ਹੈ ਉਹਨੂੰ ਪੁੱਛਿਆ ਉਹ ਕਹਿੰਦੀ ਕਾਹਦਾ ਘਰ ਵਾਲਾ ਮੇਰੇ ਕੋਲ ਨੇ ਤਾਂ ਗਿਆ ਗੁਜ਼ਰਿਆ ਨਿਆਣਿਆਂ ਨੂੰ ਪੁੱਛਿਆ ਕਹਿੰਦੇ ਨਾ ਜੀ ਸਾਨੂੰ ਨਹੀਂ ਇਹ ਪਾਲਦਾ ਸਾਨੂੰ ਤਾਂ ਮਾਂ ਹੀ ਪਾਲਦੀ ਹੈ ਜਾਂ ਦਾਦਾ ਦਾਦੀ ਪਾਲਦੇ ਨੇ ਸਾਰੇ ਮੁੱਕਰ ਗਏ ਕਹਿੰਦੇ ਹੋਰ ਕੋਈ ਹੈ ਤੇਰਾ ਕਹਿੰਦੇ ਜੀ ਸੰਤ ਮਾਧੋ ਦਾਸ ਕਹਿੰਦੇ ਵੀ ਇਹ ਦੱਸ ਕੌਣ ਹੈ ਇਹ ਕਹਿੰਦਾ ਵੀ ਇਹ ਕੌਣ ਹੋਣਾ ਕਿ ਮੇਰੇ ਅਨੇਕਾਂ ਰਿਸ਼ਤੇ ਨੇ ਇਹਦੇ ਨਾਲ ਪਹਿਲਾਂ ਤਾਂ ਕਿਹਾ ਸਾਧ ਚੋਰ ਸਾਹਿਬ ਬ੍ਰਹਮ ਪਛਾਣੋ ਸ਼ੱਕ ਵੱਧ ਗਈ ਕਹਿੰਦੇ ਨਹੀਂ ਇਹ ਚੋਰ ਹੈ ਕਹਿੰਦਾ ਵੀ ਚੋਰ ਤਾਂ ਇਹ ਤੇਰਾ ਕੀ ਰਿਸ਼ਤਾ ਇਹਦੇ ਨਾਲ ਕਹਿੰਦੇ ਜਿੰਨੇ ਕਹੋ ਇਹ ਮੇਰਾ ਸਤਸੰਗੀ ਹੈ ਇਹ ਰਿਸ਼ਤਾ ਇਸ ਕਰਕੇ ਵੀ ਕਹਿੰਦਾ ਵੀ ਇਹਨੂੰ ਤਾਂ ਸੂਲੀ ਟੰਗਾ ਬਾਦਸ਼ਾਹ ਕਹਿੰਦਾ ਬਚਾ ਲਿਆ ਜੇ ਬਚਾ ਸਕਦਾ ਕਹਿੰਦਾ ਮੈਂ ਕੀ ਬਚਾਉਣਾ ਬਚਾਉਣ ਵਾਲਾ ਤਾਂ ਅੰਮ੍ਰਿਤਸਰ ਬੈਠਾ ਕੋਈ ਨਹੀਂ ਉਹਨੇ ਸਾਧ ਸਿੰਘ ਜੀ ਜਿਸ ਵੇਲੇ ਫਿਰ ਸੂਲੀ 'ਤੇ ਇਹਨੂੰ ਟੰਗਿਆ ਪਹਿਲਾਂ ਤਾਂ ਉਹ ਲੋਹੇ ਦੀ ਸੂਲੀ 'ਤੇ ਟੰਗਿਆ ਸੀ ਐਂ ਕਹਿੰਦੇ ਸੀ ਮਹਾਂਪੁਰਖ ਉਹ ਢਲ ਗਈ ਜਮੀ ਉਹਨੇ ਕਿਹਾ ਜਾਦੂਗਰ ਹੈ ਲੱਕੜ ਦੀ ਸੂਲੀ ਉਹ ਲੱਕੜ ਜਿਹੜਾ ਮੋਮ ਬਣ ਗਿਆ ਫਿਰ ਉਹ ਅੰਮ੍ਰਿਤਸਰ ਆਇਆ ਸਾਰੇ ਉਹ ਰਾਜਾ ਵੀ ਮਾਫ਼ੀ ਮੰਗਣ ਵਾਸਤੇ ਸਾਰੇ ਸਿੱਖ ਸਜੇ। ਉਸ ਵੇਲੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਮੇਰੇ ਮਾਧੋ ਜੀ ਸਤਸੰਗਤ ਮੇਲੇ ਸੋ ਤਰਿਆ ਰੋਜ਼ ਪੜ੍ਹਦੇ ਹਾਂ ਰਹਿਰਾਸ ਦੇ ਵਿੱਚ, ਉਹਦੇ ਵਿੱਚ ਕਾਹੇ ਰੇ ਮਨਚਿਤ ਵੈ ਉਦਮ ਜਾ ਆਹਰ ਹਰਜੋ ਪਰਿਆ ਸੈਲ ਪੱਥਰ ਮਹਿ ਜੰਤੋ ਪਾਏ ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਤਸੰਗਤ ਮੇਲੇ ਸੋ ਤਰਿਆ। ਗੁਰਪ੍ਰਸਾਦ ਪਰਮਪਦ ਪਾਇਆ ਸੂਕੇ ਕਾਸ਼ਟ ਹਰਿਆ। ਇਹ ਵੀ ਉਹੀ ਭਾਵ ਨੂੰ ਲੈ ਕੇ ਕਿਹਾ ਮਹਾਰਾਜ ਨੇ ਕਿ ਜਦੋਂ ਜਗਿਆਸੂ ਉਹਦੇ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਪ੍ਰੇਮ ਜਦੋਂ ਭਾ ਜਾਂਦਾ ਹੈ, ਕਾਠ ਵਰਗਾ ਸੁੱਕਾ ਜਿਹੜਾ ਮਨ ਹੈ ਸ਼ਰਧਾ ਰੂਪ ਹਰਿਆਵਲਾਂ ਦੇ ਸਹਿਤ ਹੋ ਜਾਂਦਾ ਹੈ। ਇਹ ਇਹਦਾ ਦੂਸਰਾ ਅਰਥ ਜਾਣਨਾ ਜੀ।
ਤਿਸ ਭਾਣਾ ਤਾਂ ਥਲ ਸਿਰ ਸਰਿਆ,
ਜਦੋਂ ਵਾਹਿਗੁਰੂ ਦਾ ਪਾਣਾ ਜਿਨ੍ਹਾਂ ਨੂੰ ਪਾਣਾ ਪਾਇਆ ਤਾਂ ਫਿਰ ਥਲ ਖੁਸ਼ਕ ਥਾਵਾਂ ਤੇ ਸਿਰ ਉੱਪਰ ਵੀ ਸਰਿਆ, ਸਰੋਵਰ ਵਗਣ ਲੱਗ ਜਾਂਦੇ ਨੇ ਪ੍ਰਤੱਖ ਵੀ ਜਦੋਂ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਬੋਲੋ ਜੀ।
ਤਿਸ ਭਾਣਾ ਤਾਂ ਥਲ ਸਿਰ ਸਰਿਆ,
ਜਦੋਂ ਵਾਹਿਗੁਰੂ ਨੂੰ ਪਾਇਆ ਤਾਂ ਥਲ ਦੀ ਨਿਆਈ ਨਿਸ਼ਰਧਕ ਹਿਰਦਿਆਂ ਦੇ ਉੱਪਰ ਭਗਤੀ ਤੇ ਪ੍ਰੇਮ ਦੇ ਸਰੋਵਰ ਵਗਣ ਲੱਗ ਜਾਂਦੇ ਹਨ ਪਰਮਾਤਮਾ ਦੇ ਨਾਮ ਦੇ ਪ੍ਰਭਾਵ।
ਤਿਸ ਭਾਣਾ ਤਾਂ ਸਭ ਫਲ ਪਾਏ,
ਜਦੋਂ ਉਸ ਵਾਹਿਗੁਰੂ ਨੂੰ ਪਾ ਗਿਆ ਤਾਂ ਧਰਮ ਅਰਥ ਕਾਮ ਮੋਖ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ।
ਚਿੰਤ ਗਈ ਲਗ ਸਤਿਗੁਰ ਪਾਏ,
ਸਤਿਗੁਰਾਂ ਦੇ ਚਰਨੀ ਲਾ ਕੇ ਸਾਰੀ ਚਿੰਤਾ ਚਿਤ ਬਣੀ ਚਲੀ ਗਈ ਹੈ।
ਹਰਾਮ ਖੋਰ ਨਿਰਗੁਣ ਕਾ ਤੂਠਾ,
ਹੁਣ ਬੇਨਤੀ ਪੂਰਵਕ ਕਥਨ ਕਰਕੇ ਸਮਾਪਤੀ ਕਰਦੇ ਹੈ। ਕਹਿੰਦੇ ਜਿਸ ਹਰਾਮ ਖੋਰ ਬੇਗਾਨਾ ਹੱਕ ਖਾਣ ਵਾਲੇ ਤੇ ਨਿਰਗੁਣ ਗੁਣਾਂ ਤੋਂ ਹੀਣ ਮਨੁੱਖ ਨੂੰ ਮਨੁੱਖ ਦੇ ਉੱਪਰ ਗੁਰੂ ਤੁਠਾ ਪ੍ਰਸੰਨ ਹੋ ਗਿਆ ਹੈ।
ਮਨ ਤਨ ਸੀਤਲ ਮਨ ਅੰਮ੍ਰਿਤ ਬੂਠਾ,
ਐਸਾ ਪਾਪ ਆਤਮਾ ਦੀ ਫਿਰ ਉਹਦੇ ਕੀ ਹੁੰਦਾ ਜਦੋਂ ਗੁਰੂ ਦੀ ਪ੍ਰਸੰਨਤਾ ਹੋਗੀ, ਮਨ ਹਿਰਦੇ ਵਿੱਚ ਅੰਮ੍ਰਿਤ ਨਾਮ ਬੂਠਾ ਬਸਣ ਲੱਗ ਜਾਂਦਾ, ਜਾਂ ਬੂਠਾ ਨਾਮ ਬਰਸਣ ਦਾ ਹੁੰਦਾ, ਨਾਮ ਦਾ ਮੀਂਹ ਬਰਸਣ ਲੱਗ ਜਾਂਦਾ, ਮਨ ਤੇ ਤਨ ਸੀਤਲ ਸ਼ਾਂਤ ਹੋ ਜਾਂਦਾ ਹੈ।
ਪਾਰ ਬ੍ਰਹਮ ਗੁਰ ਭਏ ਦਇਆਲਾ,
ਜੋ ਪਾਪਾਂ ਪੁੰਨਾਂ ਤੋਂ ਪਾਰ ਪਰੇ ਬ੍ਰਹਮ ਵਿਆਪਕ ਪ੍ਰਭੂ ਹੈ, ਜਾਂ ਪ੍ਰਭੂ ਤੇ ਗੁਰੂ, ਗੁਰੂ ਸਾਹਿਬ ਉਹਦਾ ਹੀ ਸਰੂਪ ਨ, ਪਰਮਾਤਮਾ ਦਾ ਸਰੂਪ ਗੁਰੂ ਜੀ ਦਇਆਲਾ ਮਿਹਰਬਾਨ ਹੋ ਗਏ ਗੁਰੂ ਨਾਨਕ ਸਾਹਿਬ।
ਨਾਨਕ ਦਾਸ ਦੇਖ ਭਏ ਨਿਹਾਲਾ,
ਤਾਂ ਸਤਿਗੁਰੂ ਜੀ ਕਥਨ ਕਰਦੇ ਹਨ ਤਦੋਂ ਅਸੀਂ ਦਾਸ ਸੇਵਕ ਪ੍ਰਭੂ ਗੁਰਾਂ ਦਾ ਦਰਸ਼ਨ ਵੇਖ ਕਰਕੇ ਨਿਹਾਲਾ ਨਿਹਾਲ ਆਨੰਦ ਪ੍ਰਸੰਨ ਹੋ ਗਏ ਹਾਂ। ਹੁਣ ਇੱਥੇ ਹੀ ਸਾਧ ਸੰਜੀ ਸਮਾਪਤੀ ਹੈ ਜੀ।
ਪਾਰ ਬ੍ਰਹਮ ਗੁਰ ਭਏ ਦਇਆਲਾ,
ਨਾਨਕ ਦਾਸ ਦੇਖ ਭਏ ਨਿਹਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।